दिल वाली गल दिल वाली गल मैं थोड़ा होस्ट कॉफ्स आर्बर तो अमनदीप सिडनी तो अमरीक फलोरा
मैं अमरीक फलोरा सिडनी तो सारे श्रोतिया नु सत श्री अकाल
एडलेड तो मिंटू ब्राउन
प्रोग्राम दिल वाली गल सुन वाले श्रोतिया नु भी प्यार भरी सत श्री अकाल जी
अते तुसी दुनिया दे किसे भी शहर या पिंड करते हैं रल के दिल वाली गल हर शनिचरवार अते ऐतवार दिते समय सवेरे 9 बजे
दिल नाल दिल मिले ताइयो गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हर मत रेडियो ते हल आपां रल मिल करांगे दिल वाली गल दिल वाली गल की ने दुनिया भर दियां खबरां की है मौसम दा हाल किस देश ने कीती नुक्ता चीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
जी प्रोग्राम दिल वाली गल लैके मैं हाजिर हां जी आप जी दी कचहरी दे विच अज दिन शनिचरवार चढ़ चुका 16 दिसंबर 2017 ते प्रोग्राम दिल वाली गल पेश करदे आं मैं तुहाडा होस्ट अमनदीप सिद्धू कॉफ सर्वर स्टूडियो तो आप सब नूं बहुत प्यार भरी सत श्री अकाल जी आयां नूं वाहेगुरु जी का खालसा वाहेगुरु जी की फतेह जी घड़ी सुबह दे 9:02 दिखा रही है सिडनी मेलबर्न होबार्ट कैनबरा टेक ऑफ सर्वर समय के मुताबिक एडलेड अद्धा घंटा पिछे 8:32 एक घंटा पिछे ब्रिस्बेन उत्थे 8:02 हो गए पर्थ दे विच सुबह 6:02 हो गए ने वड्डा तड़का 3:32 हरजीत सिंह उन्हां नूं मैं उठा लिया क्योंकि अज समस्या आ रही है साडे इलाके दे विच ब्रॉडबैंड नैटवर्क की सो कोई रिपेयर वगैरा चलदी होनी आ पर कोई नहीं वचन वध है जिथे तक भी हो सके प्रोग्राम करीदा है सो सरबजीत सिंह हुणी मेरा साथ दे रहे ने भारत तो उस तो बाद चलते हैं जी लंडन जिथे हजे शुक्रवार की रात दे 10:03 होए ने और शुक्रवार दियां दुपहरां ते शामां अमरीका दे विच ढल रही ने और जिथो भी तुसी जुड़े हो जी आओ फिर सारे रलीए रल के अरदास करिए नानक नाम चढ़दी कला तेरे भाणे सरबत दा भला अज प्रोग्राम दे विच असी काफी गल्लां बातां करांगे ज्ञानी संतोख सिंह जी साडे नाल जुड़नगे अमरीक सिंह फलोरा हुणी ट्रैवल कर रहे ने इस तो अलावा असी कुछ फ्लाइट की इनफॉर्मेशन भी देवांगे ट्रैवल की इनफॉर्मेशन भी देना चाहवांगे क्योंकि बहुत सारे अपने लिसनर जिहड़े ने ओह हुण भारत वल नूं जा रहे ने छुट्टियां कट्टण जां दिन सो दे उत्ते उन्हां ने रखे हुए ने सो उस दे लई की लेटेस्ट रेट वगैरा चल रहे ने या एक भारत का इशू काफी हो रहा है लोकल फ्लाइटा ते उसकी आप गल करांगे ब्रीफली सहारा ट्रैवल वाले नाल पर अज दे मुख केंद्र जेड़े ने ज्ञानी संतोख सिंह जी रहणगे जो कि 9:30 मेरे नाल प्रोग्राम दे विच जुड़नगे तुसी भी जुड़ रहे हो जी सुनेहे आ रहे ने ते सत्ती सिंह हुणी सवेरे उठ खड़ के प्रोग्राम दे विच जुड़ते ने ते काम ते जाण तो पहला मैसेज पा दिंदे ने सो सारयां दा स्वागत है टैलीग्राम दे जरिए तुसी साडे नाल सांझ पा सकदे हो कोई भी सुनेहा भेज सकदे हो और ईमेल दे जरिए हरमन रेडियो दी ते request@harmanradio.com ते संपर्क कर सकदे हो जी सो प्रोग्राम दे विच जिवें दस्सिया कि अमरीक सिंह फलोरा अज नहीं आ रहे पर ओह ट्रैवल कर रहे ने ते सिडनी ओह टप गए होणे आ ते साडे वल नूं आ रहे ने ਕੌਫ ਹਾਰਬਰ ਨੂੰ ਤੋ ਵੀਕਐਂਡ ਦੇ ਕੱਲ ਨੂੰ ਮੇਰੇ ਨਾਲ ਜੁਆਇਨ ਕਰਨਗੇ ਮਿੰਟੂ ਬਰਾ ਉਹਨਾਂ ਦੇ ਸੰਗ ਤੇ ਉਹਨਾਂ ਨੇ ਇੱਕ ਗੀਤ ਕਿਹਾ ਸੀਗਾ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕਹਿੰਦੇ ਲਾ ਦਿਓ ਤੇ ਮੈਂ ਕਿਹਾ ਜ਼ਰੂਰ ਲਾਵਾਂਗੇ ਜੀ ਤੇ ਚਲੋ ਗੀਤ ਹੈ ਹਿੰਦੀ ਗੀਤ ਹੈ ਤੇ ਆਪਾਂ ਸੁਣਾਉਣਾ ਸੁਣਨਾ ਵੀ ਹੈ ਸਾਰਿਆਂ ਪਰ ਇੱਕ ਵਿਚਾਰ ਜਿਹੜਾ ਅਕਸਰ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਚਲੋ ਵਧੀਆ ਆਪਣੇ ਗੁਰਬਾਣੀ ਦੇ ਵਿੱਚੋਂ ਜਾਂ ਭਾਰਤੀ ਸੱਭਿਆਚਾਰ ਦੇ ਵਿੱਚ ਕੋਈ ਵਿਚਾਰ ਪੇਸ਼ ਕੀਤਾ ਜਾਵੇ। ਪਿਛਲੇ ਕੁਛ ਦਿਨ ਪਹਿਲਾਂ ਮੇਰਾ ਇੱਕ ਦੋਸਤ ਆਇਆ ਸੀ, 4-5 ਘੰਟੇ ਬੈਠੇ, ਸਾਡੇ ਕੋਲ ਡਿਸਕਸ਼ਨ ਹੋਈ, ਕਾਫੀ ਡਿਸਕਸ਼ਨ ਹੋਈ ਤੇ ਮੈਨੂੰ ਉਸਨੇ ਇੱਕ ਰਿਮਾਇੰਡ ਕਰਾਈ ਕਹਾਣੀ ਜਿਹੜੀ ਮੈਂ ਬਚਪਨ ਦੇ ਵਿੱਚ ਕਈ ਵਾਰੀ ਪੜ੍ਹੀ ਆ ਕਿ ਜਿਹੜਾ ਭਗਤੀ ਆ ਜਾਂ ਕਹਿ ਲਓ ਕਿ ਤਪੱਸਿਆ ਰੱਖ ਲਓ ਜਾਂ ਇੱਕ ਮੁਹਾਰਤ ਹਾਸਲ ਕਰਨੀ ਆ ਕਿਸੇ ਵੀ ਚੀਜ਼ ਦੇ ਵਿੱਚ, ਉਹ ਇੱਕੋ ਹੀ ਤਰੀਕਾ ਨਹੀਂ ਹੁੰਦਾ, ਵੱਖਰੇ ਵੱਖਰੇ ਤਰੀਕੇ ਹੁੰਦੇ। ਰੰਗੀ ਰੰਗੀ ਭਾਰਤੀ ਭਾਰਤੀ ਬਹੁ ਰੰਗੀ ਦੁਨੀਆ ਬਣਾਈ ਆ। ਸੋ ਬੜੇ ਮੈਥਡ ਨੇ ਔਰ ਮੈਥਡ ਜਿਹੜਾ ਆ ਉਹ ਸਾਰਾ ਇੱਕ ਦੇ ਵਿੱਚ ਹੀ ਸਮਾਨਦਾ ਹੈ। ਸੋ ਮੈਂ ਇੱਕ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਦਾ ਜਿਹੜੀ ਮੈਂ ਧੰਨਵਾਦ ਕਰਦਾ ਆਪਣੇ ਦੋਸਤ ਬੱਚਿਆਂ ਵਾਸਤੇ ਬੜੀਆਂ ਖੂਬਸੂਰਤ ਕਹਾਣੀਆਂ ਬਣਾਈਆਂ ਨੇ ਔਰ ਉਹਨਾਂ ਕਹਾਣੀਆਂ ਦੇ ਵਿੱਚ ਪਸ਼ੂਆਂ ਦੇ, ਜਾਨਵਰਾਂ ਦੇ, ਪੰਛੀਆਂ ਦੇ, ਇਸ ਤਰ੍ਹਾਂ ਦੀਆਂ ਕਹਾਣੀਆਂ ਦੇ ਵਿੱਚ ਬੱਚਿਆਂ ਨੂੰ ਲੁਭਾਉਣ ਵਾਸਤੇ ਚਾਈਲਡ ਸਟੋਰੀਜ਼ ਬਣਾਈਆਂ ਨੇ। ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਇੱਕ ਬੰਦਾ ਭਗਤੀ ਕਰਨ ਚਲੇ ਜਾਂਦਾ ਜੰਗਲ ਦੇ ਵਿੱਚ, ਕਈ ਸਾਲ ਬੜੀ ਘੋਰ ਤਪੱਸਿਆ ਕਰਦਾ ਔਰ ਜਿਹੜੇ ਦਰਖਤ ਹੇਠਾਂ ਉਹ ਅਕਸਰ ਬਹਿੰਦਾ ਹੁੰਦਾ ਤੇ ਕਰਦਾ 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 ਤਪੱਸਿਆ, ਉਹ ਉੱਥੇ ਦੇਖੋ ਆਲੇ ਦੁਆਲੇ ਜਾਨਵਰ ਵੀ ਰਹਿੰਦੇ ਨੇ, ਪੰਛੀ ਵੀ ਰਹਿੰਦੇ ਨੇ ਤੇ ਜਦੋਂ ਸਿਰੇ ਤੇ ਪਹੁੰਚੇ ਆਪਣੀ ਤਪੱਸਿਆ ਦੇ ਤਾਂ ਬੜੇ ਆਨੰਦਮਈ ਸਥਿਤੀ ਦੇ ਵਿੱਚ ਸੀ, ਬੜੀ ਤੀਬਰਤਾ ਸੀ ਉਹਦੇ ਵਿੱਚ, ਕੰਸਨਟ੍ਰੇਸ਼ਨ ਸੀ। ਤਾਂ ਸਾਹਮਣੇ ਇੱਕ ਟਾਹਣੀ ਦੇ ਉੱਤੇ ਦੋ ਪੰਛੀ ਚਹਿਚਹਾਉਂਦੇ, ਕਲੋਲਾਂ ਕਰਦੇ ਨੇ, ਉੱਚੀ ਉੱਚੀ ਬੋਲਦੇ ਨੇ, ਚੀਕਦੇ ਨੇ, ਤਾਂ ਉਸਦੀ ਧਰਤੀ ਭੰਗ ਹੁੰਦੀ ਦੇਖੀ ਆ ਤੇ ਉਹ ਜਿਹੜਾ ਭਗਤ ਹੁੰਦਾ ਥੱਲੇ ਹੇਠਾਂ ਭਗਤੀ ਕਰ ਰਿਹਾ ਹੁੰਦਾ ਤੇ ਉਹ ਥੋੜਾ ਜਿਹਾ ਉਹਨਾਂ ਤੋਂ ਖਫਾ ਹੋ ਕੇ ਕਹਿੰਦਾ ਮਰ ਜਾਓ ਤੁਸੀਂ। ਤੇ ਹੁੰਦਾ ਕੀ ਆ ਕਿ ਉਹ ਦੋਨੋਂ ਪੰਛੀ ਜਿਹੜੇ ਆ ਉਹ ਇਕਦਮ ਮੁਰਝਾ ਕੇ ਹੇਠਾਂ ਡਿੱਗ ਜਾਂਦੇ ਨੇ, ਮਰ ਜਾਂਦੇ ਨੇ। ਤਾਂ ਉਸਨੂੰ ਯਕੀਨ ਨਹੀਂ ਆਉਂਦਾ ਕਿ ਉਸਦੇ ਬੋਲਾਂ ਨੇ ਇੰਨੇ ਸੱਚੇ ਹੋ ਗਏ ਨੇ ਉਹਦੇ ਬੋਲ, ਤੇ ਉਸਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਕਿ ਉਸਦੀ ਜਿਹੜੀ ਭਗਤੀ ਆ ਉਹ ਸਿਰੇ ਤੱਕ ਪਹੁੰਚ ਗਈ ਆ ਤੇ ਹੁਣ ਉਹ ਜੋ ਕੁਛ ਵੀ ਕਹੇਗਾ ਉਹ ਬੋਲ ਸੱਚੇ ਹੋ ਜਾਣਗੇ। ਉਹ ਸੰਤੁਸ਼ਟ ਹੁੰਦਾ ਹੋਇਆ ਬੈਠ ਜਾਂਦਾ ਤੇ ਕੁਛ ਟਾਈਮ ਬਾਅਦ ਉਹ ਪਿੰਡ ਨੂੰ ਚਲੇ ਜਾਂਦਾ ਹੈ, ਕਿਉਂਕਿ ਪਿੰਡ ਦੇ ਵਿੱਚ ਜਾ ਕੇ ਫਿਰ ਮੰਗ ਕੇ ਉਹਨਾਂ ਨੇ ਖਾਣਾ ਦਾਣਾ ਵਗੈਰਾ ਖਾਣਾ ਹੁੰਦਾ, ਫਿਰ ਭਗਤੀ ਤੇ ਲੱਗ ਜਾਣਾ ਹੁੰਦਾ। ਤੋ ਜਦੋਂ ਘਰ ਜਾਂਦਾ ਕਿਸੇ ਦੇ ਤਾਂ ਮੂਹਰੇ ਉਹ ਬਾਹਰ ਖੜਕਾਉਂਦਾ ਆ ਤੇ ਕਾਫੀ ਦੇਰ ਬਾਅਦ ਉਹ ਘਰ ਦੀ ਜਿਹੜੀ ਸਵਾਣੀ ਆ ਉਹ ਬਾਹਰ ਨੀ ਨਿਕਲਦੀ, ਉਹ ਖੜਕਾਉਂਦਾ ਰਹਿੰਦਾ ਤੇ ਉਹ ਆ ਕੇ ਉਹਨੂੰ ਕਹਿੰਦੀ ਆ ਵੀ 5-10 ਮਿੰਟ ਹੋਰ ਵੇਟ ਕਰ, ਕੁਛ ਸਮਾਂ ਇੰਤਜ਼ਾਰ ਕਰ, ਮੈਂ ਆਉਂਦੀ ਹਾਂ। ਤੇ ਉਹ ਬਹੁਤ ਖਫਾ ਹੁੰਦਾ, ਕਹਿੰਦਾ ਤੂੰ ਜਾਣਦੀ ਨੀ ਮੈਂ ਕਿੱਡਾ ਵੱਡਾ ਬੰਦਾ ਹੋ ਗਿਆ, ਤੈਨੂੰ ਪਤਾ ਮੈਂ ਕੌਣ ਹੈ। ਉਹ ਬੜਾ ਖਫਾ ਹੁੰਦਾ ਤੇ ਉਹ ਔਰਤ ਨੂੰ ਕਹਿੰਦੀ ਆ, ਕਹਿੰਦੀ ਤੂੰ ਵੀ ਨੀ ਮੈਨੂੰ ਜਾਣਦਾ, ਮੈਂ ਉਹ ਤੇਰੇ ਜੰਗਲ ਵਾਲੇ ਪੰਛੀ ਵਰਗੀ ਨੀ ਹੈਗੀ। ਉਸਨੂੰ ਬੜੀ ਹੈਰਾਨੀ ਹੁੰਦੀ ਆ ਕਿ ਇਹ ਘਟਨਾ ਤਾਂ ਸਿਰਫ ਮੈਨੂੰ ਹੀ ਪਤਾ ਸੀ, ਇਹਨੂੰ ਕਿੱਦਾਂ ਪਤਾ ਲੱਗ ਗਈ। ਤੇ ਉਹ ਥੋੜੀ ਦੇਰ ਬਾਅਦ ਉਹਦੇ ਲਈ ਖਾਣਾ ਦਾਣਾ ਲੈ ਕੇ ਆਉਂਦੀ ਆ ਤਾਂ ਉਸਨੂੰ ਪੁੱਛਦਾ ਕਿ ਤੈਨੂੰ ਕਿਸ ਤਰ੍ਹਾਂ ਇਹ ਗੱਲ ਪਤਾ ਲੱਗੀ। ਤਾਂ ਉਹ ਕਹਿੰਦੀ ਤੂੰ ਕਰਦੀ ਕੀ ਆ, ਤੂੰ ਕਿੱਦਾਂ ਭਗਤੀ ਕੀਤੀ। ਉਹ ਕਹਿੰਦੀ ਵੀ ਮੇਰਾ ਪਤੀ ਹੈਗਾ ਬਹੁਤ ਬਿਮਾਰ ਤੇ ਮੈਂ ਉਹਦੀ ਸੇਵਾ ਕਰ ਰਹੀ ਹਾਂ ਤੇ ਮੇਰਾ ਸਿਰਫ ਤੇ ਸਿਰਫ ਇੱਕੋ ਹੀ ਮਨੋਰਥ ਹੈ ਕਿ ਉਸਦੀ ਦੇਖਭਾਲ ਕਰਨੀ, ਉਸਨੂੰ ਮੇਰੀ ਬਹੁਤ ਸਖ਼ਤ ਲੋੜ ਹੈ, ਸੋ ਇਸ ਕਰਕੇ ਮੈਂ ਉਹਦੀ ਸੇਵਾ ਕਰ ਰਹੀ ਹਾਂ ਤੇ ਮੈਂ ਇਉਂ ਭਗਤੀ ਕਰਕੇ ਇੱਥੇ ਤੱਕ ਪਹੁੰਚੀ ਹਾਂ। ਉਹ ਬੜਾ ਹੈਰਾਨ ਹੁੰਦਾ ਕਿ ਮੈਂ ਜੰਗਲ ਦੇ ਵਿੱਚ ਜਾ ਕੇ ਇੰਨੇ ਸਾਲ ਭਗਤੀ ਕਰਕੇ ਮੈਂ ਇੱਥੇ ਤੱਕ ਪਹੁੰਚਿਆ, ਇਹ ਸੇਵਾ ਕਰਕੇ ਏਡੀ ਅਵਸਥਾ ਚ ਪਹੁੰਚ ਗਈ ਆ। ਉਹ ਕਹਿੰਦੀ ਤੈਨੂੰ ਇਹ ਸੇਵਾ ਦਾ ਕਿਹਨੇ ਦੱਸਿਆ ਸੀਗਾ, ਇਹ ਗੁਰ ਕਿਹਨੇ ਦੱਸਿਆ ਸੀ। ਉਹ ਕਹਿੰਦੀ ਵੀ ਤੂੰ ਏਦਾਂ ਕਰ, ਉਹ ਸ਼ਹਿਰ ਵਿੱਚ ਨਾ ਇੱਕ ਕਸਾਈ ਆ, ਉਹ ਝਟਕਾ ਕਰਦਾ ਤੇ ਮੈਨੂੰ ਓਹਨੇ ਸਮਝਾਇਆ ਸੀ ਓਹਦੇ ਕੋਲ ਜਾ, ਤੇ ਉਹ ਖਾਣਾ ਖਾ ਕੇ ਉਤਸੁਕ ਹੋ ਕੇ ਓਹਦੇ ਕੋਲ ਚਲ ਜਾਂਦਾ ਤੇ ਉਹ ਮੋਹਰੇ ਝਟਕਾ ਕਰ ਰਿਹਾ ਹੁੰਦਾ, ਤੇ ਆ ਕੇ ਉਹ ਜਦੋਂ ਜਾਂਦਾ ਤੇ ਉਹ ਨਮਸਕਾਰ ਕਰਦਾ, ਤੇ ਉਹ ਕਸਾਈ ਉਸਦਾ ਓਹਦਾ ਨਾਮ ਲੈ ਕੇ ਓਹਨੂੰ ਪੁਕਾਰਦਾ, ਕਹਿੰਦਾ ਉਹ ਤੈਨੂੰ ਫਲਾਨੀ ਬੀਬੀ ਨੇ ਭੇਜਿਆ। ਉਹ ਬੜਾ ਹੈਰਾਨ ਰਹਿੰਦਾ ਕਿ ਇਹਨਾਂ ਦੀ ਕੋਈ ਆਪਸ ਸੰਪਰਕ ਤਾਂ ਹੈ ਨੀ, ਇਹਨੂੰ ਕਿੱਦਾਂ ਪਤਾ ਲੱਗਿਆ। ਉਹ ਕਹਿੰਦਾ ਤੈਂ ਕਿੱਦਾਂ ਭਗਤੀ ਕੀਤੀ? ਕਹਿੰਦਾ ਬਸ ਮੈਂ ਇੱਥੇ ਤੱਕ ਇੱਦਾਂ ਪਹੁੰਚਿਆ ਕਿ ਮੈਂ ਆਪਣਾ ਕੰਮ ਕਰਦੇ ਕਰਦੇ ਪਰਮਾਤਮਾ ਨੂੰ ਯਾਦ ਕਰੀ ਗਿਆ, ਧਿਆਨ ਮੇਰਾ ਉੱਧਰ ਰਿਹਾ। ਸੋ ਉਹ ਬੜਾ ਹੈਰਾਨ ਹੁੰਦਾ ਹੈ ਕਿ ਇਕੱਲਾ ਮੈਂ ਹੀ ਨਹੀਂ, ਦੁਨੀਆਂ ਦੇ ਵਿੱਚ ਬੜੀਆਂ ਬਣ ਗਈਆਂ। ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਹੋਰ ਵੀ ਉਦਾਹਰਨਾਂ ਆਉਂਦੀਆਂ ਨੇ ਜਿੱਥੇ ਪਰਮਾਤਮਾ ਨੂੰ ਪਾਉਣ ਦੇ ਵੱਖਰੇ ਵੱਖਰੇ ਤਰੀਕੇ ਨੇ ਉਸਦੇ ਦਰ ਦੇ ਉੱਤੇ। ਸੋ ਉਦਾਰ ਪੜੋਂਗੇ ਤੁਸੀਂ ਗੁਰਬਾਣੀ ਦੇ ਵਿੱਚ, ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਦੇ ਦਰ ਦੇ ਉੱਤੇ ਕੌਣ ਕੌਣ ਮੰਗਦਾ ਹੈ ਤੇ ਕੌਣ ਕੌਣ ਭਗਤੀ ਕਰ ਰਿਹਾ। ਬੜੀਆਂ ਬਣ ਗਈਆਂ ਨੇ, ਏਦਾਂ ਨਹੀਂ ਹੈਗਾ ਕਿ ਸਿਰਫ ਮੈਂ ਕੇਸ ਰੱਖ ਲਏ ਨੇ, ਪੱਗ ਬੰਨ ਲਈ ਹੈ, ਦਾੜੀ ਪਾ ਲਈ, ਦਾੜੀ ਬਣਾ ਲਈ ਹੈ ਤੇ ਚੋਲਾ ਪਾ ਲਿਆ ਤੇ ਮੈਂ ਹੀ ਇਕੱਲਾ ਇਸ ਦੇ ਹੱਕਦਾਰ ਹਾਂ। ਉਹ ਸੋਦਾਰ ਪੜਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਪਰਮਾਤਮਾ ਦੇ ਦਰ ਦੇ ਉੱਤੇ ਕੌਣ ਕੌਣ ਮੰਗਦੇ ਨੇ। ਸਾਰੇ ਭਿਖਾਰੀ ਨੇ ਔਰ ਸਾਰਿਆਂ ਨੂੰ ਹੀ ਦਾਤ ਮਿਲਦੀ ਹੈ ਜੇ ਉਹ ਚਾਹੇ ਤਾਂ। ਸੋ ਇਹ ਅੱਜ ਦਾ ਵਿਚਾਰ ਸੀ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਸੋ ਇਹਦਾ ਮਤਲਬ ਇਹ ਨਹੀਂ ਹੈਗਾ ਮੈਂ ਕਿਸੇ ਧਰਮ ਜਾਂ ਕਿਸੇ ਨੂੰ ਹੇਠਾਂ ਦਿਖਾਉਣਾ ਚਾਹੁੰਦਾ, ਮੈਂ ਇਹ ਦੱਸਣਾ ਚਾਹੁੰਦਾ ਕਿ ਗੁਰਬਾਣੀ ਦੀਆਂ ਵੰਨਗੀਆਂ ਬਹੁਤ ਨੇ, ਅਕਾਲ ਪੁਰਖ ਦੀਆਂ ਵੰਨਗੀਆਂ ਬਹੁਤ ਨੇ ਔਰ ਸਾਰਿਆਂ ਨੂੰ ਅਕਨੋਲੇਜ ਕਰਨਾ ਸਾਡਾ ਫਰਜ਼ ਬਣਦਾ। ਸੋ ਪ੍ਰੋਗਰਾਮ ਚੱਲ ਰਿਹਾ ਜੀ ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਅਮਰੀਕ ਸਿੰਘ ਫਲੋਰਾ ਦੀ ਫਰਮਾਇਸ਼ ਦੇ ਉੱਤੇ ਇਹ ਗੀਤ ਲਾ ਰਹੇ ਹਾਂ, ਹਿੰਦੀ ਗੀਤ, ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ।
ਤੇਰੀ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲਗੇ ਚਸ਼ਮੇ ਬਦੂ। ਤੇਰੀ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲਗੇ ਚਸ਼ਮੇ ਬਦੂ। ਮੁਖੜੇ ਕੋ ਛੁਪਾ ਲੋ ਚਲ ਮੈਂ ਕਹੀਂ ਮੇਰੀ ਨਜ਼ਰ ਨਾ ਲਗੇ ਚਸ਼ਮੇ ਬਦੂ। ਜ਼ੁਲਫ਼ੋਂ ਕੋ ਗਿਰਾ ਲੋ ਗਾਲੋਂ ਪਰ ਮੌਸਮ ਕੀ ਨਜ਼ਰ ਨਾ ਲਗੇ ਚਸ਼ਮੇ ਬਦੂ। ਤੇਰੀ ਪਿਆਰੀ ਪਿਆਰੀ ਸੂਰਤ ਤੋਂ ਕਿਸੀ ਕੀ ਨਜ਼ਰ ਨਾ ਲਗੇ ਚਸ਼ਮੇ ਬਦੂ। ਝਲਕ ਜੋ ਪਾਤਾ ਹੈ ਰਾਹੀ ਵਹੀ ਰੁਕ ਜਾਤਾ ਹੈ। ਇੱਕ ਝਲਕ ਜੋ ਪਾਤਾ ਹੈ ਰਾਹੀ ਵਹੀ ਰੁਕ ਜਾਤਾ ਹੈ। ਦੇਖ ਕੇ ਤੇਰਾ ਰੂਪ ਸਲੋਨਾ ਜਾਨ ਵੀ ਸਰ ਕੋ ਝੁਕਾਤਾ ਹੈ। ਦੇਖਾ ਨਾ ਕਰੋ ਤੁਮ ਆਈਨਾ ਕਹੀਂ ਖੁਦ ਕੀ ਨਜ਼ਰ ਨਾ ਲਗੇ ਚਸ਼ਮੇ ਬਦੂ। ਤੇਰੀ ਪਿਆਰੀ ਪਿਆਰੀ ਸੂਰਤ ਤੋਂ ਕਿਸੀ ਕੀ ਨਜ਼ਰ ਨਾ ਲਗੇ چشمِ بدوں مکھڑے کو چھپا لو آنچل میں کہیں میری نظر نہ لگے چشمِ بدوں
گیت جی گیت سنتے سکے رفی صاحب دی آواز دے وچ تے امریک سنگھ فلورا تر پے نے ٹاپ کاربار والوں تے گین سنتوخ سنگھ جی ریڈی ہو رہے نے تو لو جی ایک پنسی چار آسٹریلیا دے موسم دے اتنے پاؤنے ہاں چینج دے وچ 33 ڈگری اج میہ پین دے آسار نے برسبن دے وچ 30 ڈگری گرم ٹاپ کاربار دے وچ 30 ڈگری گرم سڈنی دے وچ 29 ڈگری اور کینڈا چلنا چیٹا پڑھنے کی سنبھاونا 33 ڈگری میلبرن 25 ڈگری موسم صاف رہے گا ایڈلڈ 28 ڈگری پرتھ 28 ڈگری بدل بائی ہونے کی سنبھاونا ہے اور ڈاروین 34 ڈگری تاپمان موسم گرم رہے گا چلدے ہیں شری دربار صاحب امرتسر جتنے 7 ڈگری اس ویلے دسیا گیا ہے بہت سارے سارے سروتے اتنے گئے ہوئے نے فوٹو بھی آ رہی ہیں تو سارے کا بہت بہت دھنیواد جی سنہے میں پنچی چاٹ ایک سنہا دے اتنے بھی دلجیت سنگھ مہتا چونک آ گئے نے سکھجیت سنگھ ڈھلوں رنجوت سنگھ چال ہونی آ گئے رتندر سنگھ گل گرنام بھلر لکی سٹا کنی ہونی پروندر سنشائن والے سارے پروگرام چ آ گئے نے سارے آپ سنہ لینے ہیں پر دوستو اس پہلے ایک نا اہم جانکاری تھوڑے نال سانجھیا کر رہی ہیں خبر بھی کریں گے جن سنتوخ سنگھ جی بھی آ لوں انہوں نے سیکشن دے وچ کہ ابھی سارے ٹریول کر رہے ہیں بہت سارے جا رہے ہیں انڈیا جان کی سنبھاونا ہے فروری دے وچ تے میں سوچا کہ میں سہارا ٹریول والوں کو آواز مارا تو انہوں تو تھوڑے ایک تو ریٹ پوچھنے نے ایک من دے وچ تھوڑی شنکا جی کہ وہ آپ کلیئر کرنی ہے سو آدتیہ اروڑا میرے نال شامل نے سہارا ٹریول تو میں انہوں کا سواگت کرنا آدتیہ ست سری اکال سواگت ہے پروگرام جی
ست سری اکال پا جی اینڈ ست سری اکال سارے لسنرز نو گڈ مارننگ
ہوں ادا ہے کہ کافی ٹریفک چل رہی ہے انڈیا نو ودیشوں میں جا رہے ہیں ایک ادھر سمسیا یہ آ رہی ہے کہ کئی کنیکٹنگ فلائٹاں ہوں جدھر دلی جانا ہے دلی تو امرتسر یا کسی ہور شہر جانا ہے تو اتوں 23 کلو کار ہوں انڈیا کی جڑی ڈومیسٹک فلائٹاں نے وہ 20 کلو ہوں یہ جڑی سمسیا ہے اس نو کڈاں اتے ٹیکل
باقی سٹینڈرڈ بیگیج الاؤنس جیڑی باقی ایئر لائن چاہے ایئر انڈیا سنگاپور تھائی انہاں دی 30 کلو ہوندی ہے بٹ یوزلی جیڑے ٹریولر ہوندے ہیں وہ کہندے سی پنجاب جانا ہے اگے امرتسر جانا ہے چنڈی گڑھ جانا ہے کوئی دلی اترتا ہے وہ کہندا میں احمدآباد جانا ہے سو اپنی اپنی سٹیز سے سارے جانا چاہتے ہیں وہ کر کے انٹرنیشنل ٹرمینل تو بعد وہ کہتے ہیں ڈومیسٹک فلائٹ فنڈنی ہے ٹھیک ہے وہ پرابلم آتی ہے لگیج کی یوزلی جی تھی جیٹ ایئر ویز دو تین ایئر لائنس ہے لائک جی تھی سارے تو بھی بک کرتے ہو جی تھی جیٹ ایئر ویز بک کرتے ہو ایئر انڈیا بک کرتے ہو 25 کے جی کی بیگیج الاؤنس آلریڈی ہی بچے دے دیں جی سارے تو بک کرتے ہو میں تمہیں پہلے ہی 25 پلس 7 کی بیگیج الاؤنس دا گا جتنے 5 کے جی جی جیسے 30 یوزل 30 کے جی بیگیج الاؤنس ہوتی ہے بٹ جیسے 5 کلو کٹتا ہے وہ تو بڑا ایزی جہا پروسیجر ہے تھی ایئر انڈیا کی ویب سائٹ پہ جاؤ یا جیٹ ایئر ویز کی ویب سائٹ پہ جاؤ ایڈ آن لگیج کی آپشن ہوں ایڈ ایکسٹرا 5 کلوز میں ٹریول ایجنٹ بھی کر سکتے ہیں ابھی بھی کر سکتے ہیں سانو فون کرو سارے تو ٹکٹ بک کراؤ پاوے کتوں بھی کرائیو مینو فون کرو کہ ایکسٹرا 25 کلو تو دینا ہی پیا پلس 5 کلو ہی ایڈ کرنا کوئی ہے نہیں کہ 25 کی جگہ 50 کرنا 30 کے جی یوزلی لے کے جانے 5 کلو ایڈ کرنا وہ 22-23 ڈالر لگتے ہیں اوور دا فون بھی ہو جاتا ہے آن لائن بھی ہو جاتا ہے ایئر لائن والوں سو اٹس ویری ایزی پروسیس ہے کوئی گھبران والی گل نہیں ہاں اوور دا کاؤنٹر جا کے کراؤ گے پھر تو بہت ایکسپینسو پہنتا ہے بٹ جی تھی آن لائن جس طرح جیٹ ایئر ویز کی ویب سائٹ پہ جاؤ وہ اپروکسیمیٹلی 26.5 ڈالر لیندے ہیں 27 ڈالر لے لیں گے تو اوور تھی اپنے آپ ہی گھر بیٹھ کے کر سکتے ہو سیکنڈلی ਇੱਕ ਏਅਰਲਾਈਨ ਹੁਣੇ ਮਤਲਬ ਏਅਰਲਾਈਨ ਇੱਕ ਚੱਲਦੀ ਪਈ ਵਿਸਤਾਰਾ ਏਅਰਲਾਈਨ ਜਿਹੜੀ ਕਿ ਬੜੀ ਫੇਮਸ ਹੋ ਗਈ ਹੈ ਹੁਣ ਡੈਲੀ ਤੋਂ ਅੰਮ੍ਰਿਤਸਰ ਲਈ, ਡੈਲੀ ਟੂ ਚੰਡੀਗੜ੍ਹ ਲਈ। ਉਹਦੇ ਅੰਦਰ ਕੀ ਹੈ, ਉਹਦੇ ਅੰਦਰ ਜਦੋਂ ਸਾਡੇ ਤੋਂ ਤੁਸੀਂ ਹੁਣੇ ਬੁੱਕ ਕਰਵਾਉਂਦੇ ਪਏ ਹੋ ਡੋਮੈਸਟਿਕ ਵੀ, ਮੈਂ ਤੁਹਾਨੂੰ ਪਹਿਲਾਂ ਤੋਂ ਹੀ ਇੰਟਰਨੈਸ਼ਨਲ ਬੈਗੇਜ ਲਾਉਂ ਸੇਮ ਦੇਵਾਂਗਾ ਜਿਹੜੀ ਕਿ 30 KG ਦੀ ਹੈ।
ਓਕੇ ਓਕੇ।
ਤੋ ਦੋ ਤਿੰਨ ਆਪਸ਼ਨਾਂ ਬਹੁਤ ਸਾਰੀਆਂ ਹੈਗੀਆਂ ਜਿਹੜੇ ਕਿ ਤੁਹਾਨੂੰ ਡੋਮੈਸਟਿਕ ਵੀ ਅਪਰੋਕਸੀਮੇਟਲੀ ਸੇਮ ਬੈਗੇਜ ਅਲਾਉਂਸ ਦੇ ਦੇਣਗੇ। ਜੇ 4-5 ਕਿਲੋ ਘੱਟ ਹੋਏਗਾ ਤੁਸੀਂ ਈਜ਼ੀਲੀ ਐਡ ਕਰ ਸਕਦੇ ਹੋ।
ਐਡ ਕਰ ਸਕਦੇ। ਸੋ ਇਹ ਕਾਫੀ ਨਾ ਸ਼ੰਕਾ ਆਇਆ ਕਿਉਂਕਿ ਹੁਣ ਜਾਣਾ ਤਾਂ ਚਾਹੁੰਦੇ ਆ, ਜਿਸ ਤਰ੍ਹਾਂ ਮਤਲਬ ਹੁਣ ਜਲੰਧਰ ਤੋਂ ਦੂਸਰੀ ਸਾਈਡ ਜਾਣਾ ਤਾਂ ਉਹਨਾਂ ਨੂੰ ਅੰਮ੍ਰਿਤਸਰ ਲਾਗੇ ਪੈਂਦਾ ਬਾਈ ਰੋਡ ਜਾਣ ਦੀ ਬਜਾਏ। ਸੋ ਇਸ ਕਰਕੇ ਇਹ ਬੜੀ ਪ੍ਰੋਬਲਮ ਰਹਿੰਦੀ ਹੈ। ਕਈ ਵਾਰੀ ਫੋਨ ਵੀ ਆਉਂਦੇ ਆ ਕੀ ਹੋ ਸਕਦਾ ਹੱਲ। ਸੋ ਇਹਦਾ ਹੱਲ ਇਹ ਹੈ ਕਿ ਮਤਲਬ ਜਿੱਦਾਂ ਤੁਸੀਂ ਦੱਸਿਆ ਕਿ ਐਡ ਆਨ ਕਰਾਇਆ ਜਾ ਸਕਦਾ, ਤੇ ਖਾਸ ਕਰਕੇ ਅਗਰ ਕਿਸੇ ਐਕਸਪੀਰੀਅੰਸ ਟਰੈਵਲ ਏਜੰਟ ਤੋਂ ਟਿਕਟ ਬੁੱਕ ਕਰਾਈ ਜਾਵੇ ਤਾਂ ਜ਼ਿਆਦਾ ਵਧੀਆ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ। ਤੇ ਦੂਸਰੀ ਹੁਣ ਗੱਲ ਇਹ ਆ ਕਿ ਟਿਕਟਾਂ ਕਿਹੜੀਆਂ ਕਿਹੜੀਆਂ ਸਸਤੀਆਂ ਲੱਗੀਆਂ, ਗੱਲ ਤਾਂ ਇੱਥੇ ਮੁੱਕਣੀ ਆ ਗਈ।
ਬਿਲਕੁਲ ਜੀ, ਇਸ ਟਾਈਮ ਬਹੁਤ ਰਸ਼ ਚੱਲਦਾ ਵਾ ਕਿ ਜਿਹੜੇ ਐਂਡ ਮੂਮੈਂਟ ਦੇ ਟਰੈਵਲਰ ਹੈਗੇ ਨਾ ਜਾਣਾ ਚਾਹੁੰਦੇ ਆ, ਹਜੇ ਵੀ ਡਿਸੰਬਰ ਚ ਕਾਲਸ ਆਉਂਦੇ ਵੀ ਅਸੀਂ ਡਿਸੰਬਰ ਚ ਵੀ ਟਰੈਵਲ ਕਰਨਾ, ਸਟਿਲ ਕਿਉਂ ਐਂਡ ਮੂਮੈਂਟ ਤੇ ਪਲਾਨ ਬਣਦੇ ਪਏ, ਉਹਦਾ ਕੋਈ ਹੈ ਨੀ ਕਿ ਵੀ ਨਹੀਂ ਜਾਣਾ, ਜਾਣਾ ਹੀ ਹੈ। ਦੇਖੋ ਇਸ ਟਾਈਮ ਡੈਫੀਨੇਟਲੀ ਨੋ ਡਾਊਟ ਟਿਕਟਸ ਐਕਸਪੈਂਸਿਵ ਹੈਗੀਆਂ, ਜੇ ਕੋਈ ਡਿਸੰਬਰ ਚ ਟਰੈਵਲ ਕਰਦਾ ਡੈਫੀਨੇਟਲੀ ਐਕਸਪੈਂਸਿਵ। ਜੇ ਤੁਸੀਂ ਜੇ ਕੋਈ 25-26 ਡਿਸੰਬਰ ਨੂੰ ਟਰੈਵਲ ਕਰਨਾ ਚਾਹੁੰਦਾ, ਉਹ ਥੋੜਾ ਜਿਹਾ ਉਹਨੂੰ ਅਵੋਇਡ ਕਰਕੇ ਟਰਾਈ ਟੂ ਗੋ ਇਨ ਲਾਈਕ 10-12 ਜਨਵਰੀ ਨੂੰ, ਤੁਹਾਨੂੰ ਥੋੜੇ ਜਿਹੇ ਪ੍ਰਾਈਜ਼ ਲੋਅਰ ਮਿਲਣੇ ਸ਼ੁਰੂ ਹੋ ਜਾਣਗੇ। ਤੁਸੀਂ ਹੁਣੇ ਕਹੋ ਕਿ ਮੈਂ ਜਾਣਾ, ਤੁਹਾਨੂੰ 1800-1900 ਤੋਂ ਥੱਲੇ ਕੋਈ ਟਿਕਟ ਨਹੀਂ ਆਏਗੀ। ਬਟ ਤੁਸੀਂ ਇਹੀ ਜਨਵਰੀ ਦੇ ਫਸਟ ਸੈਕਿੰਡ ਵੀਕ ਚ ਮੂਵ ਕਰਨਾ ਸ਼ੁਰੂ ਹੋ ਜਾਓ, ਟਿਕਟਸ ਦੇ ਪ੍ਰਾਈਜ਼ ਆਟੋਮੈਟਿਕਲੀ ਥੱਲੇ ਆਉਣੇ ਸ਼ੁਰੂ ਹੋ ਜਾਣਗੇ। ਹੋਰ ਲੋਕੀ ਜਿਹੜੇ ਨੈਕਸਟ ਈਅਰ ਲਈ ਪਲਾਨ ਕਰਦੇ ਪਏ, ਫਰਵਰੀ ਚ ਪਲਾਨ ਕਰਨ, ਐਂਡ ਆਫ ਜਨਵਰੀ ਚ ਕਰਨ, ਟਿਕਟ ਤੁਹਾਨੂੰ 1000-900-800 ਦੀ ਰੇਂਜ ਚ ਵੀ ਟਿਕਟ ਮਿਲਣੀਆਂ ਸ਼ੁਰੂ ਹੋ ਜਾਣਗੀ ਫਰਵਰੀ ਚ, ਕੋਈ ਪ੍ਰੋਬਲਮ ਨਹੀਂ ਹੈ।
ਤੇ ਬਾਕੀ ਇਹ ਹੈ ਕਿ ਪਾਪੂਲਰ ਏਅਰਲਾਈਨ ਕਿਹੜੀ ਚੱਲ ਰਹੀ ਹੈ ਅੱਜ ਕੱਲ?
ਇਸ ਟਾਈਮ ਦੇਖੋ ਪਾਪੂਲੈਰਿਟੀ ਦੇ ਹਿਸਾਬ ਨਾਲ, ਜੇ ਕੋਈ ਜਨਵਰੀ ਐਂਡ ਜਾਂ ਫਰਵਰੀ ਚ ਜਾਣਾ ਚਾਹੁੰਦਾ, ਇਸ ਟਾਈਮ ਪਾਪੂਲੈਰਿਟੀ ਸ਼੍ਰੀਲੰਕਨ ਏਅਰਲਾਈਨ ਦੀ ਚੱਲਦੀ ਪਈ ਹੈ। ਲੋਕੀ ਏਅਰ ਇੰਡੀਆ ਨੂੰ ਤਾਂ ਪ੍ਰੈਫਰ ਕਰਦੇ ਹੀ ਹੈ, ਜੇ ਕੋਈ ਡੈਲੀ ਟਰੈਵਲਰ ਹੈ ਜਾਂ ਕੋਈ ਅਹਿਮਦਾਬਾਦ ਵੀ ਜਾਂਦਾ, ਉਹ ਵੀ ਏਅਰ ਇੰਡੀਆ ਲੱਭਦੇ ਕਿ ਵਾਇਆ ਡੈਲੀ ਜਾਂਦੀ ਹੈ ਚਾਹੇ ਜਾਂ ਡਾਇਰੈਕਟ ਹੈ। ਬਟ ਇਸ ਟਾਈਮ ਪਾਪੂਲੈਰਿਟੀ ਸ਼੍ਰੀਲੰਕਨ ਏਅਰਲਾਈਨ ਦੀ ਚੱਲਦੀ ਪਈ ਹੈ, ਕਿਉਂ? ਇੱਕ ਤੇ ਮੈਲਬਰਨ ਤੋਂ ਕੋਲੰਬੋ ਜਾਣ ਦੇ 10 ਘੰਟੇ ਉਹ ਇੱਕੋ ਵਾਰੀ ਚ ਕਵਰ ਕਰ ਦਿੰਦੇ, ਪਲੱਸ ਉੱਥੇ 1.5 ਘੰਟੇ ਦਾ ਸਟੋਪ ਹੈ ਸਿਰਫ ਕੋਲੰਬੋ, ਤੇ ਕੋਲੰਬੋ ਤੋਂ ਡੈਲੀ ਆਉਣ ਨੂੰ ਸਿਰਫ 3 ਘੰਟੇ ਲੱਗਦੇ ਹੈ। ਸੋ ਇਟਸ ਜਸਟ ਸਿਮਿਲਰ ਟੂ ਏਅਰ ਇੰਡੀਆ ਦਾ ਰੂਟਿੰਗ ਜਿਹੜੀ ਹੈ, ਏਅਰ ਇੰਡੀਆ ਵੀ ਤੁਹਾਨੂੰ 12 ਘੰਟੇ 40 ਮਿੰਟ ਚਲਾਉਂਦੀ ਹੈ, ਇਹਨਾਂ ਦਾ ਟੋਟਲ ਟਰੈਵਲਿੰਗ ਟਾਈਮ ਅਪਰੋਕਸੀਮੇਟਲੀ 15.5-16 ਘੰਟੇ ਦਾ, ਉਹ ਚ 1.5 ਘੰਟੇ ਦਾ ਸਟੋਪ ਓਵਰ ਹੈ। ਸੋ ਇੱਕ ਤੇ ਫੇਅਰ ਲੋਅਰ ਹੈ, ਪਲੱਸ ਇਹਨਾਂ ਨੇ 770 ਦਾ ਵੀ ਫੇਅਰ ਕੱਢਿਆ ਸੀ, $770 ਦਾ, ਬਹੁਤ ਚੀਪਰ ਫੇਅਰ ਹੈ। ਫਰਵਰੀ ਐਂਡ ਦੀਆਂ ਮਾਰਚ ਦੇ ਅੰਦਰ ਅੰਦਰ ਹੈਗਾ ਹੈ ਫੇਅਰ, ਜੋ ਲੋਕ ਬਹੁਤ ਅਸੀਂ ਸੈਲ ਕੀਤੇ ਇਸ ਟਾਈਮ ਵਾਲੇ ਫੇਅਰ ਜਿਹੜੇ, ਕਿਉਂਕਿ ਲੋਕਾਂ ਨੇ ਡਿਸੰਬਰ ਛੱਡ ਕੇ ਪੀਪਲ ਹੈਵ ਸਟਾਰਟਡ ਮੂਵਿੰਗ ਕਿ ਅਸੀਂ ਫਰਵਰੀ ਮਾਰਚ ਚ ਟਰੈਵਲ ਕਰਨਾ ਸ਼ੁਰੂ ਕਰੀਏ, ਬਿਕੋਜ਼ ਡੈਫੀਨੇਟਲੀ ਡਿਸੰਬਰ ਐਕਸਪੈਂਸਿਵ ਹੋ ਗਿਆ। ਜਿੰਨੇ ਚ ਡਿਸੰਬਰ 1 ਪੈਸੇਂਜਰ ਦੀ ਟਿਕਟ ਆਉਂਦੀ ਪਈ ਹੈ, ਉਹਨੇ ਚ 4 ਜਣਿਆਂ ਦੀ ਤੁਹਾਨੂੰ ਫਰਵਰੀ ਮਾਰਚ ਚ ਮਿਲ ਸਕਦੀ ਹੈ ਈਜ਼ੀਲੀ।
ਸੋ ਬਹੁਤ ਧੰਨਵਾਦ ਤੁਹਾਡਾ, ਤੇ ਹੋਰ ਕੋਈ ਟਿਪ ਦੇਣਾ ਚਾਹੂੰ ਆਪਣੇ ਇੰਸ਼ੋਰੈਂਸ ਵਗੈਰਾ ਹੈਲਥ ਦੀ?
ਬਿਲਕੁਲ ਜੀ, ਇਸ ਟਾਈਮ ਇਹੀ ਅਸੀਂ ਟਿਪ ਦੇਵਾਂਗਾ ਮੈਂ ਤੁਹਾਨੂੰ, ਜਦੋਂ ਤੁਸੀਂ ਇੰਡੀਆ ਚੱਲੇ ਹੋ, ਮੇਕ ਸ਼ੋਰ ਤੁਸੀਂ ਇੱਕ ਤੇ ਸਰਟੀਫਾਈਡ ਟਰੈਵਲ ਏਜੰਟ ਤੋਂ ਬੁੱਕ ਕਰਾਓ ਟਿਕਟ, ਜਿਸ ਤਰ੍ਹਾਂ ਕਿ ਆਫਟਾ ਤੇ ਐਟਾ ਅਪਰੂਵਡ ਹੈ। ਸੈਕੰਡਲੀ, ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ। ਕਈ ਪੈਸੇਂਜਰ ਆਪਣੀ ਇੱਕ ਬੜੀ ਖਾਸ ਇਨਫੋਰਮੇਸ਼ਨ ਦਿੰਦਾ ਮੈਂ ਤੁਹਾਨੂੰ, ਜਿਹੜੀ ਕਿ ਲੋਕਾਂ ਨੂੰ ਸ਼ਾਇਦ ਕਈਆਂ ਨੂੰ ਪਤਾ ਹੋਏਗੀ, ਕਈਆਂ ਨੂੰ ਨਹੀਂ ਵੀ ਪਤਾ ਹੋਏਗੀ। ਜੇ ਤੁਹਾਡੇ ਕੋਲ ਆਪਣੇ ਕ੍ਰੈਡਿਟ ਕਾਰਡ ਮਾਸਟਰ ਕ੍ਰੈਡਿਟ ਗੋਲਡ ਜਾਂ ਪਲੈਟੀਨਮ ਕਾਰਡ ਹੈਗੇ ਜਾਂ ਡਾਇਮੰਡ ਕਾਰਡ ਹੈਗੇ, ਆਟੋਮੈਟਿਕਲੀ ਤੁਹਾਡੀ ਟਿਕਟ ਤੁਹਾਡੀ ਟਰੈਵਲ ਇੰਸ਼ੋਰੈਂਸ ਬੈਂਕ ਕਵਰ ਕਰਦੀ, ਦੈਟ ਇਜ਼ ਫ੍ਰੀ ਆਫ ਕੋਸਟ। ਸੋ ਮੇਕ ਸ਼ੋਰ ਜਦੋਂ ਤੁਸੀਂ ਆਪਣੀ ਟਿਕਟਸ ਕਰਾਓ, ਕ੍ਰੈਡਿਟ ਕਾਰਡ ਨੂੰ ਖਰਚੋ ਜਾਂ ਕ੍ਰੈਡਿਟ ਕਾਰਡ ਤੋਂ ਆਪਣੀ ਪੇਮੈਂਟ ਕਰੋ ਜਾਂ ਜੋ ਵੀ, ਆਪਣੇ ਬੈਂਕ ਨੂੰ ਇੱਕ ਵਾਰੀ ਜ਼ਰੂਰ ਪੁੱਛੋ ਕਿ ਵੀ ਕੀ ਮੇਰੀ ਟਰੈਵਲ ਇੰਸ਼ੋਰੈਂਸ ਵਿੱਚ ਕਵਰਡ ਹੈ। ਮੋਸਟਲੀ ਜਿਨ੍ਹਾਂ ਕੋਲ ਵਧੀਆ ਕ੍ਰੈਡਿਟ ਕਾਰਡ ਹੈਗੇ ਪਲੈਟੀਨਮ ਜਾਂ ਗੋਲਡ, ਉਹਨਾਂ ਦੀ ਟਰੈਵਲ ਇੰਸ਼ੋਰੈਂਸ ਫ੍ਰੀ ਹੋ ਜਾਂਦੀ ਹੈ। ਅਦਰਵਾਈਜ਼ ਜੇ ਨਹੀਂ ਹੁੰਦੀ, ਮੇਕ ਸ਼ੋਰ ਟਰੈਵਲ ਇੰਸ਼ੋਰੈਂਸ ਜ਼ਰੂਰ ਕਰਾਓ, ਅਸੀਂ ਸਾਨੂੰ ਕਾਲ ਕਰੋਗੇ, ਅਸੀਂ ਵੀ ਟਰੈਵਲ ਇੰਸ਼ੋਰੈਂਸ ਪ੍ਰੋਵਾਈਡ ਕਰਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਲੋਕਲ ਤੁਹਾਡੇ ਬੈਂਕਸ ਵੀ ਪ੍ਰੋਵਾਈਡ ਕਰਦੇ, ਟਰੈਵਲ ਇੰਸ਼ੋਰੈਂਸ ਇਜ਼ ਆਲਵੇਜ਼ ਸੇਫ, ਤੁਹਾਡਾ ਲਗੇਜ ਕਵਰਡ ਹੈ। ਤੁਹਾਡੀ ਹੁਣ ਡਿਸੰਬਰ ਦੇ ਟਰੈਵਲਰਸ ਨੂੰ ਲੈ ਕੇ ਚੱਲਾਂ, ਜਿਨ੍ਹਾਂ ਦੇ ਕੋਲ ਟਰੈਵਲ ਇੰਸ਼ੋਰੈਂਸ ਹੈ, ਖੁਦਾ ਨਾ ਖਾਸਤਾ ਉੱਥੇ ਜਾ ਕੇ ਉਹ ਕਹਿੰਦੇ ਕਿ ਵੀ ਅਸੀਂ ਡੇਟ ਚੇਂਜ ਕਰਾਉਣੀ ਹੈ। ਜੇ ਤੁਹਾਡੀ ਟਰੈਵਲ ਇੰਸ਼ੋਰੈਂਸ ਹੁੰਦੀ ਹੈ, ਮੋਸਟ ਆਫ ਦਾ ਇੰਸ਼ੋਰੈਂਸ ਕੰਪਨੀਜ਼ ਤੁਹਾਡੀ ਜਿਹੜੀ ਡੇਟ ਚੇਂਜ ਦੀ ਪੈਨਲਟੀਜ਼ ਹੁੰਦੀ ਹੈ, ਕਿਉਂਕਿ ਡਿਸੰਬਰ ਚ ਫੇਅਰ ਡਿਫਰੈਂਸ ਵੀ ਬਹੁਤ ਆਉਂਦਾ, ਪੈਨਲਟੀਜ਼ ਵੀ ਹਾਈ ਹੁੰਦੀ ਹੈ ਏਅਰਲਾਈਨਸ ਦੀ, ਸੋ ਉਹ ਕਵਰ ਅਪ ਕਰ ਦਿੰਦੀ ਹੈ, ਤੁਸੀਂ ਕਲੇਮ ਲੌਜ ਕਰ ਸਕਦੇ ਹੋ। ਸੋ ਟਰੈਵਲ ਇੰਸ਼ੋਰੈਂਸ ਦੇ ਬਹੁਤ ਜ਼ਿਆਦਾ ਫਾਇਦੇ ਹੈ। ਸੈਕੰਡਲੀ, ਤੁਹਾਡਾ ਹੈਲਥ ਬੈਨੀਫਿਟ ਹੈ, ਤੁਸੀਂ ਕੰਟਰੀ ਛੱਡ ਕੇ ਬਾਹਰ ਜਾਂਦੇ ਹੋ ਕਿਸੇ ਕੰਟਰੀ ਚ, ਉੱਥੇ ਕੋਈ ਪ੍ਰੋਬਲਮ ਹੋ ਜਾਏ ਜਾਂ ਕੋਈ ਵੀ ਹੈਲਥ ਇਸ਼ੂ ਆ ਜਾਣ, ਬਿਕੋਜ਼ ਇਨਵਾਇਰਮੈਂਟਲ ਚੇਂਜ ਹੁੰਦਾ ਹੈ, ਸਭ ਕੁਝ ਹੁੰਦਾ ਹੈ। ਸੋ ਡੈਫੀਨੇਟਲੀ ਉਹ ਕਵਰ ਕਰਦੀ ਹੈ, ਸਾਰਾ ਕੁਝ ਕਵਰ ਕਰਦੀ ਤੁਹਾਡੀ ਮੈਡੀਕਲ ਐਕਸਪੈਂਸਿਸ। ਥਰਡ ਚੀਜ਼ ਤੁਹਾਡਾ ਲਗੇਜ ਕਵਰਡ ਹੈ, ਪਤਾ ਹੈ ਏਅਰਲਾਈਨ ਸਟਿਲ ਰਿਸਪੋਂਸੀਬਿਲਟੀ ਲੈਂਦੀ ਹੈ ਪੂਰੀ, ਬਟ ਕਦੇ ਏਅਰਪੋਰਟ ਤੇ ਲਗੇਜ ਮਿਸਪਲੇਸ ਵਗੈਰਾ ਹੋ ਜਾਏ, ਬਟ ਜੇ ਤੁਹਾਡੀ ਟਰੈਵਲ ਇੰਸ਼ੋਰੈਂਸ ਹੈ ਦੇ ਕਵਰ ਐਵਰੀਥਿੰਗ। ਸੋ ਟਰੈਵਲ ਇੰਸ਼ੋਰੈਂਸ ਇਜ਼ ਮਸਟ ਜਦੋਂ ਵੀ ਤੁਸੀਂ ਟਰੈਵਲ ਕਰਨਾ। ਚੈੱਕ ਕਰੋ ਤੁਹਾਡਾ ਬੈਂਕ ਤੁਹਾਡੇ ਕ੍ਰੈਡਿਟ ਕਾਰਡ ਤੇ ਜਾਂ ਤੁਹਾਨੂੰ ਵੈਸੇ ਟਰੈਵਲ ਇੰਸ਼ੋਰੈਂਸ ਦਿੰਦਾ ਪਿਆ, ਜ਼ਰੂਰ ਲਓ, ਹਮੇਸ਼ਾ ਇਨਕੁਆਇਰ ਕਰਨਾ ਚਾਹੀਦਾ। ਕਿਉਂ? ਕਿਉਂਕਿ ਪਤਾ ਨਹੀਂ ਹੁੰਦਾ ਕਿ ਕਈ ਵਾਰੀ ਮੋਸਟਲੀ ਫ੍ਰੀ ਹੁੰਦੀ ਹੈ ਲੋਕਾਂ ਨੂੰ ਐਂਡ ਪੀਪਲ ਉਹਦਾ ਬੈਨੀਫਿਟ ਨਹੀਂ ਲੈਂਦੇ ਜੀ।
ਦੋਸਤੋ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨੂੰ ਆਵਾਜ਼ ਮਾਰਾਂਗੇ। ਸੋ ਬਹੁਤ ਬਹੁਤ ਧੰਨਵਾਦ ਦਿੱਤੇ ਜੀ, ਸ਼ੁਕਰੀਆ।
ਥੈਂਕ ਯੂ ਸੋ ਮਚ ਸਾਰਿਆਂ ਨੂੰ ਜੀ।
ਥੈਂਕ ਯੂ ਜੀ। ਸੋ ਸੁਣਦੇ ਜੀ ਗੀਤ, ਗੀਤ ਤੋਂ ਬਾਅਦ ਫਿਰ ਮੈਂ
ਨੈਣਾ ਵਾਲੇ ਨੈਣ ਲੜਿੰਦੇ ਵਣ
ਜੀ ਸਵਾਗਤ ਕਰਦੇ ਹਾਂ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਅੱਜ ਸ਼ਨਿਚਰਵਾਰ ਤੇ ਮੇਰਾ ਤੁਹਾਡਾ ਸਾਥ ਅੱਜ ਬਣਿਆ ਰਹੇਗਾ ਤਕਰੀਬਨ ਡੇਢ ਘੰਟਾ ਹੋਰ। ਅੱਜ ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਹੋ ਰਹੇ ਨੇ ਤੇ ਸੁਨੇਹੇ ਆਪਾਂ ਬਾਅਦ ਚੋਂ ਪੜ੍ਹਦੇ ਹਾਂ, ਪਹਿਲਾਂ ਆਪਾਂ ਤਾਇਆ ਜੀ ਨੂੰ ਪ੍ਰੋਗਰਾਮ ਦੇ ਵਿੱਚ ਲੈ ਆਈਏ ਤੇ ਪਹਿਲਾਂ ਉਹਨਾਂ ਦਾ ਸਵਾਗਤ ਕਰਨਾ ਬਣਦਾ ਹੈ। ਸੋ ਤਾਇਆ ਜੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਿੱਚ ਸਵਾਗਤ ਹੈ ਸਿਡਨੀ ਤੋਂ ਤੁਹਾਡਾ ਜੀ ਆਇਆਂ ਨੂੰ।
ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਸਿੱਧੂ ਜੀ, ਤੁਹਾਡੇ ਰਾਹੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਹਾਂਜੀ, ਸਾਡੇ ਨਾਲ ਸਰਵਜੀਤ ਵੀ ਪਟਿਆਲਾ ਤੋਂ ਜੁੜੇ ਹੋਏ ਨੇ ਤੇ ਮੈਂ ਵੀ ਵਾਇਆ ਪਟਿਆਲਾ ਹੀ ਆ ਰਿਹਾ।
ਸ਼ੁਕਰ ਹੈ ਵਾਇਆ ਬਠਿੰਡਾ ਨਹੀਂ ਆ ਰਹੇ,
ਬਠਿੰਡਾ ਥੋੜੇ ਸ਼ਹਿਰ ਜਾਣਾ ਪੈ ਹੀ ਜਾਵੇ ਬਠਿੰਡੇ ਜੇ ਹਿਸਾਬ ਨਾਲ।
ਉਹ ਕਹਿੰਦੇ ਹੁੰਦੇ ਨੇ ਜਿਹਨੂੰ ਮੇਰੇ ਵਰਗਿਆਂ ਨੂੰ ਮੌਕਾ ਨਹੀਂ ਨਾ ਮਿਲਦਾ ਕਾਲਜ ਪੜ੍ਹਨ ਦਾ, ਉਹ ਫਿਰ ਗਿਆਨੀ ਕਰਕੇ ਜਾਂ ਪ੍ਰਭਾਕਰ ਕਰਕੇ ਜਾਂ ਮੁਨਸ਼ੀ ਫਾਜ਼ਿਲ ਕਰਕੇ ਫਿਰ ਉਹ ਓਨਲੀ ਇੰਗਲਿਸ਼ ਬੀ ਏ ਕਰ ਲੈਂਦੇ ਜੀ। ਉਹਨੂੰ ਕਹਿੰਦੇ ਨੇ ਵਾਇਆ ਬਠਿੰਡਾ ਕੀਤੀ ਹੋਈ ਹੈ ਬੀ ਏ।
ਠੀਕ ਹੈ ਜੀ। ਤੋ ਗਿਆਨੀ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਸਿਹਤ ਜਾਪਦਾ ਹੋ, ਤੁਸੀਂ ਠੀਕ ਠਾਕ ਹੋ, ਚੜ੍ਹਦੀ ਕਲਾ ਚੋ?
ਬਸ ਬਾਬਿਆਂ ਦੀ ਕਿਰਪਾ ਹੀ ਹੈ
ਰੰਗ
ਲਾਗਤ 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 ਹੈ, ਭਾਗਤ 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 ਹੈ। ਹੌਲੀ ਹੌਲੀ ਠੀਕ ਹੋ ਜੂਗਾ, ਕਹਿੰਦੇ ਨੇ ਦੁੱਖ ਆਉਂਦਾ ਹੈ ਘੋੜੇ ਦੀ ਚਾਲ ਚ ਤੇ ਜਾਂਦਾ ਹੈ ਕੀੜੀ ਦੀ ਚਾਲ ਚ।
ਬਿਲਕੁਲ ਬਿਲਕੁਲ। ਲਓ ਜੀ ਪਹਿਲਾਂ ਆਪਾਂ ਸੁਨੇਹਾਂ ਤੋਂ ਸ਼ੁਰੂ ਕਰਦੇ ਹਾਂ। ਸਵੇਰ ਦੇ ਕਾਫੀ ਸੁਨੇਹੇ ਆ ਰਹੇ ਨੇ ਸਾਡੇ ਸੱਜਣਾ ਮਿੱਤਰਾਂ ਦੇ। ਸੱਤੀ ਸਿੰਘ ਕੌਫ ਸਰਦਾਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਤੋਂ ਫਤਿਹ ਬੁਲਾ ਰਹੇ ਨੇ,
ਇਹ ਸਭ ਤੋਂ ਲੰਮਾ ਤਾਇਆ ਜਿਹੜਾ ਸਭ ਤੋਂ ਲੰਮਾ ਭਤੀਜਾ।
ਜੀ ਜੀ ਜੀ, ਵੱਡਾ ਭਤੀਜਾ ਕਹੋ ਜੀ, ਲੰਮਾ ਨੀ ਲੰਮੇ ਤੇ। ਹਾਂਜੀ, ਸੁਖਜੀਤ ਸਿੰਘ ਢਿੱਲੋਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਣਜੋਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਐਡਲੇਡ ਤੋਂ ਫਤਿਹ, ਤੇ ਕਹਿੰਦੇ ਨੇ ਮੇਰੀ ਬੇਟੀ ਦੀ ਕਾਲਰ ਬੋਨ ਫ੍ਰੈਕਚਰ ਹੋ ਗਈ, ਫੋਟੋ ਭੇਜੀ ਹੈ ਉਹਨਾਂ ਨੇ। ਹਾਂਜੀ, ਤੁਸੀਂ ਇਹ ਦੇਖੋ, ਇਹਨੂੰ ਚੜ੍ਹਦੀ ਕਲਾ ਚ ਰੱਖੋ ਬੇਟੀ ਨੂੰ ਤੇ ਖੇਲੋ, ਹੱਸੋ ਖੇਲੋ ਤੁਸੀਂ ਵੀ। ਤੇ ਜ਼ਿਆਦਾਤਰ ਬੱਚੇ ਤਾਂ ਘਬਰਾਉਂਦੇ ਨੇ ਜਦੋਂ ਪੇਰੈਂਟਸ ਘਬਰਾ ਜਾਂਦੇ ਨੇ, ਪਰ ਮੈਨੂੰ ਲੱਗਦਾ ਤੁਸੀਂ ਇਹਨਾਂ ਨਾਲ ਬੜਾ ਪਿਆਰ ਕਰਦੇ ਹੋ, ਤੋ ਇਹ ਫੋਟੋ ਅਸੀਂ ਸ਼ੇਅਰ ਕਰ ਰਹੇ ਹਾਂ। ਚਾਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਰੁਪਿੰਦਰ ਸਿੰਘ ਘਾਲਕਲਾਂ ਵਾਲੇ ਮੈਲਬਨ ਤੋਂ ਵੀ ਸ਼ਾਮਿਲ ਹੋ ਗਏ ਨੇ, ਲੱਕੀ ਚੱਪਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤਨੀ ਸਿੰਘ ਗੁੱਡ ਮਾਰਨਿੰਗ ਬੁਲਾ ਰਹੇ ਨੇ, ਸਿਡਨੀ ਤੋਂ ਪਰਵਿੰਦਰ ਸਨਸ਼ਾਈਨ ਮੈਲਬਨ ਤੋਂ ਸ਼ਾਮਿਲ ਹੋ ਰਹੇ ਨੇ, ਸਿਮਨਜੋਤ ਸ਼ਰਨ, ਪਰਮਿੰਦਰ ਸਿੰਘ ਕਮਲ ਰੇਡੀਓ ਦਾ ਆਨੰਦ ਮਾਣ ਰਹੇ ਜੀ। ਇੱਕ ਗੀਤ ਸੁਣਨਾ ਚਾਹੁੰਦੇ ਨੇ, ਦਿਲਜੀਤ ਤੇ ਗੁਰਦਾਸ ਮਾਨ ਦਾ ਕੀ ਬਣੂ ਦੁਨੀਆਂ ਦਾ। ਚਲੋ ਜਦੋਂ ਗੀਤ ਲੱਗੇਗਾ ਤਾਂ ਫਿਰ ਉਹਨਾਂ ਹੀ ਲੱਗੇਗਾ। ਤੇ ਜੱਗਾ ਸੈਦੋ ਤੇ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਦਾ ਮਾਣ ਰਹੇ ਆ ਆਨੰਦ। ਤੇ ਗੁਰਨਾਮ ਭੁੱਲਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਅਦਿਤਿਆ ਜੀ ਦਾ ਨੰਬਰ ਮੰਗ ਰਹੇ ਨੇ, ਭੇਜ ਦਿੱਤਾ ਜੀ ਤੁਹਾਨੂੰ ਬਾਇਆ ਈਮੇਲ। ਤੇ ਗੁਰਵੀਰ ਸਿੱਧੂ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੈਨੇਡਾ ਵਾਲੇ ਸਟੂਡੈਂਟ ਦਾ ਮਸਲਾ ਤੇ ਚਰਚਾ ਜ਼ਰੂਰ ਕਰਿਓ ਜੀ, ਤਾਂ ਕਰਕੇ ਅਜਿਹੀ ਘਟਨਾ ਆਸਟ੍ਰੇਲੀਆ ਚ ਨਾ ਹੋਵੇ ਜੀ। ਧੰਨਵਾਦ, ਸ਼ੁਭ ਸਵੇਰ ਜੀ। ਸੁਖਵਿੰਦਰ ਸੌਂਦ ਭਾਜੀ ਵੀ ਸਾਡੇ ਨਾਲ ਜੁੜ ਗਏ ਨੇ ਸਿਡਨੀ ਤੋਂ, ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇਹ ਜਿਹੜਾ ਮਸਲਾ ਜੀ ਕੈਨੇਡਾ ਦੇ ਵਿੱਚ ਸਟੂਡੈਂਟ ਦੇ ਦੋ ਧੜਿਆਂ ਦੀ ਲੜਾਈ ਹੋਈ ਹੈ ਸ਼ਾਇਦ ਟੋਰੋਂਟੋ ਦੇ ਵਿੱਚ, ਇਹ ਤਾਂ ਅਸੀਂ ਕੱਲ ਨੂੰ ਖੁਲਾਸਾ ਕਰਾਂਗੇ ਮਿੰਟੂ ਬਰਾੜ ਹੋਣਾ ਨੇ, ਕਿਉਂਕਿ ਇਹ ਜਿਹੜੇ ਇਹ ਛੋਟੇ ਛੋਟੇ ਮਸਲੇ ਨੇ, ਅੱਜ ਅਸੀਂ ਵੱਡੇ ਵੱਡੇ ਮਸਲੇ ਤਾਇਆ ਜੀ ਨਾਲ ਡਿਸਕਸ ਕਰਨੇ ਆ।
ਮੈਂ ਸੁਣਾਵਾ ਵਿੱਚ ਵੱਡੇ ਵੱਡੇ ਤੇ ਛੋਟੇ ਛੋਟੇ ਮਸਲੇ ਕੇ ਫੇਰ ਚੱਲਦੇ ਸਨ।
ਹਾਂਜੀ ਹਾਂਜੀ, ਵੱਡੇ ਮਸਲਿਆਂ ਦੇ ਵਿੱਚ ਇਹ ਦੱਸੋ ਵੀ ਤੁਹਾਡੇ ਗਾਰਡਨ ਚ ਸਬਜ਼ੀ ਕਿਹੜੀ ਲੱਗੀ
ਹੈ। ਉਹ ਕੋਈ ਕਹਿੰਦਾ ਜੀ ਵੀ ਸਾਡੇ ਰੋਜ਼ ਹੀ ਤੂੰ ਤੂੰ ਮੈਂ ਹੁੰਦੀ ਆ, ਝਗੜਾ ਹੁੰਦਾ ਮੀਆਂ ਬੀਵੀ ਚ, ਤੁਹਾਡੇ ਕਦੀ ਆਵਾਜ਼ ਨੀ ਆਈ, ਤੁਸੀਂ ਕਦੀ ਲੜਦੇ ਤਾਂ ਕੀ ਫਾਰਮੂਲਾ ਤੁਹਾਡਾ? ਉਹ ਕਹਿੰਦੇ ਜੀ ਸਾਡਾ ਫਾਰਮੂਲਾ ਬੜਾ ਸੌਖਾ ਆ, ਘਰ ਵਾਲਾ ਕਹਿੰਦਾ ਵੀ ਅਸੀਂ ਕੰਮਾਂ ਦੀ ਵੰਡ ਕੀਤੀ ਹੋਈ ਆ, ਉਹ ਜੋ ਕੰਮ ਕਰਦੇ ਆ ਉਹਦੇ ਮੈਂ ਨੀ ਦਖਲ ਦਿੰਦਾ ਤੇ ਮੇਰੇ ਕੰਮਾਂ ਦੇ ਵਿੱਚ ਉਹ ਨੀ ਦਖਲ ਦਿੰਦੀ। ਕਹਿੰਦਾ ਜੀ ਕਿਵੇਂ ਵੰਡ ਕੀਤੀ ਆ? ਕਹਿੰਦਾ ਜੀ ਆ ਨਿੱਕੇ ਨਿੱਕੇ ਮੋਟੇ ਐਵੇਂ ਰੋਟੀਨ ਦੇ ਕੰਮ ਜਿਹੜੇ ਆ ਨਾ ਉਹ ਕਰੀ ਜਾਂਦੀ ਆ, ਮੈਂ ਨੀ ਦਖਲ ਦਿੰਦਾ। ਕਹਿੰਦਾ ਕਿਵੇਂ ਜੀ? ਆ ਜਿਵੇਂ ਵੀ ਖਾਣਾ ਤਿਆਰ ਕਰਨਾ, ਬੱਚਿਆਂ ਨੂੰ ਤਿਆਰ ਕਰ ਸਕੂਲੇ ਭੇਜਣਾ, ਕਿਹੜੇ ਸਕੂਲ ਚ ਪੜ੍ਹਨਾ ਆ, ਰਿਸ਼ਤੇਦਾਰਾਂ ਨਾਲ ਕਿਵੇਂ ਵਰਤਣਾ ਆ, ਸ਼ੋਪਿੰਗ ਕਿੱਥੋਂ ਕਰਨੀ ਆ, ਸਸਤਾ ਸੌਦਾ ਕਿੱਥੋਂ ਮਿਲ ਸਕਦਾ, ਘਰ ਦਾ ਰੱਖ ਰਖਾਵ, ਝਾੜ ਪੂੰਝਣਾ, ਇਹ ਨਿੱਕੇ ਨਿੱਕੇ ਕੰਮ ਮੈਂ ਨੀ ਵਿੱਚ ਦਖਲ ਦਿੰਦਾ। ਤੇ ਉਹ ਕਹਿੰਦੇ ਵੀ ਤੁਸੀਂ ਵੱਡੇ ਵੱਡੇ ਕੰਮ ਕਿਹੜੇ ਕਰਦੇ ਹੋ? ਕਹਿੰਦਾ ਜੀ ਮੈਂ ਜੇ ਥਰਡ ਵਰਲਡ ਵਾਰ ਨੂੰ ਕਿਵੇਂ ਰੋਕਿਆ ਜਾਵੇ, ਯੂਐਨ ਦਾ ਹੋਰ ਪ੍ਰਭਾਵੀ ਰੋਲ ਕਿਵੇਂ ਹੋ ਸਕੇ, ਜਿਹੜੀ ਹੈਗੀ ਆ ਕੀ ਆ ਰੈਡ ਕਰਾਸ ਇੰਟਰਨੈਸ਼ਨਲ ਨੂੰ ਕਿਵੇਂ ਹੋਰ ਸੁਚਾਰੂ ਰੂਪ ਚਲਾਇਆ ਜਾ ਸਕੇ, ਤੇ ਮੇਰੇ ਵੱਡੇ ਕੰਮਾਂ ਚ ਉਹ ਦਖਲ ਨੀ ਦਿੰਦੀ, ਉਹਦੇ ਨਿੱਕੇ ਨਿੱਕੇ ਕੰਮਾਂ ਚ ਮੈਂ ਦਖਲ ਨੀ
ਦਿੰਦੀ। ਇਹ ਵੀ ਗੱਲ ਹੈ, ਇੱਕ ਇੱਦਾਂ ਮੈਂ ਵੀ ਚਲੋ ਸੁਣਾ ਦਿੰਦਾ। ਕਹਿੰਦੇ ਇੱਕ ਘਰ ਦੇ ਵਿੱਚ ਨਾ ਰੋਜ਼ ਉੱਚੀ ਉੱਚੀ ਹੱਸਣ ਦੀ ਆਵਾਜ਼ ਆਉਣੀ, ਹਸਬੈਂਡ ਮੈਂ ਕੰਮ ਤੇ ਆਉਣਾ ਤੇ ਰੋਜ਼ ਹਾਸਾ ਉੱਚੀ ਉੱਚੀ ਹੱਸਣਾ, ਤੇ ਗੁਆਂਢੀ ਪਰੇਸ਼ਾਨ ਹੋ ਗਿਆ ਤੇ ਸਾਡੇ ਤਾਂ ਕੁੱਤਕਲੇ ਚ ਰਹਿੰਦਾ ਆ, ਤੇ ਇਹ ਕਿੱਦਾਂ ਹੱਸੀ ਜਾਂਦੇ ਆ? ਤੇ ਉਹ ਬੰਦੇ ਨੂੰ ਨਾ ਕਈ ਮਹੀਨਿਆਂ ਬਾਅਦ ਨਾ ਹਿੰਮਤ ਕਰਕੇ ਪੁੱਛਦਾ, ਕਹਿੰਦੇ ਭਾਈ ਸਾਹਿਬ ਮੈਂ ਤਾਂ ਜਦੋਂ ਕੰਮ ਤੇ ਆਉਣਾ ਬੜੀ ਕਲੇਸ਼ ਹੁੰਦਾ, ਬੜੀ ਟੈਨਸ਼ਨ ਰਹਿੰਦੀ ਆ, ਪਰ ਜਦੋਂ ਤੁਸੀਂ ਕੰਮ ਤੋਂ ਆਉਣੇ ਪੰਦਰਾਂ ਮਿੰਟਾਂ ਬਾਅਦ ਤੁਹਾਡੇ ਹੱਸਾ ਖੇਡਾ ਉੱਚੀ ਉੱਚੀ, ਸਾਰੇ ਹੱਸਦੇ ਆ, ਤੁਸੀਂ ਵੀ ਹੱਸਦੇ ਹੋ, ਤੁਹਾਡੇ ਘਰ ਵਾਲੇ ਵੀ ਹੱਸਦੇ ਆ, ਇਹ ਮੈਨੂੰ ਰਾਜ ਦੱਸੋ ਕੀ ਆ? ਕਹਿੰਦਾ ਭਰਾਵਾ ਰਾਜ ਰੂਜ ਕੁਛ ਨੀ ਹੈਗਾ, ਸਾਡੀ ਵੀ ਲੜਾਈ ਹੁੰਦੀ ਆ, ਉਹ ਗੱਲ ਤਾਂ ਇਹ ਹੈ ਵੀ ਉਹ ਮੇਰੇ ਛੱਡ ਕੇ ਬੇਲਣਾ ਮਾਰਦੀ ਆ, ਜੇ ਤਾਂ ਲੱਗ ਜਾਵੇ ਤੇ ਉਹ ਉੱਚੀ ਉੱਚੀ ਹੱਸਣ ਲੱਗ ਪੈਂਦੀ ਆ, ਜੇ ਮਿਸ ਹੋ ਜਾਵੇ ਤਾਂ ਫਿਰ ਮੈਂ ਉੱਚੀ ਉੱਚੀ ਬਣਦਾ। ਕਹਿੰਦਾ ਇਹ ਸਾਡੀ ਖੁਸ਼ੀ ਦਾ ਰਾਜ ਹੈ, ਲੜਾਈ ਚ ਵੀ ਰਸ ਕੱਢੀਗਾ।
ਪਰ ਸਦੀਵੀ ਸੁੱਖ ਜਿਹੜਾ ਉਹ ਇਹਦੇ ਵਿੱਚ ਹੀ ਆ ਕੇ ਭਾਈ ਤੁਸੀਂ ਉਹਦੇ ਕੰਮਾਂ ਚ ਦਖਲ ਨਾ ਦਿਓ, ਤੁਹਾਡੇ ਕੰਮਾਂ ਚ ਦਖਲ ਨਾ ਦਿਓ।
ਬਿਲਕੁਲ ਬਿਲਕੁਲ। ਤੋ ਕਈ ਖਬਰਾਂ ਨੇ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ, ਕਹਿੰਦੇ ਅੱਜ ਤੁਹਾਡੇ ਸਿਡਨੀ ਦੇ ਵਿੱਚ ਇੱਕ ਇਲੈਕਸ਼ਨ ਹੋ ਰਹੀ ਹੈ ਬੈਨਲੋਂਗ ਇਲਾਕੇ ਦੇ ਵਿੱਚ।
ਅੱਛਾ,
ਤੇ ਬਾਈ ਇਲੈਕਸ਼ਨ ਹੈ ਕਿਉਂਕਿ ਜੌਨ ਅਲੈਗਜ਼ੈਂਡਰ ਜੋ ਕਿ ਆਸਟ੍ਰੇਲੀਆ ਦਾ ਟੈਨਿਸ ਲੈਜੈਂਡ ਹੈ, ਉਹ ਇਸ ਇਲਾਕੇ ਤੋਂ ਵੋਟਾਂ ਜਿੱਤਿਆ ਹੋਇਆ, ਸੀਟ ਜਿੱਤਿਆ ਹੋਇਆ ਲਿਬਰਲ ਪਾਰਟੀ ਵੱਲੋਂ। ਮੈਂ ਤੁਹਾਨੂੰ ਚੇਤਾ ਕਰਾਉਣਾ ਚਾਹੁੰਦਾ ਕਿ ਇਹ ਜੌਨ ਹਾਵਰਡ ਦੀ ਸੀਟ ਹੁੰਦੀ ਸੀਗੀ, ਜੌਨ ਹਾਵਰਡ ਇੱਕ ਜਰਨਲਿਸਟ ਕੋਲੋਂ ਹਾਰ ਗਿਆ ਸੀ।
ਅੱਛਾ ਅੱਛਾ।
ਪ੍ਰਾਈਮ ਜਦੋਂ ਦੀ ਵਜ਼ਾਰਤ ਹਾਰੀ ਹੈ ਨਾ, ਤੋਂ ਆਪ ਵੀ ਹਾਰ ਗਿਆ ਸੀ। ਉਸ ਤੋਂ ਬਾਅਦ ਲੇਬਰ ਪਾਰਟੀ ਚ ਕਾਫੀ ਜਿੱਦਾਂ ਕੈਵਿਨ ਰੱਡ ਨੇ ਕਾਫੀ ਚਲੋ ਚੰਗੇ ਕੰਮ ਨਹੀਂ ਕੀਤੇ, ਤਾਂ ਇਹ ਸੀਟ ਫਿਰ ਜੌਨ ਅਲੈਗਜ਼ੈਂਡਰ ਨੇ ਦਿੱਤੀ ਲਿਬਰਲ ਪਾਰਟੀ ਵੱਲੋਂ। ਹੁਣ ਪਿੱਛੇ ਜਿਹੇ ਸਿਟੀਜ਼ਨਸ਼ਿਪ ਦਾ ਰੌਲਾ ਪਿਆ ਮਿਨਿਸਟਰਾਂ ਦੀਆਂ, ਐਮ ਪੀ ਦੀਆਂ, ਤੇ ਉਸ ਦੇ ਵਿੱਚ ਕਿਤੇ ਪੁਰਾਣੇ ਇਹਦੇ ਕਾਗਜ਼ ਕੋਈ ਨਿਕਲੇ ਤਾਂ ਇਹਨੂੰ ਰਿਜ਼ਾਈਨ ਕਰਨਾ ਪੈ ਗਿਆ। ਹੁਣ ਇਸ ਸੰਦਰਭ ਦੇ ਵਿੱਚ ਇੱਕ ਡਿਪਟੀ ਪ੍ਰਾਈਮ ਮਿਨਿਸਟਰ ਬਾਰਨਬੀ ਜੋਇਸ ਦੀ ਇਲੈਕਸ਼ਨ ਹੋ ਚੁੱਕੀ ਹੈ ਨਿਊ ਇੰਗਲੈਂਡ ਦੇ ਵਿੱਚ, ਉੱਥੇ ਉਹ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਚੁੱਕਾ ਹੈ ਦੁਬਾਰਾ ਫਿਰ। ਹੁਣ ਅੱਜ ਫੇਰ ਇਲੈਕਸ਼ਨ ਹੋ ਰਹੀ ਹੈ ਸਿਡਨੀ ਦੇ ਵਿੱਚ, ਤੇ ਇਸ ਇਲੈਕਸ਼ਨ ਨੇ ਕਾਫੀ ਸੁਰਖੀਆਂ ਬਟੋਰੀਆਂ ਹੋਈਆਂ ਨੇ, ਕਿਉਂਕਿ ਇੱਕ ਤਾਂ ਜੌਨ ਅਲੈਗਜ਼ੈਂਡਰ ਆਪ ਵੱਡਾ ਕਹਿੰਦੇ ਕਿ ਥੰਮ ਹੈ ਬੈਕਗਰਾਉਂਡ ਦੇ ਵਿੱਚ, ਦੂਜੀ ਇਹ ਜੌਨ ਹਾਵਰਡ ਦੀ ਸਾਰੀ ਮਸ਼ੀਨਰੀ ਇਹਦੇ ਪਿੱਛੇ ਆ, ਉਹਦੀ ਸੀਟ ਹੈ। ਸੋ ਇੱਕ ਉਹਨਾਂ ਦਾ ਯਾਨੀ ਕਿ ਇੱਜ਼ਤ ਲਾਈਨ ਤੇ ਲੱਗੀ ਹੋਈ ਆ। ਜਿਹੜੀ ਇਹਦੇ ਮੁਕਾਬਲੇ ਚ ਬੀਬੀ ਖੜੀ ਆ ਕ੍ਰਿਸਟੀਨਾ ਕਨੈਲੀ, ਉਹ ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਰਹਿ ਚੁੱਕੀ ਹੈ, ਤੇ ਉਹ ਲੇਬਰ ਪਾਰਟੀ ਵੱਲੋਂ ਇਸ ਦੇ ਅਗੇਂਸਟ ਖੜੀ ਹੈ। ਸੋ ਇਸ ਕਰਕੇ ਇਹ ਮੁਕਾਬਲਾ ਬੜਾ ਸਖ਼ਤ ਹੁੰਦਾ ਦਿਖਾਈ ਦੇ ਰਿਹਾ, ਤੇ ਖ਼ਬਰਾਂ ਇਹ ਆ ਰਹੀਆਂ ਨੇ ਕਿ ਜਿੱਤ ਤਾਂ ਜਾਏਗਾ ਜੌਨ ਅਲੈਗਜ਼ੈਂਡਰ ਪਰ ਬਹੁਤ ਥੋੜੇ ਮਾਰਜਨ ਦੇ ਨਾਲ, ਕਿਉਂਕਿ ਇਹ ਬਾਈ ਇਲੈਕਸ਼ਨ ਅਕਸਰ ਜਿਹੜੀਆਂ ਹੁੰਦੀਆਂ ਨੇ ਨਾ, ਉਹ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਇਨਕੰਬੈਂਟ ਜਿਹੜਾ ਹੁੰਦਾ ਉਹਦੇ ਥੋੜੀ ਅਗੇਂਸਟ ਜਾਂਦੀ ਹੁੰਦੀ ਹੈ। ਉਹ ਤੁਸੀਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਜਾਣਦੇ ਹੋਵੋਗੇ ਇਹਦੇ ਬਾਰੇ, ਤਾਂ
ਮੇਰੇ ਕੋਲੋਂ ਪੁੱਛਣਾ ਚਾਹੁੰਦੇ ਹੋ?
ਨਹੀਂ
ਨਹੀਂ, ਮੈਂ ਤੁਹਾਨੂੰ ਉਹ ਮੈਂ ਤੇ ਇਹੋ ਕਾਰਨ ਕਹਿੰਦਾ ਨਿੱਕੇ ਨਿੱਕੇ ਕੰਮ ਜਿਹੜੇ ਨੇ ਮਾਮੂਲੀ ਜੇ, ਇਹਨਾਂ ਚ ਮੈਂ ਨੀ ਦਖਲ ਦਿੰਦਾ।
ਨਹੀਂ ਹੁਣ ਗੱਲ ਇਹ ਸੱਚੀ, ਇਹ ਆਸਟ੍ਰੇਲੀਆ ਦੀ ਸਾਰੀ ਜਨਤਾ ਵੀ ਇਹ ਕਹਿ ਰਹੀ ਹੈ ਵੀ ਆਹ ਕਿਹੜਾ ਡਰਾਮਾ ਹੈ ਸਿਟੀਜ਼ਨਸ਼ਿਪ ਦਾ, ਤੁਸੀਂ ਡੇਢ ਸਾਲ ਨੂੰ ਦੁਬਾਰਾ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਕਰ ਲਿਓ ਕੰਘਾ ਫੇਰ
ਕੰਘਾ ਪਰੇਡ
ਆਵੇ ਮੁੜ ਮੁੜ ਕੇ, ਮਤਲਬ ਯਾਨੀ ਮੁੜ ਮੁੜ ਕੇ ਐਵੇਂ ਛੋਟੇ ਛੋਟੇ ਗੱਲ ਤੇ ਜਿਹੜੇ ਲੋਕਾਂ ਦਾ ਮਤਲਬ ਕਰੋੜਾਂ ਦੇ ਵਿੱਚ ਮਿਲੀਅਨ ਆਫ ਡਾਲਰ ਦਾ ਨੁਕਸਾਨ ਹੋ ਰਿਹਾ ਬਿਨਾਂ ਕਿਸੇ ਗੱਲ ਤੋਂ, ਇਹ ਬਾਈ ਇਲੈਕਸ਼ਨਾਂ ਹੋ ਰਹੀਆਂ ਨੇ ਤੇ ਮਤਲਬ ਚਾਹੇ ਉਹ ਕਿਸੇ ਵੀ ਪਾਰਟੀ ਦੀਆਂ ਹੋਣ, ਮਤਲਬ ਸਰਮਾਇਆ ਤਾਂ ਲੱਗ ਹੀ ਰਿਹਾ ਨਾ।
ਪਰ ਆਸਟ੍ਰੇਲੀਆ ਆਗਿਆ ਦਿੰਦਾ ਡਿਊਲ ਸਿਟੀਜ਼ਨਸ਼ਿਪ ਦੀ, ਤੇ ਫੇਰ ਕੀ ਇਹ ਗੜਬੜਿਆ?
ਦਿੰਦਾ ਤਾਂ ਹੈਗਾ ਜੀ, ਗੱਲ ਇਹ ਹੈ ਕਿ ਜਦੋਂ ਗੱਲ ਆਉਂਦੀ ਹੈ ਐਮਪੀ ਲੜਨ ਦੀ ਜਾਂ ਕਿਸੇ ਬਾਜ਼ਾਰ ਤੋਂ ਜਾਵੇ ਪੋਲੀਟੀਕਲ ਸਿਸਟਮ ਦੇ ਵਿੱਚ ਤਾਂ ਉੱਥੇ ਅਜਾਇਸ਼ ਹੈ ਨੀ ਉਸ ਬੰਦੇ ਨੂੰ।
ਅੱਛਾ ਅੱਛਾ।
ਹਾਂਜੀ, ਉਹ ਕਹਿੰਦਾ ਵੀ ਉਹ ਆਸਟ੍ਰੇਲੀਅਨ ਹੀ ਸਿਰਫ ਹੋਣਾ ਚਾਹੀਦਾ, ਉੱਦਾਂ ਤੁਸੀਂ ਰਹੋ ਜੋ ਮਰਜ਼ੀ ਕਰੋ, ਜਿੰਨੇ ਦੇਸ਼ਾਂ ਦੀ ਮਰਜ਼ੀ ਰੱਖੋ, ਪਰ ਜਦੋਂ ਤੁਸੀਂ ਮੁੜ ਕੇ ਮਤਲਬ ਆਸਟ੍ਰੇਲੀਆ ਦੀ ਕੋਈ ਇਲੈਕਸ਼ਨ ਲੜਨੀ ਹੈ ਤਾਂ ਤੁਸੀਂ ਦੋ ਦੇਸ਼ਾਂ ਦੋ ਬੇੜੀਆਂ ਚ ਪੈਰ ਨੀ ਰੱਖਦੇ ਹੋਣੇ। ਇਸੇ ਕਰਕੇ ਤਾਂ ਮੈਂ ਲੈਂਦਾ ਨੀ, ਇਸੇ ਕਰਕੇ ਤਾਂ ਮੈਂ ਇੰਡੀਆ ਦੀ ਓ ਸੀ ਆਈ ਨੀ ਲੈਂਦਾ। ਹੁਣ ਚਲੋ ਇਹ ਬਣਦੀ ਵੀ ਗੱਲ ਹੈ। ਹੁਣ ਦੇਖੋ ਗੱਲ ਏਦਾਂ ਹੁੰਦੀ ਹੈ ਕਿ ਇੱਕੋ ਸ਼ਹਿਰ ਦੇ ਵਿੱਚ ਮੰਨ ਲਓ ਦੋ ਜਾਂ ਤਿੰਨ ਗੁਰਦੁਆਰੇ ਹੈ ਨਾ ਲਾਗੇ ਲਾਗੇ,
ਪਰ ਤੁਸੀਂ ਨਿਹੰਗ ਸਿੰਘਾਂ ਨੂੰ ਵੇਖਿਆ ਵੀ ਉਹ ਦੋ ਘੋੜਿਆਂ ਤੇ ਬਰਾਬਰ ਇੱਕ ਪੈਰ ਉਸ ਤੇ ਇੱਕ ਬੋਝ ਰੱਖ ਕੇ ਸਰਪੱਟ ਦੜਾਉਂਦੇ ਆ।
ਨਿਹੰਗਾਂ ਵੀ ਜੀ ਨਿਹੰਗ ਨਿਹੰਗ ਹੈ ਤੇ ਮੈਂ ਤਾਂ ਵੈਸੇ ਹੀ ਗੱਲ ਕਰ ਰਿਹਾ ਕਿ ਕਈ ਸ਼ਹਿਰਾਂ ਚ ਦੇਖਿਆ ਕਿ ਜਿਹੜੇ ਗੁਰਦੁਆਰੇ ਥੋੜੇ ਥੋੜੇ ਆਪਸੀ ਮੱਤ ਭੇਦਾਂ ਕਰਕੇ ਬਣੇ ਹੋਏ ਨੇ, ਉਹਨਾਂ ਦੇ ਵੀ ਕਾਨੂੰਨ ਇਸੇ ਤਰ੍ਹਾਂ ਹੀ ਆ ਕਿ ਮੈਂਬਰ ਜਿਹੜਾ ਮਰਜ਼ੀ ਦਾ ਰਹਿ ਸਕਦਾ ਪਰ ਕਮੇਟੀ ਦੇ ਵਿੱਚ ਦੋ ਕਮੇਟੀਆਂ ਚ ਨਹੀਂ ਰਹਿ ਸਕਦੇ। ਇਹ ਵੀ ਚਲੋ
ਇਹ ਸਿਆਣੀ ਗੱਲ ਆ, ਚਾਹੀਦਾ।
ਹਾਂਜੀ, ਇਹ ਸਿਆਣੀ ਕੋਨਫਲਿਕਟ ਆਫ ਇੰਟਰਸਟ ਹੈ। ਇੱਦਾਂ ਹੀ ਜਿਹੜਾ ਕਲੱਬ ਵਗੈਰਾ ਜਿਹੜੇ ਸਪੋਰਟਸ ਕਲੱਬ ਬਣੇ ਆ, ਹੁਣ ਇੱਕ ਬੰਦਾ ਦੋ ਚ ਕਿੱਦਾਂ ਹੋ ਸਕਦਾ ਹੈ ਨਾ, ਤੇ ਇਸ ਕਰਕੇ ਨਾ ਸਹੀ ਹੈ ਕਿ ਹੁਣ ਹੀ ਦੇਖੋ
ਜਾਏ ਨਾਲੇ ਗੁਰਦੁਆਰੇ ਇੱਕੇ ਸ਼ਹਿਰ ਦੇ ਵਿੱਚ ਇੱਕ ਤੋਂ ਵੱਧ ਗੁਰਦੁਆਰੇ ਬਣਾਉਣ ਦਾ ਮਤਲਬ ਹਿੰਦੁਸਤਾਨ ਤੇ ਪਾਕਿਸਤਾਨ ਵਾਂਗੂ ਵੰਡ ਕਰਨਾ।
ਹਾਂਜੀ,
ਤੇ ਉਹ ਨਿੱਜੀ ਈਰਖਾ ਨਾਲ ਚੌਧਰ ਦੀ ਹੋਮਾ ਨਾਲ ਜਾਂ ਦੋ ਗੁਰਦੁਆਰੇ ਬਣਦੇ ਆ। ਇਥੋਂ ਤੱਕ ਇਹ ਵੇਖਿਆ ਵੀ ਜੇ ਕੋਈ ਯਾਤਰੂ ਜਾਂ ਕੋਈ ਰਾਗੀ ਜਾਂ ਕੋਈ ਗਿਆਨੀ ਇੱਕ ਗੁਰਦੁਆਰੇ ਆ ਜਾਂਦਾ ਤੇ ਦੂਜੇ ਗੁਰਦੁਆਰੇ ਵਾਲੇ ਨੂੰ ਉਹਨੂੰ ਆਪਣੇ ਨਾਂ ਗੁਰਦੁਆਰੇ ਸੱਦਣਾ ਤੇ ਕਿਧਰੇ ਰਿਹਾ, ਗਏ ਦੇ ਉੱਤੇ ਵੀ ਅੱਖ ਰੱਖਦੇ ਆ ਵੀ ਪਤਾ ਨੀ ਇਹ ਕਿਉਂ ਆ ਗਿਆ।
ਹਾਂਜੀ, ਇਹ ਵੈਸੇ ਕਹਿੰਦੇ ਜੀ ਪਹਿਲਾਂ ਬੜਾ ਪ੍ਰਚਲਿਤ ਹੁੰਦਾ ਸੀ ਤੇ ਹੁਣ ਚਲੋ ਅਸੀਂ ਵੀ ਵਿਚਰਦੇ ਆ ਤੇ ਹੁਣ ਇਹ ਥੋੜਾ ਜਿਹਾ ਰੁਝਾਨ ਘਟਣ ਲੱਗ ਗਿਆ ਕਿਉਂਕਿ ਥੋੜਾ ਘਟ ਰਿਹਾ ਹੈ ਕਿਉਂਕਿ ਹੁਣ ਅਸਲ ਦੇ ਵਿੱਚ ਕੀ ਹੈ ਕਿ ਇੱਕ ਤਾਂ ਮੀਡੀਆ ਬੜਾ ਸੋਸ਼ਲ ਮੀਡੀਆ ਲੋਕਾਂ ਦੇ ਹੱਥ ਆ ਗਿਆ ਤੇ ਉਹ ਹੁਣ ਲੋਕੀ ਡਰਦੇ ਨੇ ਵੀ ਹਨਾ ਜੇ ਅਸੀਂ ਕੋਈ ਏਦਾਂ ਦੀ ਗੱਲ ਕੀਤੀ ਕੋਈ ਰਿਕਾਰਡ ਹੋ ਗਈ ਜਾਂ ਕੋਈ ਨਸ਼ਾ ਪੀਤੀ ਤੇ ਥੋੜਾ ਜਿਹਾ ਡਰ ਭਾਵਨਾ ਹੈਗੀ ਹੈ ਜਿਸ ਦੇ ਨਾਲ ਨਾ ਆਟੋ ਕਰੈਕਸ਼ਨ ਹੋ ਰਹੀ ਹੈ ਆਪਣੇ ਆਪ ਹੀ ਸੰਤੁਲਨ।
ਤੇ ਮੈਂ ਤੇ ਉਹ ਦੋ ਲੇਖ ਵੀ ਲਿਖਤੇ ਆ ਨਾ ਤੇ ਤੁਹਾਡੇ ਸਾਹਮਣੇ ਹੀ ਮੇਰੇ ਨਾਲ ਉੱਥੇ ਕੀ ਉਹਨੂੰ ਬ੍ਰਿਸਬਨ ਕੀ ਹੋਇਆ ਸੀ ਗੁਰਦੁਆਰੇ ਵਾਲੇ, ਉਹ ਫਿਰ ਮੈਨੂੰ ਬਾਅਦ ਕਿਉਂ ਪਤਾ ਲੱਗਾ ਕਿਉਂਕਿ ਮੈਂ ਦੂਜੇ ਗੁਰਦੁਆਰੇ ਵੀ ਚਲਿਆ ਜਾਂਦਾ ਇਸ ਲਈ ਉਹਨਾਂ ਨੇ ਰੁੱਖਾ ਵਰਤਾਓ ਕੀਤਾ। ਤੇ ਇਸ ਤਰ੍ਹਾਂ ਹੀ ਮੈਲਬਰਨ ਵੀ ਇਸ ਤਰ੍ਹਾਂ ਹੀ ਹੋਇਆ ਤੇ ਇਹ ਹੈ ਵੀ ਹਾਂ ਇਹ ਹਾਂ ਇਹ ਦੂਜੇ ਗੁਰਦੁਆਰੇ ਚਲਾ ਗਿਆ ਇਸ ਲਈ ਇਹ ਸਾਡਾ ਦੁਸ਼ਮਣ ਆ ਸਾਡਾ
ਵਿਰੋਧੀ। ਏਦਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਯਾਰ ਆਪਾਂ ਨਾ ਕਈ ਮਸਲੇ ਅੱਜ ਡਿਸਕਸ ਕਰਨੇ ਆ ਪਰ ਉਸ ਤੋਂ ਪਹਿਲਾਂ ਇੱਕ ਦੋ ਸੁਨੇਹੇ ਨੇ। ਰਣਜੀਤ ਸਿੰਘ ਸੇਖੋਂ ਮੁਦਕੀ ਵਾਲੇ ਵੀ ਗੁੱਡ ਮਾਰਨਿੰਗ ਦੀ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ ਜੀ।
ਇਹ ਮੁਦਕੀ ਵਾਲੇ ਨੇ ਕਿ ਮੁਦਕੀ ਰਹਿੰਦੇ ਨੇ?
ਰਣਜੀਤ ਸੇਖੋਂ ਰਹਿੰਦੇ ਤਾਂ ਮੈਲਬਨ ਹੀ ਮੇਰਾ ਕੱਲ
ਉਹਨਾਂ ਵੀ ਸ੍ਰੀਨਗਰ ਵਾਲੇ ਕਹਿ ਜਾਣਾ ਤੇ ਮੁੜ ਕੇ ਰਹਿਣਾ ਲੁਧਿਆਣੇ ਚ।
ਲੁਧਿਆਣੇ
ਹਾਂਜੀ, ਤੇ ਕੀ ਉਹਨੂੰ ਜਮੈਟਰੀ ਵਾਲੇ ਆਈ ਮੀਨ ਜਗਾਦਰੀ ਵਾਲੇ ਲਿਖਣਾ ਤੇ ਰਹਿਣਾ ਲੁਧਿਆਣੇ ਚ। ਮੈਂ ਕਿਹਾ ਵੀ ਇਸ ਤਰ੍ਹਾਂ ਹੀ ਮੁਦਕੀ ਵਾਲੇ ਹੀ।
ਹਾਂਜੀ ਸਮਝੋ। ਹਾਂਜੀ, ਤੇ ਗੁਰਵਿੰਦਰ ਸਿੰਘ ਰਿਵਰਲੈਂਡ ਤੋਂ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹ ਵੀ ਫਤਿਹ ਦੀ ਸਾਂਝ ਪਿਲਾ ਰਹੇ ਨੇ। ਤੇ ਗੌਰਵ ਸ਼ਰਮਾ ਅਮਰੀਕਾ ਤੋਂ ਆ ਗਏ।
ਵਾਹ ਵਾਹ ਵਾਹ,
ਅਮਰੀਕਾ ਨੀ ਸੋਚ ਤੋਂ ਐਡਮਿੰਟਨ ਦੇ ਲਾਗੇ ਆ ਇਧਰ ਤੇ ਉੱਥੋਂ ਆ
ਰਹੇ। ਐਡਮਿੰਟਨ ਕੈਨੇਡਾ ਚ ਹੋ ਗਿਆ ਨਾ?
ਹਾਂਜੀ ਕੈਨੇਡਾ ਤੋਂ,
ਕੈਨੇਡਾ ਦੇ ਨਾਰਥ ਅਮਰੀਕਾ ਹੋ ਗਿਆ ਨਾ?
ਹਾਂਜੀ ਹਾਂਜੀ, ਮੇਰਾ ਕਦੇ ਸਸਕੈਚੁਅਨ ਦੀ ਰਾਜਧਾਨੀ ਹੈ ਵਿਨੀਪੈਗ
ਤੇ ਵਿਨੀਪੈਗ। ਅੱਛਾ,
ਹਾਂਜੀ ਵਿਨੀਪੈਗ ਤੇ ਬੜਾ ਵਧੀਆ ਥਾਂ ਹੈ, ਅਸੀਂ ਗਏ ਸੀ ਤੇ ਬੜਾ ਮਾਣ ਸਤਿਕਾਰ ਉੱਥੇ ਸਾਰਿਆਂ ਨੇ ਕੀਤਾ। ਸੋ ਉਹ ਕ੍ਰਿਕਟ ਦੇ ਸੰਬੰਧ ਵਿੱਚ ਕੁਝ ਗੱਲਾਂ ਸਾਂਝੀਆਂ ਕਰਾਂਗੇ ਤੇ ਅੱਜ ਨਹੀਂ ਤਾਂ ਕੱਲ ਨੂੰ ਜ਼ਰੂਰ ਆਪਾਂ ਸਾਂਝ ਪਾਵਾਂਗੇ ਗੌਰਵ ਸ਼ਰਮਾ ਦੀ। ਤੇ ਸਾਡੇ ਨਾਲ ਜਗਤਾਰ ਗਿੱਲ ਭਾਜੀ ਪ੍ਰੋਗਰਾਮ ਦੇ ਵਿੱਚ ਆਏ ਨੇ ਤੇ ਉਹ ਵੀ ਆਪਣੀ ਸਾਂਝ ਪਾ ਰਹੇ ਨੇ, ਮੈਂ ਥੋੜੀ ਦੇਰ ਬਾਅਦ ਉਹਨਾਂ ਦਾ ਮੈਸੇਜ ਸ਼ੇਅਰ ਕਰਾਂਗੇ। ਲੋਡ ਹੋਣ ਨੂੰ ਸਮਾਂ ਲੱਗ ਰਿਹਾ। ਅੱਜ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਵਾਇਆ ਪਟਿਆਲਾ ਚੱਲ ਰਿਹਾ ਤੇ ਸਾਡੇ ਇਲਾਕੇ ਦੇ ਵਿੱਚ ਸਾਰੇ ਇਲਾਕੇ ਦੇ ਵਿੱਚ NBN ਦੀ ਸਮੱਸਿਆ ਆ ਰਹੀ ਆ ਬ੍ਰੌਡਬੈਂਡ ਦੀ। ਸੋ ਇਸ ਕਰਕੇ ਟੇਢੀ ਉਂਗਲੀ ਦੇ ਨਾਲ ਜਿਹੜਾ ਘਿਓ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਚਲੋ ਜੀ, ਜਗਤਾਰ ਭਾਜੀ ਦਾ ਮੈਸੇਜ ਲੋਡ ਹੋ ਗਿਆ। ਕਹਿੰਦੇ ਜ਼ਿੰਦਗੀ 'ਚ ਕਾਮਯਾਬੀ ਲਈ ਦੋ ਗੱਲਾਂ ਬਹੁਤ ਮਹੱਤਵਪੂਰਨ ਹਨ। ਜਦੋਂ ਤੁਹਾਡੇ ਕੋਲ ਕੁਛ ਨਹੀਂ ਹੁੰਦਾ ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ, ਜਦੋਂ ਤੁਹਾਡੇ ਕੋਲ ਸਭ ਕੁਛ ਹੁੰਦਾ ਫਿਰ ਤੁਸੀਂ ਕਿਵੇਂ ਵਿਚਰਦੇ ਹੋ। ਇਥੋਂ ਤੁਹਾਡੇ ਕਿਰਦਾਰ ਦਾ ਪਤਾ ਲੱਗਦਾ ਜੀ।
ਉਹ ਜਿਹੜੀ ਪਹਿਲੀ ਗੱਲ ਹੈ ਨਾ, ਜਦੋਂ ਤੁਹਾਡੇ ਕੋਲ ਕੁਝ ਨਹੀਂ ਹੁੰਦਾ ਲੋਕਾਂ ਚ ਕਿਵੇਂ ਵਿਚਰਦੇ, ਉਹਦਾ ਮੈਨੂੰ ਬੜਾ ਤਜਰਬਾ।
ਇਹਦਾ ਮਤਲਬ ਤੁਹਾਡੇ ਕੋਲ ਕਾਫੀ ਦੇਰ ਕੁਝ ਨਹੀਂ ਜੀ,
ਤੇ ਹੁਣ ਵੀ ਕਿ ਅਗਲੇ ਕਈ ਨਾ ਗੱਲ ਉਹ ਮੇਰੇ ਕੋਲ ਟਾਈਮ ਨੀ, ਮੇਰੇ ਕੋਲ ਸਮਾਂ ਨੀ, ਮੇਰੇ ਕੋਲ ਟਾਈਮ ਨੀ। ਉਹ ਮੈਂ ਕਹਿੰਦਾ ਭਾਈ ਮੇਰੇ ਕੋਲ 24 ਘੰਟੇ 7 ਦਿਨ 12 ਮਹੀਨੇ ਟਾਈਮ ਹੀ ਟਾਈਮ ਹੈ, ਹੋਰ ਕੁਝ ਹੈ ਹੀ ਨੀ। ਦਰਅਸਲ ਇਹ ਨਾ ਤਕੀਆ ਕਲਾਮ ਜਿਹਾ ਬਣ ਗਿਆ, ਤੇ ਕੁਝ ਬੰਦੇ ਉਹ ਵੀ ਆਪਣੀ ਮਹੱਤਤਾ ਦਰਸਾਉਣ ਲਈ ਵੀ ਕਹਿੰਦੇ ਵੀ ਟਾਈਮ ਨੀ, ਵੀ ਬੜਾ ਬਿਜ਼ੀ ਹੈ, ਬੜਾ ਮਹੱਤਵਪੂਰਨ ਵਿਅਕਤੀ ਹੈ।
ਉਹ ਇੱਦਾਂ ਹੈ ਜੀ, ਸਾਡੇ ਵੀ ਇੱਥੇ ਇੱਕ ਬੀਬੀ ਹੈ, ਉਹ ਇੱਥੇ ਕੰਮ ਕਰਦੀ ਹੈ ਆਫਿਸ ਦੇ ਵਿੱਚ। ਇੱਕ ਦੋ ਬੰਦਿਆਂ ਨੂੰ ਮੈਂ ਹੋਰ ਵੀ ਜਾਣਦਾ, ਮੈਂ ਉਹਨਾਂ ਨੂੰ ਖੁਦ ਪਰਤਾਇਆ ਜੀ, ਖੁਦ ਦੇਖਿਆ। ਤੁਸੀਂ ਵੀ ਸਾਰਿਆਂ ਦੇ ਨਿਗਾਹ ਚ ਨਾ ਇੱਕ ਦੋ ਬੰਦੇ ਹੋਊਗੇ ਆਪਣੇ ਸਰਕਲ ਦੇ ਵਿੱਚ, ਕਿ ਉਹਨਾਂ ਨੂੰ ਤੁਸੀਂ ਫੋਨ ਕਰ ਲਓ, ਪਹਿਲੇ ਰਿੰਗ ਤੇ ਕਦੇ ਫੋਨ ਨੀ ਚੱਕਣਾ, ਉਹ ਮੈਸੇਜ ਚੱਲ ਜਾਣਾ, ਮੈਸੇਜ ਉਹ ਨੀ ਪਤਾ ਕਿੱਦਾਂ ਨਾ, ਸੋਰੀ ਆਈ ਐਮ ਵੈਰੀ ਬਿਜ਼ੀ ਐਟ ਦ ਮੋਮੈਂਟ, ਹਨਾ, ਪਲੀਜ਼ ਲੀਵ ਅ ਮੈਸੇਜ ਔਰ ਆਈ ਵਿਲ ਕਾਲ ਯੂ ਬੈਕ, ਹਨਾ। ਤੇ ਇਹ ਜ਼ਮਾਨਾ ਜੀ ਉਦੋਂ ਦਾ, ਮੈਂ ਤੁਹਾਨੂੰ ਉਦੋਂ ਦੀ ਗੱਲ ਦੱਸਦਾ ਕਿ ਜਦੋਂ ਹਜੇ ਮੋਬਾਈਲ ਫੋਨ ਆਏ ਨੀ ਸੀਗੇ, ਠੀਕ ਹੈ, ਤੇ ਆਫਿਸ ਚ ਫੋਨ ਕਰਨਾ ਤੇ ਉਹਨਾਂ ਨੂੰ ਕਹਿਣਾ ਜੀ ਮੈਂ ਉਹ ਫਲਾਨੇ ਨਾਲ ਜਾਂ ਫਲਾਨੀ ਬੀਬੀ ਨਾਲ ਗੱਲ ਕਰਨੀ ਹੈ। ਉਹਨੇ ਮੋਰਿਓ ਨਾ ਜਿਹੜੀ ਗੱਲ ਕਰਦੀ ਹੋਣੀ ਹੈ ਸੈਕਟਰੀ ਜਾਂ ਜਿਹੜੀ ਸਰਚੀ, ਉਹਨੇ ਪਹਿਲੀ ਗੱਲ ਤਾਂ ਆਪ ਨੀ ਚੱਕਣਾ, ਉਹਨੇ ਬਾਰੀਆਂ ਪਾਈਆਂ ਸੀਗੀਆਂ ਵੀ ਜੇ ਫੋਨ ਆਇਆ ਨਾ ਜਿੱਦਾਂ ਤਾਂ ਫਿਰ ਜਿਹਨੇ ਚੱਕਿਆ ਤਾਂ ਇਹ ਕਹਿਣਾ ਤੇ ਉਹ ਬਹੁਤ ਬਿਜ਼ੀ ਆ ਮੀਟਿੰਗ ਦੇ ਵਿੱਚ ਤੇ ਤੁਹਾਨੂੰ ਕਾਲ ਕਰੂ। ਹਾਲਾਂਕਿ ਉਹ ਨਾਲੇ ਬੈਠੀ ਉੱਥੇ ਚਾਹ ਦਾ ਕੱਪ ਪੀਂਦੀ ਹੋਣੀ ਜਾਂ ਮੱਤੀਆਂ ਮਾਰ ਰਹੀ ਹੋਣੀ ਨਾ, ਤੇ ਉਹਨੇ ਮਤਲਬ ਬੀਬੀ ਨੇ ਮੈਂ ਫੋਨ ਕੀਤਾ, ਉਹ ਗੋਰੀ ਨੇ ਚੱਕਿਆ ਤੇ ਮੈਂ ਕਿਹਾ ਮੈਂ ਉਹਨਾਂ ਗੱਲ ਕਰਨੀ, ਨਹੀਂ ਉਹ ਤਾਂ ਬਹੁਤ ਬਿਜ਼ੀ ਆ ਉਹ ਤਾਂ ਮੀਟਿੰਗ ਦੇ ਵਿੱਚ। ਮੈਂ ਕਿਹਾ ਦੇਖ ਇਹ ਟ੍ਰਿਕ ਮੈਨੂੰ ਪਤਾ ਹੈ, ਉਹ ਤੇਰੇ ਨਾਲੇ ਬੈਠੀ ਚਾਹ ਪੀਂਦੀ ਆ, ਉਹਨੂੰ ਫੋਨ ਫੜਾ ਦੇ। ਉਹ ਫੋਨ ਫੜ ਕੇ ਕਹਿੰਦੀ ਉਹ ਸੋਰੀ ਸਾਨੂੰ ਕਰਨਾ ਪੈਂਦਾ ਜੀ ਇੱਦਾਂ।
ਗੱਲ ਚੇਤੇ ਆ ਗਈ, ਤੁਸੀਂ ਕਿਹਾ ਨਾ ਬਈ ਪਹਿਲੀ ਰਿੰਗ ਤੇ ਨੀ ਚੱਕਦੇ। ਮੈਂ ਨਾ ਇੱਥੇ ਇੱਕ ਸੈਕਟਰੀ ਦਾ ਕੋਰਸ ਕੀਤਾ ਸੀ, ਬਹੁਤ ਸਾਲਾਂ ਦੀ ਗੱਲ ਹੈ, ਉਹ ਚ ਇੱਕ ਹੋਰ ਤਾਂ ਕੋਈ ਯਾਦ ਨੀ ਰਿਹਾ, ਇੱਕ ਗੱਲ ਜਰੂਰ ਯਾਦ ਰਹੀ ਆ, ਉਹ ਕਹਿੰਦੇ ਸੀ ਵੀ ਤਿੰਨ ਰਿੰਗਾਂ ਹੋਣ ਦਿਓ ਤੇ ਫੇਰ ਟੈਲੀਫੋਨ ਚੁੱਕੋ।
ਅੱਛਾ ਜੀ।
ਕਿਉਂਕਿ ਕਹਿੰਦਾ ਵੀ ਜਿਵੇਂ ਤੁਸੀਂ ਜੇ ਪਹਿਲੀ ਰਿੰਗ ਤੇ ਹੀ ਚੁੱਕ ਲਿਆ ਤੇ ਉਹ ਅਗਲਾ ਮੈਂਟਲੀ ਪ੍ਰਪੇਅਰ ਨਹੀਂ ਹੁੰਦਾ ਵੀ ਮੇਰਾ ਟੈਲੀਫੋਨ ਪਹਿਲਾਂ ਰਿੰਗ ਤੇ ਚੁੱਕਿਆ ਜੂਗਾ ਤੇ ਉਹਨੂੰ ਉਹ ਹੜਬੜਾ ਸਕਦਾ, ਤੋ ਇਸ ਲਈ ਤੁਸੀਂ ਤਿੰਨ ਰਿੰਗਾਂ ਵੱਜਣ ਦਿਓ ਤੇ ਫੇਰ ਟੈਲੀਫੋਨ ਚੁੱਕੋ।
ਇਹ ਜੀ ਕਲਰਕਾਂ ਨੇ ਇੱਕ ਹੋਰ ਵੀ ਨੁਕਤਾ ਕੱਢਿਆ ਹੋਇਆ।
ਹਾਂਜੀ,
ਜਿਹੜਾ ਮਸਲਾ ਤੁਹਾਨੂੰ ਦੱਸਿਆ ਨਾ ਵੀ ਉਹ ਤਾਂ ਜੀ ਬਹੁਤ ਬਿਜ਼ੀ ਆ ਮੀਟਿੰਗ ਦੇ ਵਿੱਚ।
ਹਾਂਜੀ,
ਇਹ ਹੁਣ ਮੈਂ ਤੁਹਾਨੂੰ ਆਪਣੇ ਦਿਲ ਵਾਲੀ ਗੱਲ ਸਾਂਝੀ ਕਰਨ ਲੱਗਾ। ਅਗਲੀ ਗੱਲ ਹੈ, ਇਹ ਇਹਨਾਂ ਨੇ ਨੁਕਤਾ ਕੱਢਿਆ ਹੋਇਆ ਵੀ ਜੇ ਤੁਸੀਂ ਨਾ ਪਹਿਲੇ ਸੱਟੇ ਫੋਨ ਚੱਕ ਲਿਆ, ਪਹਿਲੀ ਗੱਲ ਤਾਂ ਤਿੰਨ ਰਿੰਗਾਂ ਵਾਲਾ ਤੁਹਾਡਾ ਇਹ ਤਾਂ ਟ੍ਰੇਨਿੰਗ ਦਿੰਦੇ ਆ ਨਾ, ਆਫੀਸ਼ੀਅਲ ਟ੍ਰੇਨਿੰਗ ਹੈ ਨਾ। ਦੂਜੀ ਗੱਲ ਇਹ ਆ ਹੁਣ ਇਹਨਾਂ ਨੇ ਹੋਰ ਐਕਸਟੈਂਡਡ ਲੈਵਲ ਤੇ ਲੈ ਗਏ ਆ ਵੀ ਤੁਸੀਂ ਫੋਨ ਹੀ ਨਾ ਚੱਕੋ, ਉਹਨਾਂ ਇਹ ਫੋਨ ਚੱਕ ਲਓ, ਉਹਨਾਂ ਨੂੰ ਕਹੋ ਬਹੁਤ ਬਿਜ਼ੀ ਆ। ਠੀਕ ਹੈ, ਉਹਦੇ ਨਾਲ ਕੀ ਹੁੰਦਾ ਨਾ, ਯਾਨੀ ਜੇ ਸਾਈਕੋਲੋਜੀ ਆ ਕਿ ਬੰਦਾ ਫੋਨ ਕਦੋਂ ਕਰਦਾ, ਫੋਨ ਉਦੋਂ ਕਰਦਾ ਜਦੋਂ ਐਨ ਭਰਿਆ ਪੀਤਿਆ ਹੁੰਦਾ, ਐਨ ਸਖ਼ਤ ਲੋੜ ਹੁੰਦੀ ਆ ਤੇ ਉਹਨੇ ਗੱਲ ਲੋਡਿਡ ਹੁੰਦੀ, ਉਹਨੇ ਪਲਾਨ ਬਣਾਇਆ ਹੁੰਦਾ, ਉਹਨੇ ਮੈਂ ਉਹਨੂੰ ਆਹ ਕਹਿਣਾ, ਉਹਨੇ ਮੈਨੂੰ ਆਹ ਕਹਿਣਾ, ਮੈਂ ਉਹਨੂੰ ਆਹ ਕਹਿ ਦੇਣਾ, ਪੂਰੀ ਤਿਆਰੀ ਚ ਉਹ ਬੈਠਾ ਹੁੰਦਾ। ਤੇ ਇਸ ਕਰਕੇ ਨਾ ਉਹ ਟੋਨ ਦੇਖ ਲੈਂਦੇ ਵੀ ਟੋਨ ਕਿਸ ਚ ਬੋਲਦੇ ਤੇ ਉਹ ਉਹਨੂੰ ਕਹਿੰਦੇ ਵੀ ਉਹ ਹਜੇ ਤੁਹਾਨੂੰ ਰਿਟਰਨ ਕਰੂੰਗੀ। ਉਹ ਰਿਟਰਨ ਕੀ ਕਰਨਾ ਆ, ਕੱਲ ਨੂੰ ਜਾਂ 2 ਘੰਟੇ ਬਾਅਦ 3 ਘੰਟੇ ਜਾਨੂੰ ਬੰਦਾ ਹੋਰ ਰੁਝਾਨ ਪੈਂਦਾ, ਕਿਉਂਕਿ ਤਕਰੀਬਨ ਅੱਧਾ ਕੁ ਘੰਟਾ ਬੰਦੇ ਨੂੰ ਚੇਤੇ ਰਹਿੰਦੀ ਗੱਲ, ਉਹ ਫੇਰ ਭੁੱਲ ਜਾਂਦੀਆਂ, ਅੱਧੀਆਂ ਗੱਲਾਂ ਭੁੱਲ ਜਾਂਦੀਆਂ ਤੇ ਉਹਦਾ ਮੱਚ ਜਿਹਾ ਮਾਰ ਜਾਂਦਾ ਉਦੋਂ ਤੱਕ। ਤੋ ਇਹ ਵੀ ਇੱਕ ਟੈਕਨੀਕ ਹੈ, ਮਤਲਬ ਕੰਮ ਨਾ ਕਰਨ ਦਾ,
ਇਹ ਤਾਂ ਹੁਣ ਅਸੀਂ ਬੜੀਆਂ ਮਹੱਤਵਪੂਰਨ ਗੱਲਾਂ ਕਰੀ ਜਾਂਦੇ ਹਾਂ, ਵਾਹਵਾ ਸਮਾਂ ਹੋ ਗਿਆ, ਹੁਣ ਕੋਈ ਛੋਟੀ ਮੋਟੀ ਗੱਲ ਵੀ ਕਰ ਲੋ।
ਛੋਟੀ ਮੋਟੀ ਗੱਲ ਇਹ ਹੈ ਗਿਆਨੀ ਜੀ ਕਿ ਪਹਿਲਾਂ ਤਾਂ ਕਹਿੰਦੇ ਆ ਕਿ ਪਾਲਾ ਬੈਂਸ ਕੋਵਰਮ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਤੇ ਤਾਇਆ ਜੀ, ਅੱਜ ਤਾਇਆ ਜੀ ਆ ਗਏ ਨੇ, ਹੁਣ ਪ੍ਰੋਗਰਾਮ ਚ ਪਟਾਕੇ ਪੈਣਗੇ।
ਉਹਨਾਂ ਨੂੰ ਕਹੋ ਕਿ ਭਾਈ ਉਹ ਆਤਿਸ਼ਬਾਜੀ ਚਲਾਉਣ ਤੋਂ ਸਰਕਾਰਾਂ ਰੋਕਦੀਆਂ ਨੇ।
ਤੇ ਹਮਪ੍ਰੀਤ ਬਰਾੜ ਪਰਤ ਤੋਂ ਵੀ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਰਣਜੀਤ ਸ਼ੇਰਗਿੱਲ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਜਿਹੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਾਂਜੀ ਰਣਜੀਤ ਸਿੰਘ ਸ਼ੇਰਗਿੱਲ ਮੈਲਬਨ ਵਾਲੇ ਜੀ। ਰਣਜੀਤ ਭਾਜੀ ਮੈਨੂੰ ਲੱਗਦਾ ਆਪਣੇ ਰਣਜੀਤ ਸ਼ੇਰਗਿੱਲ ਭਾਜੀ ਨੇ ਇਹਨਾਂ ਦੀ ਥੋੜੀ ਸਿਹਤ ਡਾਊਨ ਰਹੀ ਆ ਪਿੱਛੇ ਜੇ ਪਤਾ ਲੱਗਿਆ ਸੀ ਉਹ ਖਬਰਾਂ ਸਾਰਾ ਲੈਂਦੇ ਰਹੀ ਦਾ ਰਣਜੀਤ ਭਾਜੀ ਤੁਹਾਡੀਆਂ ਤੇ ਪ੍ਰੋਗਰਾਮ ਦੇ ਤੁਸੀਂ ਸ਼ਾਮਿਲ ਹੋ ਤੇ ਬਹੁਤ ਬਹੁਤ ਧੰਨਵਾਦ ਸੋ ਤਾਇਆ ਜੀ ਇੱਕ ਜਿਹੜਾ ਮਸਲਾ ਇਹ ਹੈ ਅੱਜ ਦੀ ਖਬਰ ਵੀ ਬਣੀ ਹੋਈ ਹੈ ਕਿ 3 ਤਲਾਕ ਦੇ ਬਿੱਲ ਨੂੰ ਮਨਜ਼ੂਰੀ
ਅੱਛਾ
ਭਾਰਤ ਦੇ ਵਿੱਚ ਕੈਬਨਿਟ ਦਾ ਫੈਸਲਾ ਜੀ ਕਹਿੰਦੇ ਕਿ ਇੱਕ ਵਾਰ 3 ਤਲਾਕ ਤੇ ਹੋਵੇਗੀ 3 ਸਾਲ ਤੱਕ ਦੀ ਸਜ਼ਾ
ਅੱਛਾ
ਤਾਂ ਹੁਣ ਇਹ ਮਤਾ ਪੇਸ਼ ਕਰਕੇ ਇਹਨੂੰ ਪਾਸ ਕਰਾਈ ਸਰਕਾਰ ਤੇ ਤਜਵੀਜ਼ਾਂ ਇਹ ਰੱਖੀਆਂ ਗਈਆਂ ਨੇ ਕਿ ਬਿੱਲ ਦਾ ਨਾਮ ਮੁਸਲਿਮ ਵੁਮੈਨਸ ਪ੍ਰੋਟੈਕਸ਼ਨ ਆਫ ਰਾਈਟਸ ਔਨ ਮੈਰਿਜ ਹੈ
ਠੀਕ ਹੈ
ਤੇ ਜੰਮੂ ਕਸ਼ਮੀਰ ਨੂੰ ਛੱਡ ਕੇ ਪੂਰੇ ਦੇਸ਼ ਚ ਲਾਗੂ ਹੋ ਗਿਆ ਕੋਈ ਟੈਕਨੀਕਲ ਰੀਜ਼ਨ ਹੋ ਸਕਦਾ ਤੇ ਇਹ ਕਹਿੰਦੇ ਕਿ ਇੱਕ ਵਾਰ 3 ਤਲਾਕ ਦੇ ਮਾਮਲਿਆਂ ਚ ਲਾਗੂ ਹੋਵੇਗਾ ਇਹ ਬਿੱਲ ਇੱਕ ਵਾਰ 3 ਤਲਾਕ ਹਰ ਰੂਪ ਚ ਗੈਰ ਕਾਨੂੰਨੀ ਹੋਵੇਗਾ ਭਾਵੇਂ ਉਹ ਲਿਖਤੀ ਹੋਵੇ ਬੋਲਿਆ ਗਿਆ ਹੋਵੇ ਜਾਂ ਫਿਰ ਇਲੈਕਟ੍ਰੋਨਿਕ ਰੂਪ ਦੇ ਵਿੱਚ ਹੋਵੇ ਜਿਹੜਾ ਵਿਅਕਤੀ ਆਪਣੀ ਪਤੀ ਨੂੰ ਇੱਕ ਵਾਰ 3 ਤਲਾਕ ਦੇਵੇਗਾ ਉਸ ਨੂੰ 3 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਹੋਵੇਗੀ ਤੇ ਪੀੜਿਤ ਮਹਿਲਾ ਨੂੰ ਗੁਜ਼ਾਰਾ ਭੱਤਾ ਤੇ ਨਾਬਾਲਗ ਬੱਚਿਆਂ ਦੀ ਕਸਟਡੀ ਪਾਉਣ ਦਾ ਅਧਿਕਾਰ ਹੋਵੇਗਾ ਸੋ ਗਿਆਨੀ ਜੀ ਇਸ ਦੀ ਥੋੜੀ ਮੈਂ ਬੈਕਗਰਾਉਂਡ ਦੱਸਦਾ ਕੀ ਹੈ ਕਿ ਇਹ ਜਿਹੜੀ ਰਵਾਇਤ ਹੈ ਨਾ
ਠੀਕ
ਹੈ ਇਹ ਜਿੱਦਾਂ ਵੀ ਮਰਜ਼ੀ ਹੈ ਚਾਹੇ ਮਿਡਲ ਈਸਟ ਚੋਂ ਆਈ ਹੈ ਚਾਹੇ ਜਿੱਦਾਂ ਵੀ ਆਈ ਹੈ ਕਾਫੀ ਜਦੋਂ ਸ਼ੁਰੂ ਹੋਈ ਸੀ ਨਾ ਬੜੀ ਸਟਰੋਂਗ ਸ਼ੁਰੂ ਹੋਈ ਸੀ ਇੱਕ ਪਰਿਵਾਰਾਂ ਨੂੰ ਰੱਖਣ ਲਈ ਉਹਨਾਂ ਦੇ ਆਪਣੇ ਜਦ ਦੋਨਾਂ ਧਰਮ ਥੋਪਿਆ ਜਾਂਦਾ ਕਿਸੇ ਦੂਸਰੇ ਖਿੱਤੇ ਦੇ ਉੱਤੇ ਕਿਸੇ ਦਾ ਤਾਂ ਉਹ ਨਾਲ ਅਲਾਮਤਾਂ ਵੀ ਲੈ ਕੇ ਆਉਂਦਾ ਹੈ ਇੱਕ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿਹੜਾ ਸਿੱਖ ਧਰਮ ਹੈ ਉਹ ਪੰਜਾਬ ਦਾ ਆਪਣਾ ਬੀਜ ਹੈ ਉੱਥੋਂ ਹੀ ਉਹ ਪੈਦਾ ਹੋਇਆ ਉੱਥੋਂ ਹੀ ਹਵਾ ਚੋਂ ਆਇਆ ਉੱਥੇ ਪੁੰਗਰਿਆ ਉੱਥੋਂ ਜੰਮਿਆ ਉੱਥੋਂ ਹੀ ਦਰਖਤ ਉਹਦੀਆਂ ਲੋੜਾਂ ਦੇ ਮੁਤਾਬਕ ਹੈ ਜੇ ਹੁਣ ਅਸੀਂ ਕਹੀਏ ਕਿ ਅਸੀਂ ਆ ਸਾਰਾ ਹੀ ਆਸਟ੍ਰੇਲੀਆ ਜਿਹੜੇ ਸਣੇ ਗੋਰੇ ਅਸੀਂ ਸਾਰੇ ਸਿੱਖ ਬਣਾ ਦੇਣੇ ਆ ਠੀਕ ਹੈ ਕਨਵਰਟ ਕਰ ਦੇਣੇ ਆ ਤਾਂ ਅਸੀਂ ਇਹਨਾਂ ਨੂੰ ਆਪਣੀ ਰਹਿਣੀ ਬਹਿਣੀ ਸਾਰਾ ਕੁਝ ਦੇ ਦੇਣਾ ਤੇ ਕਿਉਂਕਿ ਨੈਚੁਰਲ ਤਰੀਕੇ ਨਾਲ ਹੀ ਅਸੀਂ ਟਰਾਂਸਪਲਾਂਟ ਕਰ ਰਹੇ ਹਾਂ ਹਨਾ ਤਾਂ ਉਹ ਜਿਹੜੀਆਂ ਸਾਡੀਆਂ ਕਈ ਵਾਰੀ ਇਹਨਾਂ ਨੂੰ ਚੀਜ਼ਾਂ ਸਮਝ ਨਹੀਂ ਆਉਣੀਆਂ ਪਰ ਇਹਨਾਂ ਨੂੰ ਕਰਨੀਆਂ ਪੈਣੀਆਂ ਸੋ ਇਹ ਇਹ ਜਿਹੜਾ 3 ਤਲਾਕ ਦਾ ਮਾਮਲਾ ਹੈ ਇਹ ਮਤਲਬ ਕਾਫੀ ਮਤਲਬ ਅਡੋਪਟ ਨਹੀਂ ਕਰ ਰਿਹਾ ਕਈ ਦੇਸ਼ਾਂ ਦੇ ਵਿੱਚ ਕਾਨੂੰਨਾਂ ਦੇ ਅਡੋਪਟ ਨਹੀਂ ਕਰ ਰਿਹਾ ਇਹ ਇੱਕ ਕਬੀਲੇ ਦੇ ਕਾਨੂੰਨ ਰਹੇ ਨੇ
ਠੀਕ
ਹੈ ਜਿਹੜੇ ਕਿ ਧੱਕੇ ਦੇ ਨਾਲ ਇਸਲਾਮ ਦੇ ਵਿੱਚ ਵਾੜ ਕੇ ਤੇ ਦੂਸਰਿਆਂ ਤੇ ਲਾਗੂ ਕਰਵਾਏ ਜਾਂਦੇ ਨੇ
ਹੁਣ
ਇਹਦੇ ਨਾਲ ਕੀ ਹੈ ਕਿ ਔਰਤ ਦੀ ਜਿਹੜੀ ਆਪਣੀਆਂ ਉਹਦੇ ਰਾਈਟਸ ਨੇ ਉਹਦੇ ਅਧਿਕਾਰ ਨੇ ਉਹਨਾਂ ਨੂੰ ਜਮਾ ਹੀ ਮਨਫੀ ਕਰਤਾ
ਔਰ
ਜਿਹੜਾ ਯੂਪੀ ਦੇ ਵਿੱਚ ਦਿੱਤਿਆ ਨਾਥ ਯੋਗੀ ਜਿਹੜਾ ਜਿੱਤਿਆ ਆ ਉਸਦੀ ਜਿੱਤ ਦਾ ਕਾਰਨ ਇਹ ਹੈ ਕਿ ਮੁਸਲਿਮ ਔਰਤਾਂ ਨੇ 100% ਵੋਟ ਅਦਿੱਤਿਆ ਨੂੰ ਪਾਈ ਹੈ ਕਿਉਂ ਹਾਂਜੀ ਹਾਂਜੀ ਕਿਉਂਕਿ ਉੱਥੇ ਉੱਥੇ ਮੁਸਲਮਾਨ ਮੈਜੋਰਿਟੀ ਕਾਫੀ ਹੈ ਪਰ ਉਸ ਨੇ ਇਲੈਕਸ਼ਨ ਤੋਂ ਪਹਿਲਾਂ ਇਹ ਕਿਹਾ ਸੀ ਕਿ ਜੇ ਤੁਸੀਂ ਮੈਨੂੰ ਵੋਟ ਪਾਓ ਤੇ ਮੈਂ ਤੁਹਾਡੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਲਈ ਮੈਂ ਬਿੱਲ ਪਾਸ ਕਰਵਾਵਾਂਗਾ ਸੈਂਟਰ ਤੋਂ ਔਰਤਾਂ ਦੁਖੀ ਹੋਈਆਂ ਪਈਆਂ ਨੇ ਆਪਣੇ ਹੀ ਧਰਮ ਤੋਂ ਕਿ ਉਹਨਾਂ ਦੇ ਸਾਰੇ ਰਾਈਟ ਖਰਾਬ ਉਹਨਾਂ ਦੀ ਕੋਈ ਸਿਕਿਉਰਿਟੀ ਨਹੀਂ ਅੱਜ ਕੱਲ ਦੇ ਬਰਾਬਰਤਾ ਦੇ ਜ਼ਮਾਨੇ ਚ ਇਹੋ ਜਿਹੇ ਕਾਨੂੰਨ ਨਹੀਂ ਚੱਲਦੇ ਸੋ ਯੂਪੀ ਦੇ ਵਿੱਚ ਅਦਿੱਤਿਆ ਨਾਥ ਦਾ ਜਿੱਤਣਾ ਬੀਜੇਪੀ ਦਾ ਜਿੱਤਣਾ ਮੁਸਲਿਮ ਫੀਮੇਲ ਵੋਟ ਉਹਨੂੰ ਪਈ ਹੈ ਔਰ ਉਸੇ ਹੀ ਬੈਕਗਰਾਉਂਡ ਦੇ ਵਿੱਚ ਇਹ ਜਿਹੜਾ ਬਿੱਲ ਤਿਆਰ ਹੋ ਕੇ ਸਾਹਮਣੇ ਆਇਆ ਔਰ ਮੈਨੂੰ ਲੱਗਦਾ ਕਿ ਭਾਰਤ ਦੀਆਂ 100% ਜਿਹੜੀਆਂ ਮੁਸਲਿਮ ਔਰਤਾਂ ਨੇ ਉਹ ਇਸ ਦਾ ਫੈਸਲਾ ਕਰਨੇ ਕਿਉਂਕਿ ਉਸਨੂੰ ਵੱਧ ਅਧਿਕਾਰ ਉਹਨਾਂ ਨੂੰ ਮਿਲ ਰਹੇ ਨੇ
ਠੀਕ
ਹੈ ਹੁਣ ਤੁਸੀਂ ਇਹ ਦੱਸੋ ਕਿ ਜਿਹੜਾ 3 ਤਲਾਕ ਦਾ ਜਿਹੜਾ ਪਿੱਛੇ ਰਵਾਇਤ ਕੀ ਚੱਲੀ ਜਾਂਦੀ
ਇਹ ਇੰਨੀ ਇੰਨਾ ਮੇਰੇ ਨਾਲੋਂ ਤੇ ਜ਼ਿਆਦਾ ਤੁਸੀਂ ਜਾਣਦੇ ਹੋ ਬਸ ਉਹ ਹੀ ਸੀ ਵੀ ਜਿਵੇਂ ਮਨੂ ਸਿਮਰਤੀ ਵੀ ਇਹੀ ਕਹਿੰਦੀ ਹੈ ਨਾ ਪੈਰ ਦੀ ਜੁੱਤੀ ਔਰਤ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖੋ ਤੇ ਇਸਤਰੀ ਜਿਹੜੀ ਆ ਕਦੀ ਵੀ ਆਜ਼ਾਦ ਨਹੀਂ ਹੋਣੀ ਚਾਹੀਦੀ ਹੈ ਮਨੂ ਸਿਮਰਤੀ ਵੀ ਕਹਿੰਦੀ ਆ ਇਸਲਾਮ ਦੇ ਵਿੱਚ ਵੀ ਇਹੋ ਹੀ ਚੱਲੇ ਆ ਰਿਹਾ ਭਈ ਬਚਪਨ ਦੇ ਵਿੱਚ ਪਿਤਾ ਦੇ ਅਧੀਨ ਰਵੇ ਜੇ ਪਿਤਾ ਨਹੀਂ ਤੇ ਭਰਾਵਾਂ ਦੇ ਅਧੀਨ ਰਵੇ ਉਸ ਤੋਂ ਵਿਆਹ ਗਿਆ ਤੇ ਪਤੀ ਦੇ ਅਧੀਨ ਰਵੇ ਤੇ ਬੁਢੇਪੇ ਵਿੱਚ ਇਹ ਪੁੱਤਰਾਂ ਦੇ ਅਧੀਨ ਰਵੇ ਸੋ ਇਹ ਪਤਾ ਨਹੀਂ ਕਿਉਂ ਇਹੋ ਜਿਹੇ ਕਾਨੂੰਨ ਬਣਾਏ ਸੀ ਅੱਜ ਇਹਨਾਂ ਦੀ ਲੋੜ ਹੈ ਕਿ ਨਹੀਂ ਹੈ ਤੇ ਭਾਈ ਬਹੁਤ ਹੀ ਦੁੱਖ ਪਰਿਵਾਰ ਵਾਲਾ ਇੱਕ ਆਪਣੇ ਜੀਵਨ ਸਾਥੀ ਦੇ ਨਾਲ ਇਉਂ ਕਰ ਸਕਦਾ ਵੀ ਟੈਲੀਫੋਨ ਤੇ ਲਿਖਤ ਵਿੱਚ ਜ਼ਬਾਨੀ ਕਿਸੇ ਤਰ੍ਹਾਂ ਵੀ ਉਹ ਕਹਿ ਦੇਵੇ ਤਲਾਕ 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 ਤੇ ਇਸਤਰੀ ਦਾ ਕੋਈ ਵੀ ਅਧਿਕਾਰ ਨਹੀਂ ਰਹਿੰਦਾ ਸਿਵਾਏ ਉਸ ਤੋਂ ਕਿ ਉਹ ਜਿਹੜਾ ਮੇਹਰ ਉਹਦੇ ਨਿਕਾਹ ਤੋਂ ਪਹਿਲਾਂ ਕੋਈ ਮੇਹਰ ਦੀ ਰਕਮ ਲਿਖਾਈ ਹੁੰਦੀ ਹੈ ਐਵੇਂ ਨਾਮੀਨਲ ਜੀ ਉਹ ਲੈਣ ਦਾ ਅਧਿਕਾਰੀ ਹੋ ਸਕਦੀ ਹੈ। ਪਿੱਛੇ ਜੇ ਕੁਝ ਸਾਲਾਂ ਦੀ ਗੱਲ ਹੈ ਕਿ ਕੋਈ ਇਸ ਤਰ੍ਹਾਂ ਕੋਈ ਹੁਸਨ ਬਾਨੋ ਕਿ ਕੌਣ ਮੁਸਲਿਮ ਔਰਤ ਸੀ ਉਹਨੇ ਸੁਪਰੀਮ ਕੋਰਟ ਤੱਕ ਜਾ ਕੇ ਕੇਸ ਲੜਿਆ ਤੇ ਸੁਪਰੀਮ ਕੋਰਟ ਨੇ ਉਹਦੇ ਇਸਤਰੀ ਦੇ ਹੱਕ ਵਿੱਚ ਫੈਸਲਾ ਕਰਤਾ ਪਰ ਕਿਉਂਕਿ ਮੁਸਲਿਮ ਵੋਟਾਂ ਤੇ ਮੁਸਲਿਮਾਂ ਦੇ ਰੌਲੇ ਰੱਪੇ ਤੋਂ ਦੇ ਅਧੀਨ ਹਿੰਦੁਸਤਾਨ ਦੀ ਸਰਕਾਰ ਨੇ ਉਹ ਗੱਲ ਜਿਹੜੀ ਸੀ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਵੀ ਅਮਲ ਨਹੀਂ ਹੋਣ ਦਿੱਤਾ। ਤੇ ਦੂਜੀ ਗੱਲ ਬਹੁਤ ਇਹ ਬੜੀ ਚੰਗੀ ਗੱਲ ਆ ਇੱਕ ਤੁਸੀਂ ਵਿੱਚ ਨੁਕਤਾ ਉਠਾਇਆ ਸੀ ਕਿ ਇਹ ਜੰਮੂ ਕਸ਼ਮੀਰ ਉੱਪਰ ਲਾਗੂ ਨਹੀਂ ਹੋਏਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਧਾਰਾ 370 ਦੇ ਅਧੀਨ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਆ ਹਿੰਦੁਸਤਾਨ ਦੀ ਪਾਰਲੀਮੈਂਟ ਚ ਪਾਸ ਹੋਇਆ ਹੋਇਆ ਕਾਨੂੰਨ ਵੀ ਆਟੋਮੈਟਿਕਲੀ ਜਿਵੇਂ ਪੰਜਾਬ ਜਾਂ ਯੂਪੀ ਆਦਿਕ ਸੂਬਿਆਂ ਤੇ ਲਾਗੂ ਹੁੰਦਾ ਆ ਉਹ ਜੰਮੂ ਕਸ਼ਮੀਰ ਉੱਪਰ ਲਾਗੂ ਨਹੀਂ ਹੋ ਸਕਦਾ। ਹਾਂ ਜੰਮੂ ਕਸ਼ਮੀਰ ਦੀ ਅਸੈਂਬਲੀ ਜੇ ਪਾਸ ਕਰੂਗਾ ਤੇ ਕਰੂਗੀ ਤਾਂ ਲਾਗੂ ਹੋਏਗੀ। ਇਹ ਜਦੋਂ 48 ਦੇ ਵਿੱਚ ਕਸ਼ਮੀਰ ਚਲੋ ਲੰਮਾ ਇਤਿਹਾਸ ਹੈ ਆਪਾਂ ਹੁਣ ਇਹਨੂੰ ਕੀ ਦੁਹਰਾਉਣਾ ਆ ਤੇ UN ਚ ਲੈ ਗਿਆ ਸੀ ਕੇਸ ਨਹਿਰੂ ਤੇ ਉਹਨਾਂ ਨੇ ਸਟੇਟਸ ਕੋ ਕਹਿ ਦਿੱਤਾ ਤੇ ਉਦੋਂ ਦਾ ਹੀ ਅੱਧਾ ਕਸ਼ਮੀਰ ਅਕੂਪਾਈਡ ਉੱਧਰ ਆ ਅੱਧਾ ਕਸ਼ਮੀਰ ਇੱਧਰ ਆ ਇੱਧਰ ਲੈ ਇਸ ਨੂੰ ਆਜ਼ਾਦ ਕਸ਼ਮੀਰ ਕਹਿੰਦੇ ਆ ਉੱਧਰ ਲੈ ਉਦੋਂ ਆਜ਼ਾਦ ਕਸ਼ਮੀਰ ਕਹਿੰਦੇ ਆ ਸੋ ਉਦੋਂ ਫਿਰ ਅਧਿਕਾਰ ਇਹ ਵੀ ਜਿੱਥੇ ਜਿੱਥੇ ਫੌਜਾਂ ਹੈਗੀਆਂ ਉੱਥੇ ਉੱਥੇ ਹੋ ਜਾਓ ਉਹਦਾ ਨਾਂ ਲਾਈਨ ਆਫ ਕੰਟਰੋਲ ਰੱਖ ਲਿਆ ਗਿਆ ਤੇ ਇਹ ਵਾਅਦਾ ਕੀਤਾ ਕਸ਼ਮੀਰੀਆਂ ਨਾਲ ਪੰਡਿਤ ਨਹਿਰੂ ਨੇ ਕਿ ਭਾਈ ਤੁਹਾਡੀ ਰਾਏ ਸ਼ੁਮਾਰੀ ਕਰਾਈ ਜਾਊਗੀ ਰਾਏ ਪੁੱਛੀ ਜਾਏਗੀ ਵੀ ਤੁਸੀਂ ਪਾਕਿਸਤਾਨ ਨਾਲ ਜਾਣਾ ਹੈ ਆਜ਼ਾਦ ਰਹਿਣਾ ਕਿ ਹਿੰਦੁਸਤਾਨ ਜਾਣਾ ਉਹ ਰਾਏ ਸ਼ੁਮਾਰੀ ਹੋਈ ਨਹੀਂ ਹਾਲਾਤ ਬਦਲ ਗਏ ਤੇ ਉੱਥੇ ਉੱਥੇ ਫੌਜਾਂ ਬੈਠੀਆਂ ਹੋਈਆਂ ਪਰ ਉਹ ਧਾਰਾ 370 ਦੇ ਏਜੰਡਾ ਬੀਜੇਪੀ ਦਾ ਏਜੰਡਾ ਤੇ ਹੈਗਾ ਕਿ ਧਾਰਾ 370 ਖਤਮ ਕਰਨੀ ਆ ਪਰ ਉਹ ਖਤਮ ਕਰਨੀ ਇੰਨੀ ਸੌਖੀ ਨਹੀਂ ਹੈ।
ਯਾਨੀ ਕਿ ਜੇ ਮੈਂ ਇਹ ਕਹਿਣਾ ਚਾਹੁੰਦਾ ਚਲੋ ਹੁਣ ਆਪਾਂ ਮੈਂ ਪਹਿਲਾਂ ਇਹ ਬਿੱਲ ਦੀ ਗੱਲ ਕਰ ਲੈਂਦੇ ਥੋੜੀ ਜਿਹੀ ਕਿ ਇਹ ਖਬਰ ਦੇ ਵਿੱਚ ਲਿਖਿਆ ਹੈ ਕਿ ਸੁਪਰੀਮ ਕੋਰਟ ਪਹਿਲਾਂ ਹੀ ਇਸ ਨੂੰ ਸੰਵਿਧਾਨਿਕ ਕਰਾਰ ਦੇ ਚੁੱਕੀ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਉਹ ਬਾਨੋ ਦੀ ਉੱਥੇ ਵੀ ਇਹ ਟੈਸਟ ਕੇਸ ਜਿਹੜੇ ਹੋ ਚੁੱਕੇ ਨੇ ਉਸ ਨੂੰ ਆਧਾਰ ਬਣਾ ਕੇ ਬਿੱਲ ਬਣਾਇਆ ਜਾ ਰਿਹਾ ਉਸੇ ਹੀ ਕੇਸ ਨੂੰ। ਦੂਜੀ ਗੱਲ ਜਿਹੜੀ ਆਪਾਂ ਕਈ ਵਾਰੀ ਧਾਰਾ ਦੀ ਗੱਲ ਕਰਦੇ ਜਿਹੜੀ ਜੰਮੂ ਕਸ਼ਮੀਰ ਤੇ ਲਾਗੂ ਹੁੰਦੀ ਹੈ ਜੇ ਅਸੀਂ ਮੁਕਾਬਲਾ ਦੇਖੀਏ ਜਾਂ ਦੋਨਾਂ ਸਮਾਨ ਅੰਤਰ ਦੇਖੀਏ ਦੋਨਾਂ ਦੇਸ਼ਾਂ ਨੇ ਜੰਮੂ ਕਸ਼ਮੀਰ ਦੇ ਨਾਲ ਕੀ ਕੀਤਾ ਤਾਂ ਮੈਂ ਪੜ੍ਹ ਰਿਹਾ ਸੀ ਕਿ ਮੁਕਾਬਲੇ ਤਨ ਭਾਰਤ ਨੇ ਜ਼ਿਆਦਾ ਹਥਿਆਰ ਦਿੱਤੇ ਹੋਏ ਨੇ ਜੰਮੂ ਕਸ਼ਮੀਰ ਨੂੰ ਬਿਲਕੁਲ ਕਿਉਂਕਿ ਦੇਖੋ ਇਹ ਕਾਨੂੰਨ ਬਣ ਰਿਹਾ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਉਹ ਹੁਣ ਕਸ਼ਮੀਰ ਦੀ ਮਰਜ਼ੀ ਹੈ ਕਿ ਉਹਨਾਂ ਨੇ ਜੰਮੂ ਕਸ਼ਮੀਰ ਦੇ ਉਹਨਾਂ ਨੇ ਲਾਗੂ ਕਰਨਾ ਇਹਦਾ ਮਤਲਬ ਉਹਨਾਂ ਕੋਲ ਜ਼ਿਆਦਾ ਅਧਿਕਾਰ ਨੇ
ਠੀਕ ਹੈ।
ਦੂਜੇ ਪਾਸੇ ਪਾਕਿਸਤਾਨ ਦੀ ਗੱਲ ਕਰੀਏ ਉਹ ਉਹਨਾਂ ਨੂੰ ਪੁੱਛ ਉਹਨਾਂ ਨੂੰ ਬੰਦਿਆਂ ਵਿੱਚ ਵੀ ਨਹੀਂ ਗਿਣਦੇ ਜੀ ਉਹ ਹਾਂ ਤੁਸੀਂ ਉੱਧਰ ਜਾ ਕੇ ਦੇਖੋ ਜੰਮੂ ਕਸ਼ਮੀਰ ਦੇ ਜਿਹੜੇ ਉਹਨਾਂ ਨੂੰ ਅੱਡਾ ਬਣਾਇਆ ਹੋਇਆ ਜੰਮੂ ਕਸ਼ਮੀਰ ਦੇ ਸਾਰੇ ਲੋਕਾਂ ਨੂੰ ਅੱਡਾ ਬਣਾਇਆ ਹੋਇਆ ਭਾਰਤ ਦੇ ਉਲਟ ਲੜਾਈ ਲੜਨ ਦਾ ਤੇ ਖਬਰਾਂ ਇਹ ਵੀ ਮਿਲਦੀਆਂ ਨੇ ਕਿ ਜਿਹੜੇ ਉੱਥੋਂ ਬੰਦੇ ਬੌਧਿਕ ਲੈਵਲ ਦੇ ਜਾਂ ਵਿਦਵਾਨ ਜਾਂ ਉਹ ਸਾਰੇ ਮਾਰ ਮੂਰ ਦਿੰਦੇ ਨੇ ਉਹਨਾਂ ਨੂੰ।
ਅੱਛਾ
ਹਾਂਜੀ ਹਾਂਜੀ ਉਹ ਮਤਲਬ ਉਹ ਟੋਟਲ ਜਿਹੜੇ ਆ ਬੰਦੇ ਜਿਹੜੇ ਉਹਨਾਂ ਨੂੰ ਲੜਾਈ ਲੜਨ ਵਾਸਤੇ ਹੀ ਰੱਖਿਆ ਹੋਇਆ ਮਤਲਬ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਿੰਪਥੀ ਲੈਣ ਵਾਸਤੇ ਉਹਨਾਂ ਨੂੰ ਰੱਖਿਆ ਹੋਇਆ ਜਿਹੜੇ ਬੰਦੇ ਕੋਲ ਗੱਲ ਉਹ ਵੀ ਬਹੁਤ ਦੁਖੀ ਨੇ ਕੋਈ ਉੱਥੇ ਡਿਵੈਲਪਮੈਂਟ ਨਹੀਂ ਹੋ ਰਹੀ ਉਸ ਕਸ਼ਮੀਰ ਦੇ ਵਿੱਚ ਪਾਕਿਸਤਾਨ ਔਰ ਉਹਨਾਂ ਨੂੰ ਇਹ ਦਰਸਾਇਆ ਜਾਂਦਾ ਕਿ ਤੁਹਾਡੀ ਲੜਾਈ ਅਸੀਂ ਲੜ ਰਹੇ ਹਾਂ ਤੁਹਾਡੇ ਕਰਕੇ ਇੰਨਾ ਖਰਚਾ ਉਹਨਾਂ ਤੁਹਾਡੇ ਸਿਰ ਪੈ ਰਿਹਾ ਸਾਡਾ ਪਾਕਿਸਤਾਨ ਦਾ ਇਹ ਉਹਨਾਂ ਨੂੰ ਮਤਲਬ ਜੁੱਤੀ ਇਹ ਰੱਖ ਜਿਹਨੂੰ ਕਹਿੰਦੇ ਤਲਾਕ ਵਾਲਾ ਹੀ ਕੰਮ ਉਹਨਾਂ ਨਾਲ ਹੋਇਆ ਆ ਤੁਹਾਡੂ ਜੀ ਬਚਾ ਨਹੀਂ ਤਾਂ ਤੁਹਾਨੂੰ ਇੰਡੀਆ ਨੇ ਜੀ ਕਬਜ਼ਾ ਕਰ ਲੈਣਾ ਉਹ ਕਰਨਾ ਤੁਹਾਨੂੰ ਬਚਾਉਣ ਦੇ ਲਈ ਦੇਖੋ ਸਾਡੀਆਂ ਚੰਨੀਆਂ ਲੜਾਈਆਂ ਲੜਨੀਆਂ ਡਿਜ਼ਾਇਨਾਂ ਖਰਚਾ ਗਿਆ ਤੇ ਉਹਨਾਂ ਉੱਥੇ ਕੋਈ ਬੰਦਾ ਵੀ ਉਸ ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਵਿੱਚ ਜਿੰਨੇ ਵੀ ਅੱਤਵਾਦ ਦੇ ਅੱਡੇ ਆ ਟ੍ਰੇਨਿੰਗ ਸੈਂਟਰ ਸਾਰੇ ਉੱਥੇ ਬਣੇ ਹੋਏ ਨੇ ਸੋ ਇਸ ਕਰਕੇ ਮਤਲਬ ਉਹਨਾਂ ਦੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਪੱਤਰ ਨੇ ਆਜ਼ਾਦੀ ਦੇ ਮਾਮਲੇ ਦੇ ਵਿੱਚ ਜਦੋਂ ਆਪਾਂ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦੇ
ਪਰ ਉਹਨਾਂ ਨੇ ਇਉਂ ਰੱਖਿਆ ਨੂੰ ਆਜ਼ਾਦ ਕਸ਼ਮੀਰ ਕਹਿੰਦੇ ਉਹਨਾਂ ਦੇ ਆਪਣਾ ਪ੍ਰਧਾਨ ਮੰਤਰੀ ਆਪਣਾ ਪ੍ਰਧਾਨ ਇਸ ਤਰ੍ਹਾਂ ਵਿਖਾਵੇ ਲਈ ਦੁਨੀਆਂ ਲਈ ਤੇ ਰੱਖਿਆ
ਵਿਖਾਵੇ ਲਈ ਪਰ ਉਹ ਸਾਰਾ ਉਹ ਕੰਟਰੋਲ ਤਾਂ ਸਾਰਾ ਕੁਝ ਉੱਥੇ ਇਸਲਾਮਾਬਾਦ ਤੋਂ ਹੀ ਹੋ ਰਿਹਾ ਨਾ ਨਾਮ ਚਾਹੇ ਜੋ ਮਰਜ਼ੀ ਦੇ ਦਿਓ, ਚਾਹੇ ਉਹਨੂੰ ਚੀਫ ਮਿਨਿਸਟਰ ਕਹਿ ਦਿਓ, ਚਾਹੇ ਉਹਨੂੰ ਡੀਸੀ ਕਹਿ ਦਿਓ, ਚਾਹੇ ਉਹਨੂੰ ਪ੍ਰਾਈਮ ਮਿਨਿਸਟਰ ਕਹਿ ਦਿਓ, ਤੇ ਉਹ ਨਾਮ ਅਹੁਦੇ ਦਾ ਕੀ ਹੈ ਜਦੋਂ ਗੱਲ ਇਹ ਆ ਵੀ ਅਹੁਦੇ ਦੇ ਹੇਠ ਉਹ ਕਰ ਹੀ ਨੀ ਸਕਦਾ ਕੁਛ ਹੈ ਨਾ। ਤੇ ਖੈਰ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਗਿਆਨੀ ਜੀ, ਤੇ ਮੈਨੂੰ ਲੱਗਦਾ ਨਾ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਨਾ ਦੋ ਤਿੰਨ ਮਸਲੇ ਬਹੁਤ ਵੱਡੇ ਨੇ, ਇੱਕ ਤਾਂ ਹਾਂਜੀ ਬਹੁਤ, ਹੁਣ ਆਪਾਂ ਉਹ ਵੱਡਿਆਂ ਦੀ ਗੱਲ ਕਰਨੀ ਹੈ ਜਿਹੜੇ ਆਪਾਂ ਛੱਡੇ ਹੋਏ ਨੇ।
ਮੈਂ ਸਮਝਿਆ ਅਸੀਂ ਵੱਡੇ ਵੱਡੇ ਪਹਿਲਾਂ ਮੁਕਤਾ ਲਏ
ਨੇ, ਇਹ ਤਾਂ ਛੋਟੇ ਛੋਟੇ ਸੀਗੇ, ਇਹ ਤਾਂ ਕੋਈ ਵੱਡੇ ਵੱਡੇ ਮਸਲੇ। ਲਓ ਜੀ ਇੱਕ ਲੈਣੇ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਸਾਨੂੰ
ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀ ਨੋਂਗ, ਫੋਨ 0425-888-856।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 0404-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ ਬੈਟਰੀਜ਼।
ਜਲੰਧਪੀਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518। या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Tuhada ghar nahi ban sakda kade kide makodiyan da adda. Je utthe pest control karan aunge bug buster wale nav padda. जी हाँ, नव पड्डा नु संपर्क करन लई फोन नंबर नोट कर लो 0466-96-84-36. इस तो इलावा तुसी उना दी वेबसाइट भी चेक कर सकते हो www.bugbuster.com.au. जी हाँ, बग बस्टर वाले नव पड्डा तो हड्डी मदद कर सकते हैं।
रोटी हजम नहीं हुंदी, वरतो गोल्डन ग्रेन फ्लोर मिलता गरेवाल चक्की आटा ताजा घट कैमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाली स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428-895-5600
ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ या वेबसाइट नोट करो negotiators.com.au ते
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
ਜੀ ਸਵਾਗਤ ਹੈ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਦੂਸਰਾ ਹਿੱਸਾ ਪ੍ਰੋਗਰਾਮ ਲੈ ਕੇ ਆਏ ਹਾਂ ਦਿਲ ਵਾਲੀ ਗੱਲ ਤੇ ਅੱਜ ਅਮਰੀਕ ਸਿੰਘ ਫਲੋਰਾ ਟਰੈਵਲ ਕਰ ਰਹੇ ਨੇ ਸਾਊਥਰਨ ਆ ਰਹੇ ਨੇ ਜਿਹਨਾਂ ਗਿਆਨੀ ਜੀ ਸਿੱਧੀ ਤੋਂ ਸ਼ਾਮਲ ਹੈ ਸੋ ਤੁਸੀਂ ਵੀ ਜਿੱਥੋਂ ਵੀ ਜੁੜੇ ਹੋ ਸੋ ਆਓ ਆਪਾਂ ਸਾਰੇ ਪ੍ਰੋਗਰਾਮ ਦੇ ਵਿੱਚ ਆਨੰਦ ਮਾਣੀ ਗੱਲਾਂ ਬਾਤਾਂ ਹਾਂ ਜਗਤਾਰ ਭਾਜੀ ਹਾਂਗਕਾਂਗ ਤੋਂ ਆ ਗਏ ਨੇ ਚਾਲੂ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ ਅਮਰੀਕ ਸਿੰਘ ਬਡਵਾਲ ਮੈਲਬਨ ਤੋਂ ਗੁਰਦੁਆਰਾ ਕ੍ਰੇਗੀਵਨ ਸਾਹਿਬ ਦੀ ਫੋਟੋ ਭੇਜ ਰਹੇ ਨੇ ਸੇਵਾ ਕਰਦੇ ਆ ਕਹਿੰਦੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਈਏ ਜੀ ਬਹੁਤ ਵਧੀਆ ਤੇ ਜਸ ਘੁੰਮਣ ਹੁਣੀ ਜੁੜੇ ਨੇ ਉਹਨਾਂ ਨੇ ਇੱਕ ਮਸਲਾ ਸਾਡੇ ਸਾਹਮਣੇ ਰੱਖਿਆ ਜੀ ਤਾਇਆ ਜੀ ਹੁਣ ਆਏ ਨੇ ਤੇ ਆਪਾਂ ਇਹਨਾਂ ਤੋਂ ਪੁੱਛਾਂਗੇ ਉਹ ਮਨਦੀਪ ਸਿੰਘ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾਇਆ ਤਾਇਆ ਜੀ ਕਹਿੰਦੇ ਵੀਰ ਕਹਿੰਦੇ ਵੀਰ ਜੀ ਅੱਜ ਤਾਇਆ ਜੀ ਵਾਲੇ ਖੰਡੂ ਲੱਗਦਾ
ਹੈ ਕੀ ਫੇਰ ਬੋਲਿਓ ਕੀ
ਕਹਿੰਦੇ ਅੱਜ ਤਾਇਆ ਚੰਗਿਆੜੇ ਖੰਡੂ ਲੱਗਦਾ
ਚੰਗੜਿਆੜੇ ਕੱਢ
ਦੇਖ ਲੋ ਤੇ ਬਿਲਕੁਲ ਪ੍ਰੋਗਰਾਮ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਤੇ ਜਗਤਾਰ ਗਿੱਲ ਭਾਜੀ ਕਹਿੰਦੇ ਨੇ ਕਿ ਆਜ਼ਾਦ ਕਸ਼ਮੀਰ ਪਾਕਿਸਤਾਨ ਵਿੱਚ ਲੋਕਾਂ ਨਾਲ ਵਿਵਹਾਰ ਕੋਈ ਵਧੀਆ ਨਹੀਂ ਹੈ ਉਹ ਸਿਰਫ ਮਰਨ ਮਰਾਉਣ ਦੇ ਲਈ ਰੱਖੇ ਹੋਏ ਨੇ ਜਦੋਂ ਕਿਤੇ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹਨਾਂ ਦੀ ਫੌਜ ਬਟਾਲੀਅਨ ਨੂੰ ਅੱਗੇ ਭੇਜਿਆ ਜਾਂਦਾ ਹੈ ਬਿਲਕੁਲ ਇਹ ਰਿਐਲਿਟੀਆਂ ਨੇ ਤੇ ਉਹਨਾਂ ਨੇ ਇੱਕ ਹੋਰ ਮਸਲਾ ਵੀ ਭੇਜਿਆ ਇਹਦੇ ਬਾਰੇ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ ਤੇ ਸੁਖਵਿੰਦਰ ਸੋਹਣ ਦੇ ਪ੍ਰੋਗਰਾਮ ਚ ਆ ਗਏ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਤਾਇਆ ਜੀ ਹੁਣ ਨਾ ਇੱਕ ਮਸਲਾ ਕਰਨਾ ਥੋੜੇ ਧਰਮ ਦੀ ਗੱਲ ਕਰਨੀ ਹੈਨਾ ਤੇ ਦੁਨੀਆਂ ਦੇ ਵਿੱਚ ਕਈ ਧਰਮ ਚੱਲਦੇ ਨੇ ਤਾਂ ਅਕਸਰ ਆਪਾਂ ਇਹ ਵੀ ਕਹਿੰਦੇ ਹੁੰਦੇ ਕਿ ਧਰਮ ਉਹੀ ਸ੍ਰੇਸ਼ਟ ਹੈ ਜਿਹਦੇ ਵਿੱਚ ਨਿਰਮਲ ਕਰਮ ਤੇ ਨਾਮ ਜਪਣ ਦੀ ਗੱਲ ਹੁੰਦੀ ਹੈ
ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ
ਨਿਰਮਲ ਕਰਮ ਤੇ ਜਿਹੜੇ ਕੰਮ ਨਿਰਮਲ ਕਰਨ ਜਿਹੜੇ ਮਨ ਨਿਰਮਲ ਦਾ ਮਤਲਬ ਕੀ ਹੁੰਦਾ ਕਿ ਉਹ ਆਪਣੇ ਆਪ ਮਨ ਦੇ ਬਣਾਏ ਹੋਏ ਕਾਨੂੰਨ ਹੁੰਦੇ ਨੇ ਕਿ ਤੁਹਾਡੇ ਮਨ ਨੂੰ ਨਿਰਮਲ ਸਾਫ਼ ਰੱਖਣ ਮੈਲ ਨਾ ਲੱਗਣ ਦੇਣ ਠੀਕ ਹੈ ਤੇ ਦੂਜਾ ਹੈ ਨਾਮ ਜਪਣਾ ਇਕੱਲੇ ਨਿਰਮਲ ਕਰਮ ਕਰਕੇ ਵੀ ਨੀ ਕਰਨਾ ਤੇ ਨਾਲ ਅਕਾਲ ਪੁਰਖ ਦਾ ਨਾਮ ਜਿਹੜਾ ਯਾਦ ਰੱਖਣਾ ਇਹ ਹੈਗਾ ਸ੍ਰੇਸ਼ਟ ਧਰਮ
ਠੀਕ
ਹੁਣ ਕਈ ਲੋਕ ਜਿਹੜੇ ਨੇ ਉਹ ਧਰਮ ਕਰਦੇ ਨੇ ਫਿਰ ਉਹ ਚਾਹੁੰਦੇ ਨੇ ਕਿ ਸਾਰੇ ਸਾਡੇ ਅਰਗੇ ਹੋ ਜਾਣ ਮੇਰਾ ਆਪਣਾ ਬੱਕਰਾ ਪੰਥ ਚੱਲ ਜਾਵੇ ਜਾਂ ਬੱਕਰਾ ਧਰਮ ਚੱਲ ਜਾਵੇ ਹੁਣ ਤੁਸੀਂ ਝਾਤੀ ਮਾਰੋ ਥੋੜੇ ਸਾਨੂੰ ਦੱਸੋ ਕਿ ਦੁਨੀਆਂ ਦੇ ਵਿੱਚ ਕਿਹੜੇ ਧਰਮ ਨੇ ਜਿਹੜੇ ਆਪ ਖਿੱਚਦੇ ਨੇ ਲੋਕਾਂ ਨੂੰ ਆਪਣੇ ਵੱਲ ਨੂੰ ਤੇ ਕਿਹੜੇ ਧਰਮ ਨੇ ਜਿਹੜੇ ਧੱਕੇ ਨਾਲ ਦੂਜਿਆਂ ਦੇ ਉੱਤੇ ਲਾਗੂ ਹੁੰਦੇ ਕਰਦੇ ਨੇ ਮਤਲਬ ਕਨਵਰਜਨ ਕਰਦੇ ਨੇ
ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਵੀ ਹਰ ਬੰਦਾ ਕਹਿੰਦਾ ਵੀ ਜੋ ਮੇਰੇ ਵਿਚਾਰ ਆ ਜੋ ਮੇਰਾ ਧਰਮ ਆ ਉਹੀ ਸਰਵੋਤਮ ਆ ਤੇ ਓਹੀ ਸਾਰੀ ਦੁਨੀਆਂ ਜਿਹੜੀ ਆ ਉਹ ਮੇਰੇ ਧਰਮ ਨੂੰ ਮੰਨਣ ਲੱਗ ਪਵੇ, ਇਹ ਹਰੇਕ ਦੀ ਇੱਛਾ ਹੈ। ਤੇ ਗਾਂਹ ਗੱਲ ਆ ਵੀ ਉਹਦੇ ਕੋਲ ਤਾਕਤ ਕਿੰਨੀ ਹੈ, ਜੇ ਹੁਣ ਔਰੰਗਜ਼ੇਬ ਵਰਗਾ ਉਹ ਸ਼ਹਿਨਸ਼ਾਹ ਬਣ ਜਾਂਦਾ, ਸਾਰੇ ਹਿੰਦੁਸਤਾਨ ਦੀ ਤਾਕਤ ਉਹਦੇ ਕੋਲ ਆ ਜਾਂਦੀ ਹੈ, ਤੇ ਉਹਦਾ ਵੱਖਰਾ ਤਰੀਕਾ ਲੋਕਾਂ ਨੂੰ ਮੁਸਲਮਾਨ ਬਣਾਉਣ ਦਾ, ਈਸਾਈਆਂ ਦਾ ਵੱਖਰਾ ਤਰੀਕਾ ਆ, ਤੇ ਬੋਧੀ ਜਦੋਂ ਅਸ਼ੋਕ ਸ਼ਹਿਨਸ਼ਾਹ ਹਿੰਦੁਸਤਾਨ ਦਾ ਐਮਪਰਰ ਬਣ ਗਿਆ ਮਾਲਕ, ਤੇ ਉਹਨੇ ਬੁੱਧ ਧਰਮ ਅਪਣਾ ਲਿਆ, ਤੇ ਸਾਰਾ ਏਸ਼ੀਆ ਹਿੰਦੁਸਤਾਨ ਸਾਰਾ ਬੋਧੀ ਬਣ ਗਏ। ਤੇ ਪਰ ਇਹ ਨੀ ਸਾਨੂੰ ਇਤਿਹਾਸ ਚ ਪਤਾ ਲੱਗਦਾ ਵੀ ਉਹਨਾਂ ਨੂੰ ਅਸ਼ੋਕ ਨੇ ਜਬਰਦਸਤੀ ਬੋਧੀ ਬਣਾਇਆ ਕਿ ਉਹ ਆਪਣੇ ਆਪ ਖੁਸ਼ੀ ਨਾਲ ਬਣੇ, ਇਹ ਸਾਨੂੰ ਇਤਿਹਾਸ ਚੋਂ ਨੀ ਪਤਾ ਲੱਗਦਾ। ਪਰ
ਨਹੀਂ, ਜਿਸ ਹਿਸਾਬ ਨਾਲ ਅਸ਼ੋਕ ਦੀ ਹਿਸਟਰੀ ਆ,
ਹਾਂਜੀ,
ਉਹ ਤੁਹਾਨੂੰ ਲੱਗਦਾ ਵੀ ਉਹਨੇ ਸਰਬਸੰਮਤੀ ਨਾਲ ਬਣਾਈ ਹੋਊਗੀ?
ਕੋਈ ਵੱਡੀ ਗੱਲ ਨੀ, ਕਿਉਂਕਿ ਉਹ ਆਪਣੇ 99 ਭਰਾਵਾਂ ਨੂੰ ਕਤਲ ਕਰਕੇ, ਤੇ ਮਤਲਬ ਐਰਕਾ ਹੀ ਮੈਨੂੰ ਇਹ ਕਿਸੇ ਇਤਿਹਾਸ ਦੀ ਕਿਤਾਬ ਚ ਨੀ ਲਿਖਿਆ, ਐਰਕਾ ਹੀ ਸਾਨੂੰ ਗਾਈਡ ਨੇ ਦੱਸਿਆ ਜਦੋਂ ਮੈਂ ਪਟਨਾ ਮਤਲਬ ਬਿਹਾਰ ਦੀ ਸਰਕਾਰ ਦੇ ਸੱਦੇ ਤੇ ਗਿਆ, ਤੇ ਉਹਨਾਂ ਨੇ ਸਾਨੂੰ ਸਾਈਟ ਸੀਇੰਗ ਵਾਸਤੇ ਨਾਲ ਡਰਾਈਵਰ ਡਰੂਵਰ ਸਾਰਾ ਕੁਝ ਦਿੱਤਾ, ਤੇ ਉਹ ਉੱਥੇ ਇੱਕ ਖੂਹ ਹੈ ਉਸ ਨਾਲ ਹੀ ਮਤਲਬ ਪਟਨੇ ਸ਼ਹਿਰ ਦੇ, ਤੇ ਉਹ ਗਾਈਡ ਨੇ ਦੱਸਿਆ ਵੀ ਇਹ ਇਹਦਾ ਨਾਂ ਅਗਮ ਕੂਆ, ਭਈ ਮਤਲਬ ਇਹਦੇ ਥੱਲੇ ਦਾ ਨੀ ਪਤਾ ਲੱਗਦਾ, ਤੇ 99 ਭਰਾ ਉਹਨੇ ਕਤਲ ਕਰਕੇ ਇਸ ਖੂਹ ਦੇ ਵਿੱਚ ਸੁੱਟੇ ਸੀ, ਤੇ ਫਿਰ ਗੱਡੀ ਦਾ ਵਾਰਸ ਬਣੇ। ਫਿਰ ਆਪਾਂ ਜੇ ਸਕੂਲ ਦੀਆਂ ਕਿਤਾਬਾਂ ਚ ਵੀ ਕਲਿੰਗਾ ਦੀ ਲੜਾਈ ਤੋਂ ਬਾਅਦ ਉਹਦਾ ਵਿਚਾਰ ਬਦਲ ਗਿਆ। ਹਾਂ, ਇੱਕ ਸਿੱਖ ਧਰਮ ਹੈਗਾ ਆ, ਤੁਸੀਂ ਕਹੋਗੇ ਕਿ ਭਾਈ ਤੂੰ ਆਪਾਂ ਸਿੱਖ ਹੈ ਇਸ ਲਈ ਸਿੱਖਾਂ ਦੀ ਵਡਿਆਈ ਕਰਨੀ ਆ, 1765 ਤੋਂ ਲੈ ਕੇ 1849 ਤੱਕ ਇਹ ਸਿੱਖਾਂ ਦਾ ਰਾਜ ਰਿਹਾ ਵਾ, ਦਰਾ ਖੈਬਰ ਤੋਂ ਲੈ ਕੇ ਜਮਨਾ ਤੱਕ। ਤੇ ਸਾਨੂੰ ਇਤਿਹਾਸ ਵਿੱਚ ਜਰਾ ਵੀ ਕੋਈ ਇੱਕ ਵੀ ਮਿਸਾਲ ਨਹੀਂ ਮਿਲਦੀ ਕਿ ਕਿਸੇ ਦਾ ਧਰਮ ਖੋਇਆ ਗਿਆ ਹੋਵੇ ਜਬਰਦਸਤੀ ਸਰਕਾਰੀ ਤਾਕਤ ਵਰਤ ਕੇ ਸਿੱਖਾਂ ਵੱਲੋਂ, ਬਲਕਿ ਕਿ ਗੁਰਬਾਣੀ ਸਾਨੂੰ ਕਹਿੰਦੀ ਹੈ ਜਿੱਤ ਦੁਆਰੇ ਉਭਰੇ ਤਿੱਥੇ ਲਿਓ ਅਬਾਰ। ਜਿਹੜੇ ਵੀ ਕੋਈ ਧਰਮ ਨੂੰ ਮੰਨਦਾ, ਗੁਰੂ ਸਾਹਿਬ ਨੇ ਕਹਿੰਦੇ ਭਾਈ ਮੁਸਲਮਾਨ ਸੱਚਾ ਮੁਸਲਮਾਨ ਬਣੋ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਵ ਤੇ ਧੋਵੇ। ਹਾਂਜੀ, ਇਸ ਤਰ੍ਹਾਂ ਉਹਨਾਂ ਨੇ ਪੰਡਿਤ ਨੂੰ, ਇਸ ਤਰ੍ਹਾਂ ਮੁਕਾਜੀ ਨੂੰ ਸਭ ਕੁਝ ਇਸ ਤਰ੍ਹਾਂ ਉਹਨਾਂ ਨੇ ਉਪਦੇਸ਼ ਦਿੱਤਾ, ਭਾਈ ਆਪਣੇ ਧਰਮ ਵਿੱਚ ਪੱਕੇ ਰਹੋ। ਤੇ ਇਹੀ 20ਵੀਂ ਸਦੀ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਕਹਿੰਦੇ ਨੇ ਵੀ ਹਿੰਦੂ ਸੱਚਾ ਹਿੰਦੂ ਬਣੇ, ਮੁਸਲਮਾਨ ਸੱਚਾ ਮੁਸਲਮਾਨ ਬਣੇ, ਸਿੱਖ ਸੱਚਾ ਸਿੱਖ ਬਣੇ। ਬਲਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਾਨੂੰ ਇਤਿਹਾਸ ਪੜ੍ਹਿਆ ਵੀ ਪਤਾ ਲੱਗਦਾ ਕਿ ਜੇ ਕੋਈ ਖੁਸ਼ੀ ਨਾਲ ਮੁਸਲਮਾਨ ਸਿੱਖ ਧਰਮ ਨੂੰ ਅਪਣਾਉਣਾ ਵੀ ਚਾਹੁੰਦਾ ਹੈ ਤੇ ਉਹ ਫੋਰਨ ਮਨਿਸਟਰ ਫਕੀਰ ਅਜ਼ੀਜ਼ੁੱਦੀਨ ਤੋਂ ਰਿਟਨ ਪਰਮਿਸ਼ਨ ਲੈ ਕੇ ਆਵੇ ਵੀ ਹਾਂ ਤੂੰ ਆਪਣਾ ਧਰਮ ਛੱਡ ਕੇ ਤੇ ਸਿੱਖ ਧਰਮ ਤੈਨੂੰ ਦੇਣ ਦੀ ਆਗਿਆ ਆ। ਮੈਂ ਪ੍ਰੇਮ ਸਿੰਘ ਹੋਤੀ ਦੇ ਕਿਤਾਬਾਂ ਵਿੱਚੋਂ ਬਚਪਨ ਦੇ ਵਿੱਚ ਗੱਲਾਂ ਪੜ੍ਹੀਆਂ ਹੋਈਆਂ, ਤੇ ਇਹੋ ਹੀ ਕਾਰਨ ਸੀ ਕਿ ਪੰਜਾਬ ਦੇ ਵਿੱਚ ਆਪਣਾ ਸਿਰਫ ਸਿੱਖਾਂ ਦਾ ਭਾਵੇਂ ਰਾਜ ਵੀ ਸੀ 65 ਤੋਂ ਲੈ ਕੇ 49 ਤੱਕ, 1849 ਤੱਕ ਰਿਹਾ 80-85 ਸਾਲ, ਤੇ ਸਿੱਖਾਂ ਦੀ ਆਬਾਦੀ ਸਿਰਫ 13% ਸੀ, 13% ਆਬਾਦੀ। ਉਹਦਾ ਰੀਜ਼ਨ ਇਹ ਸੀ ਕਿ ਸਿੱਖਾਂ ਨੇ ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਡਰਾਵਾ ਦੇ ਕੇ, ਕਿਸੇ ਨੂੰ ਕਤਲ ਦੀ ਧਮਕੀ ਦੇ ਕੇ ਉਹਦਾ ਧਰਮ ਖੋ ਕੇ ਆਪਣਾ ਧਰਮ ਉਹਦੇ ਤੇ ਇੰਪੋਜ਼ ਨਹੀਂ ਕੀਤਾ। ਭਾਈ ਮਤੀ ਦਾਸ, ਭਾਈ ਦਿਆਲ ਦਾਸ, ਭਾਈ ਸਤੀ ਦਾਸ, ਗੁਰੂ ਤੇਗ ਬਹਾਦਰ ਸਾਹਿਬ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਤੇ ਫਿਰ ਸਿੱਖਾਂ ਦੀਆਂ ਬਾਬਾ ਅਜੀਤ ਸਿੰਘ ਨੇ ਕਿਵੇਂ ਬ੍ਰਾਹਮਣੀ ਨੂੰ ਛਡਾਇਆ ਜ਼ਾਲਮ ਤੋਂ, ਜ਼ਾਲਮ ਖਾਨ ਤੋਂ, ਕਿਵੇਂ ਸਿੱਖ ਰਾਜ ਵੇਲੇ ਵੀ ਜਬਰਦਸਤੀ ਜੋ ਲੜਕੀਆਂ ਜਾਂ ਚੋਕੇ ਲੈ ਜਾਂਦੇ ਉਹਨਾਂ ਨੂੰ ਛਡਾ ਕੇ ਕਿਸੇ ਦਾ ਵੀ ਧਰਮ ਜਿਹੜਾ ਉਹ ਤਬਦੀਲ ਨਹੀਂ ਕੀਤਾ, ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤੀਆਂ। ਤੇ ਜਿਹੜੇ ਕੋਈ ਮਾਂ ਪਿਓ ਕਹਿੰਦੇ ਇਹਨਾਂ ਦਾ ਧਰਮ ਭ੍ਰਿਸ਼ਟ ਹੋ ਗਿਆ, ਅਸੀਂ ਹੁਣ ਇਹਨਾਂ ਨੂੰ ਹਿੰਦੂ ਨਹੀਂ ਮੰਨਦੇ, ਵਾਪਸ ਨਹੀਂ ਲੈਣਾ, ਉਹਨਾਂ ਨੂੰ ਫਿਰ ਸਿੱਖਾਂ ਨੇ ਚੰਗੀ ਤਰ੍ਹਾਂ ਮਤਲਬ ਵੀ ਉਹਦੇ ਹੱਥੋਂ, ਲੜਕੀ ਦੇ ਹੱਥੋਂ ਲੰਗਰ ਤਿਆਰ ਕਰਵਾ ਕੇ ਉਹਦੇ ਪਰਿਵਾਰ ਤੇ ਸਾਰੇ ਸਮਾਜ ਨੂੰ ਖਵਾ ਕੇ ਤੇ ਫਿਰ ਉਸ ਲੜਕੀ ਨੂੰ ਹਿੰਦੂ ਧਰਮ ਦੇ ਵਿੱਚ ਸ਼ਾਮਿਲ ਕਰਦੇ ਹੁੰਦੇ ਸਨ, ਸਿੱਖ ਧਰਮ ਵਿੱਚ ਨਹੀਂ। ਤੋ ਇਹੋ ਜਿਹੀਆਂ ਬੇਅੰਤ ਮਿਸਾਲਾਂ ਦੇ ਵਿੱਚ, ਕਿਉਂਕਿ ਅੱਜ ਕੱਲ ਹੈਗਾ ਸਿਰਾਂ ਦਾ ਰਾਜ ਗਿਣਤੀ ਦਾ, ਇਸੇ ਵਾਸਤੇ ਸਿੱਖ ਹਰ ਥਾਂ ਹੀ ਘੱਟ ਗਿਣਤੀ ਦੇ ਵਿੱਚ ਰਹੇ ਨੇ, ਕਿਉਂਕਿ ਇਹਨਾਂ ਨੇ ਜਬਰਦਸਤੀ ਕਿਸੇ ਨੂੰ ਆਪਣੇ ਧਰਮ ਵਿਚ ਸ਼ਾਮਿਲ ਨਹੀਂ ਕੀਤਾ, ਕਨਵਰਸ਼ਨ ਨਹੀਂ ਕੀਤੀ, ਸਗੋਂ ਹਰੇਕ ਦੇ ਵਿਚਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਔਰੰਗਜ਼ੇਬ ਤਲਵਾਰ ਦੀ ਧਾਰ ਦੀ ਚਮਕਾਰ ਵਿਖਾ ਕੇ ਲੋਕਾਂ ਦੇ ਵਿਸ਼ਵਾਸ ਮਜ਼ਹਬ ਨੂੰ ਧਰਮ ਨੂੰ ਬਦਲਦਾ ਸੀ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਧੱਕੇ ਨਾਲ ਕਿਸੇ ਦਾ ਧਰਮ ਖੋਹਿਆ ਜਾਵੇ, ਤਲਵਾਰ ਦੀ ਧਾਰ ਦੀ ਚਮਕਾਰ ਵਿਖਾ ਕੇ ਕਿਸੇ ਦੇ ਧਾਰਮਿਕ ਵਿਚਾਰਾਂ ਨੂੰ ਬਦਲਿਆ ਜਾਵੇ, ਇਹਦੀ ਸਭਿਅਕ ਸੰਸਾਰ ਦੇ ਵਿਚ ਆਗਿਆ ਨਹੀਂ ਦਿੱਤੀ ਜਾ ਸਕਦੀ। ਇਸ ਲਈ ਉਹਨਾਂ ਨੇ ਆਪਣਾ ਤਿੰਨ ਸਿੱਖਾਂ ਦੇ ਸਣੇ ਸੀਸ ਵੀ ਕੁਰਬਾਨ ਕਰ ਲਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਸਾਹਿਬ ਸਿੱਖ ਕਿਵੇਂ ਧੱਕੇ ਦੇ ਨਾਲ ਜਾਂ ਲਾਲਚ ਦੇ ਨਾਲ ਕਿਸੇ ਦਾ ਧਰਮ ਖੋ ਸਕਦਾ? ਅੱਜ ਵੀ ਤੁਸੀਂ ਵੇਖੋਗੇ ਭਾਵੇਂ ਕਿ ਪੰਜਾਬ ਵੀ ਡੱਬੀ ਜਿੱਦਾਂ ਜਿਹੜਾ ਪੰਜਾਬ ਆ ਜਿਹੜਾ ਨਿਰੋਲ ਬੋਲੀ ਦੇ ਆਧਾਰ ਤੇ ਬਣਿਆ ਸੀ, ਕਿਉਂਕਿ 61 ਦੀ ਮਰਦਮਸ਼ੁਮਾਰੀ ਆਧਾਰ ਮੰਨਿਆ ਗਿਆ ਸੀ ਤੇ ਤਹਿਸੀਲ ਯੂਨਿਟ ਨੂੰ ਕਾਇਮ ਰੱਖ ਕੇ ਵੰਡ ਹੋਈ ਸੀ ਪੰਜਾਬ ਪੰਜਾਬੀ ਸੂਬੇ ਦੀ। ਪਰ ਬਹੁਤ ਸਾਰੇ ਮਿਸਗਾਈਡਡ ਲੋਕਾਂ ਨੇ ਜਿਹੜੇ ਪੰਜਾਬੀ ਹੁੰਦਿਆਂ ਹੋਇਆਂ ਪੰਜਾਬੀ ਮਾਂ ਭਾਸ਼ਾ ਹੁੰਦਿਆਂ 51 ਦੀ ਮਰਦਮਸ਼ੁਮਾਰੀ ਚ ਵੀ ਤੇ 61 ਦੀ ਮਰਦਮਸ਼ੁਮਾਰੀ ਵਿਚ ਵੀ ਆਪਣੀ ਬੋਲੀ ਜਿਹੜੀ ਸੀ ਹਿੰਦੀ ਲਿਖਵਾਤੀ ਸੀ, ਇਸ ਲਈ ਉਹਨਾਂ ਨੂੰ ਵੰਡ ਸਮੇਂ ਪੰਜਾਬੀ ਸੂਬੇ ਤੋਂ ਬਾਹਰ ਰਹਿਣਾ ਪਿਆ। ਤੇ ਇਸ ਦੇ ਬਾਵਜੂਦ ਵੀ ਅੱਜ ਤੁਸੀਂ ਵੇਖੋਗੇ ਹੁਣ ਅੰਕੜੇ ਨਵੇਂ ਆਏ ਆ ਕਿ ਪੰਜਾਬੀ ਬੋਲਣ ਵਾਲੇ ਅੱਜ ਦੇ ਪੰਜਾਬੀ ਸੂਬੇ ਵਿੱਚ ਇਸ ਪੰਜਾਬ ਦੇ ਵਿੱਚ ਵੀ ਹਿੰਦੀ ਬੋਲਣ ਵਾਲਿਆਂ ਦੀ ਹਿੰਦੀ ਬੋਲੀ ਲਿਖਵਾਉਣ ਵਾਲਿਆਂ ਦੀ ਡੇਢ ਗੁਣਾ ਆਬਾਦੀ ਹੈ, ਡੇਢ ਗੁਣਾ ਆਬਾਦੀ ਰਫਲੀ, ਹੁਣ ਮੈਨੂੰ ਸਹੀ ਅੰਕੜੇ ਨਹੀਂ ਇਸ ਵੇਲੇ ਮੇਰੇ ਸਾਹਮਣੇ, ਲਗਭਗ ਡੇਢ ਗੁਣਾ ਆਬਾਦੀ ਨੇ ਇਸ ਪੰਜਾਬ ਦੇ ਵਿੱਚ ਆਪਣੀ ਬੋਲੀ ਹਿੰਦੀ ਲਿਖਵਾਈ ਆ। ਤੁਸੀਂ ਹੈਰਾਨ ਹੋਵੋਗੇ ਕਿਉਂਕਿ ਸਿੱਖ ਨੇ ਆਪਣਾ ਧਰਮ ਆਪਣੀ ਬੋਲੀ ਕਿਸੇ ਤੇ ਲੱਦੀ ਨਹੀਂ ਜ਼ਬਰਦਸਤੀ ਜਿਵੇਂ ਕਿ ਬਾਕੀ ਧਰਮਾਂ ਵਾਲੇ ਕਰਦੇ ਰਹੇ ਨੇ। ਇਹ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਕਲਗੀਧਰ ਪਾਤਸ਼ਾਹ ਤੇ ਉਹਨਾਂ ਦੇ ਸਿੱਖਾਂ ਦੇ ਕ੍ਰੈਡਿਟ ਵਿੱਚ ਇਹ ਗੱਲ ਜਾਂਦੀ ਹੈ।
ਗਿਆਨੀ ਜੀ, ਇੱਕ ਖਬਰ ਆ ਰਹੀ ਹੈ ਜੀ ਸਵੇਰ ਦਾ, ਮੈਨੂੰ ਮਤਲਬ ਥੋੜੇ ਪਰੇਸ਼ਾਨ ਕਰ ਰਹੀ ਹੈ। ਅਕਸਰ ਅਸੀਂ ਦੇਖਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ ਕਿ ਸਾਡਾ ਜਿਹੜਾ ਇਤਿਹਾਸ ਬੜਾ ਸ਼ਹੀਦੀਆਂ ਭਰਿਆ, ਦੁੱਖਾਂ ਭਰਿਆ ਰਿਹਾ ਆ ਤੇ ਕਾਫੀ ਦੁੱਖ ਸਹਿਣ ਕੀਤੇ ਨੇ ਕੌਮਾਂ ਦੀ ਖਾਤਰ। ਤੇ ਅਕਸਰ ਅਸੀਂ ਪੜ੍ਹਦੇ ਰਹਿੰਦੇ ਹਾਂ ਕਿ ਜਿਹੜੇ ਹਾਕਮ ਰਾਜੇ ਹੋਏ ਨੇ, ਮੁਸਲਮਾਨ ਹੋਏ ਨੇ, ਇਸਲਾਮ ਧਰਮ ਨੂੰ ਨੀ ਹਾਈਜੈਕ ਕੀਤਾ ਹੋਇਆ। ਮੈਂ ਸਾਰੇ ਮੁਸਲਮਾਨਾਂ ਨੂੰ ਨੀ ਕਹਿ ਰਿਹਾ, ਉਹਨਾਂ ਨੇ ਇਹ ਕਹਿ ਰਿਹਾ ਵੀ ਗੁਰੂ ਸਾਹਿਬ ਨੇ ਇੱਥੋਂ ਤੱਕ ਵੀ ਫਤਵਾ ਦਿੱਤਾ ਸੀਗਾ, ਇਹਨਾਂ ਤੇ ਯਕੀਨ ਨਹੀਂ ਕਰਨਾ, ਠੀਕ ਹੈ। ਤੇ ਹੁਣ ਕਿਸੇ ਨਾ ਕਿਸੇ ਪੱਖ ਇਹ ਹੈ ਜੀ ਕਿ ਹਿੰਦੂ ਸਾਡੇ ਦੁਸ਼ਮਣ ਨੇ ਤੇ ਮੁਸਲਮਾਨ ਸਾਡੇ ਭਰਾ ਨੇ। ਤੇ ਉਹ ਹੁਣ ਜੇ ਆਪਾਂ ਗੱਲ ਕਰੀਏ ਤੇ ਪਹਿਲੀ ਗੱਲ ਤਾਂ ਨਾ ਕੋਈ ਦੁਸ਼ਮਣ ਨਾ ਕੋਈ ਬਗਾਨਾ, ਹੈ ਨਾ
ਆਪਣਾ।
ਦੂਜੀ ਗੱਲ ਇਹ ਹੈ ਵੀ ਜਦੋਂ ਧਰਮ ਦੀ ਗੱਲ ਆਉਂਦੀ ਹੈ, ਪਹਿਲੀ ਗੱਲ ਹਿੰਦੂ ਧਰਮ ਵੀ ਜਿਹੜਾ ਕਨਵਰਜ਼ਨ ਨਹੀਂ ਕਰਦਾ ਅੱਜ ਕੱਲ, ਇਹਨਾਂ ਨੇ ਵੀ ਸਿਰ ਤੋਂ ਜਿਹੜੇ ਹਿੰਦੂ ਆ, ਹਿੰਦੂ ਧਰਮ ਦੇ ਵਿੱਚ ਵੀ ਜਿਹਨਾਂ ਨੇ ਹਾਈਜੈਕ ਕੀਤਾ ਹੋਇਆ ਹਿੰਦੂ ਧਰਮ ਨੂੰ, ਨਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਹਿੰਦੂ ਧਰਮ ਦਾ ਵੀ ਰਿਕਾਰਡ ਇਹੀ ਰਿਹਾ ਵੀ ਇਹਨਾਂ ਨੇ ਵੀ ਕਨਵਰਜ਼ਨ ਨਹੀਂ ਕੀਤੀ। ਤਾਂ ਇਸਲਾਮ ਧਰਮ ਤਲਵਾਰ ਦੇ ਨਾਲ ਕਰਦਾ ਰਿਹਾ, ਸਾਰੀ ਦੁਨੀਆਂ ਨੂੰ ਪਤਾ। ਈਸਾਈ ਧਰਮ ਜਿਹੜਾ ਪੈਸੇ ਨਾਲ ਕਰਦਾ ਹੈ, ਇਹ ਵੀ ਸਾਰੀ ਦੁਨੀਆਂ ਨੂੰ ਪਤਾ ਹੈ। ਹੁਣ ਅੱਜ ਦੀ ਜਿਹੜੀ ਖਬਰ ਹੈ ਪਾਕਿਸਤਾਨ ਤੋਂ ਆ ਰਹੀ ਹੈ ਕਿ ਇੱਕ ਇਲਾਕਾ ਹੈ ਹੰਗੂ, ਉਸ ਦੇ ਵਿੱਚ ਸਿੱਖ ਭਾਈਚਾਰੇ ਨੇ ਕੰਪਲੇਂਟ ਕੀਤੀ ਹੈ ਡਿਪਟੀ ਕਮਿਸ਼ਨਰ ਨੂੰ। ਉਹਨਾਂ ਦੇ ਨਾਲ ਉਸ ਇਲਾਕੇ ਦੇ ਭਾਈਚਾਰਾ, ਮੁਸਲਮਾਨ ਭਾਈਚਾਰਾ ਵੀ ਨਾਲ ਰਲਿਆ,
ਸ਼ਾਬਾਸ਼,
ਜਿਹੜਾ ਕਿ ਮਤਲਬ ਤਨੀਕੇ ਵਾਲਾ ਭਾਈਚਾਰਾ, ਬੜੇ ਦੇਰ ਤੋਂ ਰਹਿ ਰਹੇ, ਕਹਿੰਦੇ ਕਿ 1905 ਤੋਂ ਉਸ ਇਲਾਕੇ ਦੇ ਵਿੱਚ ਰਹਿ ਰਹੇ ਨੇ ਸਾਰਾ ਭਾਈਚਾਰਾ ਰਲ ਮਿਲ ਕੇ। ਹੁਣ ਉੱਥੇ ਇੱਕ ਅਡੀਸ਼ਨਲ ਡਿਪਟੀ ਕਮਿਸ਼ਨਰ ਆਇਆ ਜਿਹਨੂੰ ADCD ਕਹਿੰਦੇ ਨੇ, ਹੁਣ ਉਹਦਾ ਨਾਮ ਨੀ ਮੈਨੂੰ ਯਾਦ, ਪਰ ਉਸ ਨੇ ਸਿੱਖ ਭਾਈਚਾਰਿਆਂ ਨੂੰ ਇਕੱਠਾ ਕਰਕੇ ਜਾ ਕੇ ਕਿਹਾ ਕਿ ਤੁਸੀਂ ਏਦਾਂ ਕਰੋ, ਆਪਣਾ ਧਰਮ ਬਦਲ ਲਓ, ਇਸਲਾਮ ਕਬੂਲ ਕਰ ਲਓ। ਤੇ ਉਹ ਹੁਣ ਸਿੱਖ ਭਾਈਚਾਰਾ ਕਾਫੀ ਅਪਸੈਟ ਹੋਇਆ ਇਸ ਤੋਂ, ਤਾਂ ਉਹਨਾਂ ਨੇ ਇਲਾਕੇ ਦੇ ਵਿੱਚ ਇਹ ਗੱਲਬਾਤ ਛੇੜੀ ਹੈ ਤੇ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਰਿਟਨ ਕੰਪਲੇਂਟ ਦਿੱਤੀ ਹੈ ਇਲਾਕੇ ਨੇ ਵੀ ਇਹ ਬੰਦਾ ਜਿਹੜਾ ਆ ਇਹ ਮਤਲਬ ਧੱਕੇ ਦੇ ਨਾਲ ਕਨਵਰਟ ਕਰ ਰਿਹਾ ਆਪਣਾ ਰੋਬ, ਆਪਣਾ ਸਰਕਾਰੀ ਜੋ ਵੀ ਦਬਦਬਾ ਦਿਖਾ ਕੇ। ਹੁਣ ਡਿਪਟੀ ਕਮਿਸ਼ਨਰ ਨੇ ਇੱਕ ਕਮਿਊਨਿਟੀ ਦੀ ਮੀਟਿੰਗ ਸੱਦੀ ਆ, ਉਹਨਾਂ ਨੇ ਕਿਹਾ ਕਿ ਇਹ ਹੁਣ ਉਹ ਵੀ ਦੇਖੋ ਕਾਨੂੰਨ ਜਿਹੜਾ ਪਾਕਿਸਤਾਨ ਦਾ ਇਹ ਕਹਿ ਰਿਹਾ ਹੈ, ਜਿਹੜਾ ਕਾਨੂੰਨ ਕਹਿ ਰਿਹਾ ਕਿ ਸਭ ਨੂੰ ਆਪਣਾ ਧਰਮ ਅਪਣਾਉਣ ਦੀ ਪੂਰੀ ਪੂਰੀ ਖੁੱਲ ਹੈ। ਹੁਣ ਉਹ ਕਾਨੂੰਨ ਨੂੰ ਲਾਗੂ ਨੀ ਕੀਤਾ ਫਿਲਹਾਲ ਡੀਸੀ ਨੇ, ਜਿਹੜਾ ਕਿ ਉਹਦਾ ਕਰਨਾ ਮੰਨਵਾ, ਜਦੋਂ ਰਿਟਨ ਕੰਪਲੇਂਟ ਚਲੇ ਉਹਨੂੰ ਚੱਕ ਕੇ ਤਾਂ ਅੰਦਰ ਦੇ ਦੇਣਾ ਚਾਹੀਦਾ ਸੀ ਨਾ ਪਹਿਲੇ, ਠੀਕ ਹੈ ਨਾ।
ਪਰ ਫਿਰ ਵੀ ਉਹ ਲੀਨੀਅੰਸੀ ਵਰਤੀ ਹੈ ਡੀਸੀ ਨੇ ਕਿ ਤੁਸੀਂ ਸੁਲਝਾ ਲਓ। ਸੁਲਝਾਉਣ ਦਾ ਮਤਲਬ ਕੀ ਹੋ ਗਿਆ? ਤੁਸੀਂ ਮੈਨੂੰ ਦੱਸੋ ਵੀ ਮਸਲਾ ਸੁਲਝਾ ਲਓ।
ਸੁਲਝਾ ਜਿਹੜੇ ਮੇਰੇ ਤੋਂ ਦੂਜੇ ਨੰਬਰ ਦੇ ਅਫਸਰ ਨੇ ਹੁਕਮ ਦਿੱਤਾ ਉਹ ਤੇ ਅਮਲ ਕਰ ਲਓ।
ਹਾਂ ਉਹ ਤੇ ਅੱਧ ਵਿਚ ਅਮਲ ਕਰ ਲਓ, ਤੁਸੀਂ ਸਮਝੌਤਾ ਕਰ ਲਓ। ਹੌਲੀ ਹੌਲੀ ਕੀ ਆ ਗਿਆ, ਅਗਲੀ ਵਾਰੀ ਤੁਹਾਡੇ ਅਸੀਂ ਉਦਾਂ ਕਰਕੇ ਤੁਹਾਨੂੰ ਅਸੀਂ ਤੁਹਾਡੇ ਕੰਮ ਕੁੰਮ ਕਰਨੇ ਬੰਦ ਕਰ ਦਾਂਗੇ, ਠੀਕ ਹੈ? ਤੇ ਤੁਸੀਂ ਆਪੇ ਬਣ ਜਾਓਗੇ। ਇੱਦਾਂ ਹੀ ਉਹਨਾਂ ਨੇ ਖਤਮ ਕੀਤਾ ਪਾਕਿਸਤਾਨ ਦੇ ਵਿੱਚ ਸਾਰੇ ਧਰਮਾਂ ਨੂੰ, ਜੇ ਉਹਨਾਂ ਦੇ ਕੰਮੇ ਨੀ ਹੋਣ ਦੇਣੇ, ਉਹਨਾਂ ਦੇ ਕੰਮੇ ਨੀ ਕਰਨੇ, ਠੀਕ ਹੈ ਨਾ? ਕੰਸਟੀਟਿਊਸ਼ਨ ਜੋ ਮਰਜ਼ੀ ਕਹੀ ਜਾਵੇ। ਸੋ ਇੱਕ ਪਾਸੇ ਦਾ ਵੀ ਹੁਣ ਜਿਹੜੇ ਸਾਡੇ ਸੋ ਕਾਲਡ ਸਾਡੇ ਸੱਜਣ ਸੁਣਦੇ ਨੇ, ਹਨਾ, ਜਿਹੜੇ ਸਿਰਫ ਹਿੰਦੂ ਧਰਮ ਨੂੰ ਹੇਟ ਕਰਨ ਦੇ ਚੱਕਰ ਦੇ ਵਿੱਚ ਇਸਲਾਮ ਧਰਮ ਦੇ ਜਿਹੜੇ ਕੱਟੜ ਪੰਥੀ ਆ ਉਹਨਾਂ ਨੂੰ ਭਰਾ ਭਰਾ ਕਰੀ ਜਾਂਦੇ ਨੇ, ਉਹਨਾਂ ਨੂੰ ਇਹ ਚੇਤੇ ਭੁੱਲ ਜਾਂਦਾ ਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਤੇ ਖੜੇ ਕਰਨ ਵਾਲਾ ਕੌਣ ਸੀ?
ਇਹ ਬੜਾ ਲੰਮਾ ਇਤਿਹਾਸ ਹੈ ਮਨਦੀਪ ਜੀ। ਗੱਲ ਤੇ ਹੈ ਵੀ ਦੁਨੀਆਂ ਦੀ ਨੀਤੀ ਕਹਿੰਦੀ ਹੈ, ਦੁਨੀਆਂ ਦੀ ਨੀਤੀ, ਧਰਮ ਸਿੱਖ ਧਰਮ ਨਹੀਂ ਇਹ ਕਹਿੰਦਾ, ਦੁਨੀਆਂ ਦੀ ਨੀਤੀ ਇਹ ਕਹਿੰਦੀ ਆ ਕਿ ਭਾਈ ਤੁਹਾਡੇ ਦੁਸ਼ਮਣ ਦਾ ਦੁਸ਼ਮਣ ਜਿਹੜਾ ਉਹ ਤੁਹਾਡਾ ਦੋਸਤ ਆ, ਤੇ ਤੁਹਾਡੇ ਦੋਸਤ ਦਾ ਦੋਸਤ ਜਿਹੜਾ ਉਹ ਤੁਹਾਡਾ ਦੋਸਤ ਹੋਣਾ ਚਾਹੀਦਾ ਹੈ, ਹੋਵੇ ਜਾਂ ਨਾ ਹੋਵੇ ਇਹ ਵੱਖਰੀ ਗੱਲ ਆ। ਸੋ ਇਸ ਲਈ ਅਸੀਂ 1984 ਦੇ ਵਿੱਚ ਹਿੰਦੁਸਤਾਨ ਦੇ ਹਿੰਦੂ ਸਮਾਜ ਨੇ ਜੋ ਕੁਝ ਸਿੱਖਾਂ ਦੇ ਨਾਲ ਕੀਤਾ ਆ ਉਹਦੇ ਤੋਂ ਦੁਖੀ ਹੋ ਕੇ ਅਸੀਂ ਕਿਸੇ ਨਾ ਕਿਸੇ ਦੇ ਤੇ ਗੱਲ ਲੱਗ ਕੇ ਰੋਣਾ ਹੈ ਨਾ। ਸੋ ਇਸ ਲਈ ਭਾਵੇਂ ਕਿ ਭੁਲੇਖਾ ਆ, ਉਹਨਾਂ ਨੇ ਤੇ ਪੁਰਾਣੇ ਜ਼ੁਲਮ ਕੀਤੇ ਸੀ ਜਦੋਂ ਉਹ ਕਰਨ ਦੇ ਯੋਗ ਸੀਗੇ, ਤਾਕਤਵਰ ਸੀ, ਉਹ ਹੁਣ ਸਾਨੂੰ ਪੁਰਾਣੇ ਹੋ ਗਏ, ਹੁਣ ਜਿਹੜੇ ਕਰਨ ਦੇ ਯੋਗ ਹੋਏ ਆ ਉਹ ਸਾਡੇ ਨਾਲ ਕਰ ਰਹੇ ਆ, ਉਹਨਾਂ ਨੇ ਕੀਤਾ ਆ, ਤੇ ਅਸੀਂ ਤੇ ਉਹ ਪੁਰਾਣੇ ਨੂੰ ਭੁੱਲ ਕੇ ਤੇ ਨਵੇਂ ਜ਼ੁਲਮ ਜਿਹੜੇ ਉਹ ਜ਼ਿਆਦਾ ਚੁਭਦੇ ਆ, ਉਹ ਜ਼ਖਮ ਸਾਨੂੰ ਜ਼ਿਆਦਾ
ਪੇਸ਼ ਕਰਦੇ ਆ। ਉਹ ਤਾਂ ਮੈਂ ਸਮਝਦਾ ਆ, ਪਰ ਆਪਾਂ ਕਿਸੇ ਦੇ ਗੱਲ ਕੱਲੇ ਰੱਖ ਦੇਣਾ, ਅਸੀਂ ਜਦ ਆਪਣੇ ਮਸਲੇ ਆਪ, ਗੁਰੂ ਸਾਹਿਬ ਨੇ ਸਾਨੂੰ ਇੰਡੀਪੈਂਡੈਂਟ ਬਣਾਇਆ ਤੇ ਆਪਣੇ ਮਸਲੇ ਆਪ ਸੋਲਵ ਕਰ, ਜਿਹੜੇ ਪਹਿਲਾਂ ਹੀ ਆਲਰੇਡੀ ਟੈਸਟਡ ਹੈ।
ਹਿੰਦੂਆਂ ਨੇ ਕਨਵਰਟ ਨਹੀਂ ਕੀਤਾ, ਉਹ ਜਿਹੜਾ ਸਾਰਾ ਹੀ ਹਿੰਦੁਸਤਾਨ ਬੋਧੀ ਸੀ, ਉਹ ਬੋਧੀ ਕਿੱਧਰ ਗਏ? ਉਹ ਤਾਂ
ਮੈਂ ਤੁਹਾਨੂੰ ਦੱਸਦਾ ਜੀ, ਉਹ ਮੈਂ ਸਾਰੀ ਉਹ ਸ਼ੰਕਰਾਚਾਰਿਆ ਦੀ ਪੜ੍ਹੀ ਹੈ, ਮੈਂ ਵੀ ਪੜ੍ਹਦਾ ਰਿਹਾ। ਅਸਲ ਚ ਕੀ ਹੋਇਆ, ਆਪਾਂ ਚਲੋ ਹੁਣ ਥੋੜਾ ਚਿੰਤਨ ਕਰਦੇ ਹਾਂ ਇਸ ਗੱਲ ਤੇ ਕਿ ਧਰਮ ਤੇ, ਕਿ ਜਦੋਂ ਅਸ਼ੋਕ ਨੇ ਧਰਮ ਸ਼ੁਰੂ ਕੀਤਾ, ਬੋਧੀ ਧਰਮ ਅਡੋਪਟ ਕਰ ਲਿਆ, ਹੁਣ ਬੋਧੀ ਧਰਮ ਦੀ ਇੱਕ ਫੰਡਾਮੈਂਟਲ ਪ੍ਰੋਬਲਮ ਇਹ ਹੈ ਕਿ ਉਹ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ।
ਠੀਕ ਹੈ,
ਠੀਕ ਹੈ, ਕਿ ਰਵਾਇਤੀ ਤੌਰ ਤੇ ਭਾਰਤ ਦੇ ਵਿੱਚ ਵੇਦਾਂ ਪੁਰਾਣਾਂ ਤੋਂ ਲੈ ਕੇ ਸ਼ੁਰੂ ਪ੍ਰਾਪਨ ਆਦਿ ਸਮੇਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਆਦਿ ਧਰਮ ਜਿਹੜਾ ਹੈ ਉਹ ਨਿਰੰਕਾਰ ਨੂੰ ਮੰਨਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਲਿਖਿਆ ਹੋਇਆ। ਹੁਣ ਉਹਦੇ ਉਲਟ ਇੱਕ ਧਰਮ ਇਹ ਹੋਇਆ ਕਿ ਉਹ ਮੰਨਦੇ ਹੀ ਨਹੀਂ ਰੱਬ ਨੂੰ, ਕਹਿੰਦੇ ਰੱਬ ਹੈ ਨਹੀਂ।
ਠੀਕ ਹੈ, ਮਹਾਤਮਾ ਗੌਤਮ ਬੁੱਧ ਨੇ ਤਾਂ ਨਹੀਂ ਕਿਹਾ, ਉਹ ਸਿਰਫ ਰੱਬ ਬਾਰੇ ਚੁੱਪ ਰਿਹਾ,
ਚੁੱਪ ਰਿਹਾ,
ਜੇ ਰੱਬ ਹੈਗਾ ਤਾਂ ਵੀ ਚੰਗੇ ਕਰਮ ਕਰੋ, ਜੇ ਰੱਬ ਨਹੀਂ ਹੈਗਾ ਤਾਂ ਵੀ ਚੰਗੇ ਕਰਮ ਕਰੋ।
ਉਹਦੀ ਚੁੱਪ ਨੂੰ ਉਹਦੇ ਪੈਰੋਕਾਰਾਂ ਨੇ ਨਾ ਮਨਸੀ ਸਮਝਿਆ। ਠੀਕ ਹੈ ਨਾ, ਹੁਣ ਇੱਕ ਦੋ ਚੱਲ ਪਏ, ਹੁਣ ਜਿਹੜੇ ਅੱਜ ਦਾ ਨਾਸਤਿਕ ਹੈ, ਤੁਸੀਂ ਫੇਸਬੁੱਕ ਤੇ ਦੇਖੋਗੇ ਜਿਹੜੇ ਬੰਦੇ ਬੁੱਧ ਦੀਆਂ ਕੋਟ ਸ਼ੇਅਰ ਕਰਦੇ ਨੇ, ਠੀਕ ਹੈ, ਉਹ ਇਸ ਕਰਕੇ ਕਰਦੇ ਨੇ ਕਿਉਂਕਿ ਰੱਬ ਨੂੰ ਨਹੀਂ ਮੰਨਦੇ। ਠੀਕ ਹੈ, ਸੋ ਇੱਕ ਹਿੰਦੁਸਤਾਨ ਦੇ ਵਿੱਚ ਇਹ ਸਿਚੁਏਸ਼ਨ ਪੈਦਾ ਹੋ ਗਈ ਕਿ 100% ਜਿਹੜਾ ਭਾਈਚਾਰਾ ਹੱਟੀਆਂ ਭੱਠੀਆਂ ਵਾਲਾ ਨੋਰਮਲ ਬੰਦਾ ਰੱਬ ਦੀ ਹੋਂਦ ਨੂੰ ਮੰਨਦਾ, ਇੱਕ ਸਰਕਾਰੀ ਧਰਮ ਜਿਹੜਾ ਆ ਉਸ ਵੇਲੇ ਦਾ ਕਹਿੰਦਾ ਰੱਬ ਹੈ ਨਹੀਂ। ਸੋ ਰੌਲਾ ਇੱਥੇ ਪਿਆ ਕਿ ਆਮ ਬੰਦਾ, ਸੰਨਿਆਸੀ, ਯੋਗੀ ਸਾਰੇ ਰੱਬ ਨੂੰ ਮੰਨਦੇ ਨੇ। ਠੀਕ ਹੈ, ਦੂਸਰੇ ਪਾਸੇ ਸਰਕਾਰੀ ਧਰਮ ਕਹਿੰਦਾ ਆ।
ਹਿੰਦੂਆਂ ਦੇ 6 ਸ਼ਾਸਤਰਾਂ ਦੇ ਵਿੱਚੋਂ ਵੀ 2 ਸ਼ਾਸਤਰ ਜਿਹੜੇ ਉਹ ਰੱਬ ਨੂੰ ਨਹੀਂ ਮੰਨਦੇ,
ਪਰ ਉਹ ਕਦੇ ਵੀ ਸਰਕਾਰੀ ਨੀ ਹੋਏ, ਕਦੇ ਵੀ
ਸਰਕਾਰੀ,
ਉਹ ਕਦੇ ਵੀ ਦਰਬਾਰੀ ਨੀ ਹੋਏ। ਗੱਲ ਇਹ ਹੋ ਗਈ ਨਾ, ਸਾਰਾ ਤੰਤਰ ਜਿਹੜਾ ਆ ਉਹ ਰੱਬ ਦੀ ਨਾ ਹੋਂਦ ਮੰਨਣ ਵਾਲਿਆਂ ਨੇ ਸਾਂਭ ਲਿਆ।
ਹਾਂਜੀ,
ਹੁਣ 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 ਗੱਲ ਇੱਥੇ ਹੁਣ ਸ਼ੁਰੂ ਕਰਦੇ ਆ ਕਿ ਜਿਹੜਾ ਸ਼ੰਕਰਾਚਾਰਿਆ ਹੋਇਆ, ਤੁਹਾਨੂੰ ਵੀ ਪਤਾ ਅਸੀਂ ਪੜ੍ਹਿਆ ਕਿ ਬਚਪਨ ਦੇ ਵਿੱਚ ਹੀ ਬਹੁਤ ਹੀ ਮਤਲਬ ਉਹਨੇ ਸੇਵਾ ਕੀਤੀ, ਪੜ੍ਹਿਆ, ਅਧਿਐਨ ਕੀਤਾ, ਤੇ ਉਹਨੇ ਜਦ ਇਹ ਵਰਤਾਰਾ ਦੇਖਿਆ ਤੇ ਇਹ ਤਾਂ ਉਹ ਰੌਲਾ ਕੀ ਸੀ ਵੀ ਰੱਬ ਦੀ ਹੋਂਦ ਨੂੰ ਮੰਨਣਾ ਜਾਂ ਨਹੀਂ ਮੰਨਣਾ। ਉਹਨੇ ਸਾਊਥ ਤੋਂ ਜੀ ਸ਼ੁਰੂ ਕਰਤਾ ਤੇ ਚੈਲੰਜ ਕੀਤਾ, ਹੁਣ ਉਹਨੇ ਚੈਲੰਜ ਕੀਤਾ ਤੇ ਮੈਂ ਇਸ ਜਗ੍ਹਾ ਤੇ ਇਸ ਧਾਮ ਦੇ ਉੱਤੇ ਬੈਠ ਕੇ ਗੋਸ਼ਟ ਕਰੂੰਗਾ, ਤੁਸੀਂ ਉਹ ਜਿਹੜੇ ਰਾਜੇ ਦੇ ਵੀ ਤੁਸੀਂ ਆਪਣੇ ਸਾਰੇ ਜਿਹੜੇ ਧਾਮੀ ਹੈ ਨਾ ਲਿਆਓ ਇੱਥੇ ਬੋਧੀ, ਠੀਕ ਹੈ, ਉਹਨਾਂ ਦਾ ਸਾਰਾ ਜਿਹੜਾ ਟੌਪ ਦਾ ਬੰਦਾ ਮੇਰੇ ਨਾਲ ਆ ਕੇ ਬਹਿਸ ਕਰੇ। ਕੰਡੀਸ਼ਨ ਇਹ ਹੈ ਵੀ ਜੇ ਮੈਂ ਜਿੱਤ ਗਿਆ ਤਾਂ ਉਹ ਮੇਰਾ ਚੇਲਾ ਹੋ ਜਾਊਗਾ, ਜੇ ਉਹ ਮੇਰਾ ਚੇਲਾ ਬਣਨਾ ਨਹੀਂ ਪਸੰਦ ਕਰੇਗਾ ਤਾਂ ਆਤਮ ਹੱਤਿਆ ਕਰ ਲੇਗਾ। ਅਦਰ ਵੇ ਰਾਊਂਡ ਵੀ ਹੈ, ਜੇ ਉਹ ਜਿੱਤ ਗਿਆ ਤਾਂ ਮੈਂ ਉਹਦਾ ਚੇਲਾ ਬਣ ਜਾਊਗਾ, ਜੇ ਮੈਨੂੰ ਉਹਦਾ ਚੇਲਾ ਬਣਨਾ ਨਾ ਪਸੰਦ ਹੋਊਗਾ ਤਾਂ ਮੈਂ ਆਤਮ ਹੱਤਿਆ ਕਰ ਲੂੰਗਾ। ਤੇ ਉਹ ਪਹਿਲੀ ਜਦੋਂ ਸ਼ੁਰੂ ਹੋਈ ਨਾ ਤੇ ਉਹਦੇ ਕੋਲ ਦੇਖੋ ਉਹ ਪੜਿਆ ਸੀ, ਉਹਨੇ ਬੜਾ ਅਧਿਐਨ ਕੀਤਾ ਸੀ। ਜਿਹੜੇ ਸਰਕਾਰੀ ਸੰਤ ਹੁੰਦੇ ਨੇ ਕਦੇ ਵੀ ਉਹਨਾਂ ਨੇ ਅਧਿਐਨ ਨਹੀਂ ਕੀਤੇ ਹੁੰਦੇ, ਉਹ ਸਿਸਟਮ ਚ ਚੱਲੇ ਹੁੰਦੇ, ਉਹ ਜਿਹੜੇ ਦੂਜੇ ਹੁੰਦੇ ਉਹ ਰੜ ਕੇ ਆਏ ਹੁੰਦੇ ਆ। ਹੁਣ ਉਹ ਕਰਦਾ ਕਰਦਾ ਕਿ ਤਿੰਨ ਕਹਿੰਦੇ ਸੁਣਿਆ ਵੀ ਤਿੰਨ ਬੋਧੀ ਜਿਹੜੇ ਆ ਉਹ ਮੰਨੇ ਨੀ ਤੇ ਮੈਂ ਉਹ ਹਾਰ ਗਏ, ਉਹਦੇ ਚੇਲਾ ਬਣਨ ਨੂੰ ਨੀ ਮੰਨੇ ਤੇ ਉਹਨਾਂ ਨੂੰ ਸਾਰੇ ਭਰੀ ਸਭਾ ਦੇ ਮੂਹਰੇ ਆਤਮ ਹੱਤਿਆ ਕਰਨੀ ਪਈ। ਜਦੋਂ ਇਹ ਗੱਲ ਹੋਈ ਤੇ ਅੱਗ ਵਾਂਗਰ ਗੱਲ ਫੈਲੀ, ਉਹ ਸਾਊਥ ਤੋਂ ਲੈ ਕੇ ਅਫਗਾਨਿਸਤਾਨ ਤੱਕ ਪਹੁੰਚ ਗਿਆ ਏਦਾਂ ਕਰਦਾ ਕਰਦਾ। ਔਰ ਜਦੋਂ ਤਿੰਨਾਂ ਚੋਣੇ ਨਾ ਆਤਮ ਹੱਤਿਆ ਕੀਤੀ, ਬਾਕੀ ਚੇਲੇ ਬਣ ਗਏ, ਔਰ ਕਈ ਕਈ ਰਾਜਾਂ ਦੇ ਵਿੱਚ ਤਾਂ ਜਾ ਕੇ ਕਹਿੰਦੇ ਉਹਦੇ ਮੂਹਰੇ ਖੜਿਆ ਹੀ ਕੋਈ ਨੀ।
ਉਹਦਾ ਹੁਕਮ ਹੀ ਸੀਗਾ ਵੀ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿੱਥੇ ਵੀ ਕੋਈ ਬੋਧੀਆਂ ਦਾ ਬੋਧੀ ਮਿਲਦਾ ਆ, ਬੱਚਾ ਬੁੱਢਾ ਔਰਤ, ਉਹਨੂੰ ਕਤਲ ਕਰਦੇ
ਉਹਨਾਂ ਨੇ। ਉਹ ਅੰਕਲ ਉਹ ਬਾਅਦ ਦੀ ਗੱਲ ਹੈ, ਪਰ ਉਹਨੇ ਜਿਹੜੀ ਨਾ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਨੀ, ਕੰਨਿਆ ਕੁਮਾਰੀ ਤੋਂ ਲੈ ਕੇ ਅਫਗਾਨਿਸਤਾਨ ਤੱਕ
ਠੀਕ ਠੀਕ ਹਾਂਜੀ
ਉਹਨੇ ਇਹ ਮੁਹਿੰਮ ਚਲਾਈ। ਉਹਨੂੰ ਪਹਿਲਾਂ ਗੋਸ਼ਟ ਕੀਤੀ ਸਾਰਿਆਂ ਨਾਲ, ਔਰ ਗੋਸ਼ਟ ਦੇ ਵਿੱਚ ਸਾਰਿਆਂ ਨੂੰ ਹਰਾਇਆ ਉਹਨੇ। ਉਹਨੇ ਕਿਹਾ ਵੀ ਰੱਬ ਦੀ ਹੋਂਦ ਹੈਗੀ, ਔਰ ਉਹਨੂੰ ਪ੍ਰੂਵ ਕੀਤਾ ਸਾਰਿਆਂ ਸਾਹਮਣੇ, ਔਰ ਕੋਈ ਵੀ ਉਹਦੇ ਮੂਹਰੇ ਟਿਕ ਨਹੀਂ ਸਕਿਆ। ਔਰ ਉਹਦੇ ਜੀਵਨ ਕਾਲ ਮੇਰਾ ਖਿਆਲ ਉਹਦੀ ਉਮਰ ਸਿਰਫ 32 ਸਾਲ ਰਹੀ ਹੈ, 32 ਸਾਲ ਦੀ ਉਮਰ ਤੋਂ ਬਾਅਦ ਉਹ ਅਕਾਲ
ਚਲਾ
32-33 ਸਾਲ। ਔਰ ਉਹਨੇ ਆਪਣੇ ਨਾ ਸਿਰਫ 16 ਸਾਲਾਂ ਦੇ ਵਿੱਚ ਕੰਨਿਆ ਕੁਮਾਰੀ ਤੋਂ ਲੈ ਗਏ ਅਫਗਾਨਿਸਤਾਨ ਤੱਕ ਸਾਰਾ ਹੀ ਕਲੀਨਅਪ ਕੀਤਾ ਉਹਨੇ। ਬੋਧੀ ਖਤਮ ਕਿੱਦਾਂ ਕੀਤੇ, ਵਿਚਾਰਧਾਰਾ ਸੀਗੀ ਪਹਿਲਾਂ ਕਿ ਉਹ ਰੱਬ ਦੀ ਹੋਂਦ ਨੂੰ ਮੰਨਦੇ ਨੀ ਸੀ ਤੇ ਉਹ ਰੱਬ ਦੀ ਹੋਂਦ ਨੂੰ ਮੰਨਦੇ ਸੀਗੇ, ਰੌਲਾ ਸੀਗਾ ਆਮ ਲੋਕਾਂ ਦਾ ਤੇ ਸਰਕਾਰੀ ਧਰਮ ਦਾ।
ਉਹ ਗੱਲ ਇਹ ਹੈ ਵੀ ਕੁਝ ਬੋਧੀ ਭੱਜ ਗਏ ਦੂਜੇ ਮੁਲਕਾਂ ਨੂੰ, ਉਹਨਾਂ ਨੂੰ ਸ਼ਿਪ ਭਰ ਭਰ ਕੇ ਸਮੁੰਦਰ ਦੇ ਵਿੱਚ ਠੇਲ ਦਿੱਤਾ ਗਿਆ, ਡੋਬ ਦਿੱਤੇ ਗਏ, ਕੁਝ ਉਹਨਾਂ ਚੋਂ ਦੂਜੇ ਮੁਲਕਾਂ ਜਾ ਲੱਗੇ। ਸੋ ਇਸ ਵੇਲੇ ਬੁੱਧ ਧਰਮ ਜਿਹੜਾ ਏਸ਼ੀਆ ਦੇ ਵਿੱਚ ਬੜਾ ਮਤਲਬ ਬਹੁਤ ਭਾਰੀ ਗਿਣਤੀ ਵਿੱਚ ਹੈ, ਪਰ ਹਿੰਦੁਸਤਾਨ ਚ ਨਹੀਂ।
ਆਪਾਂ ਹੁਣ ਅੱਗੇ ਗੱਲ ਕਰਦੇ ਹਾਂ ਕਿ ਜਿਹੜਾ ਨਾ ਹੁਣ ਰਿਐਲਿਟੀ ਥੋੜੀ ਗਰਾਊਂਡ ਰਿਐਲਿਟੀ ਇਹ ਹੈ ਵੀ ਪੰਜਾਬ ਦੇ ਵਿੱਚ ਈਸਾਈ ਧਰਮ ਜਿਹੜਾ ਆ ਕਾਫੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ
ਹੈ। ਠੀਕ ਹੈ ਜੀ,
ਠੀਕ ਹੈ ਨਾ। ਹੁਣ ਸਾਡੇ ਸੱਜਣ ਮਿੱਤਰ ਇੰਡੀਆ ਤੋਂ ਵੀ ਆਏ ਨੇ, ਸਾਨੂੰ ਦੱਸਦੇ ਵੀ ਨੇ ਕਿ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਜਾਂ ਹੁਣ ਕਾਫੀ ਜਿਹੜੇ ਨੇ 20-25 ਜਣੇ ਬਣ ਚੁੱਕੇ ਨੇ, ਤੇ ਉਹ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਨਾ ਇਹ ਮੈਨੂੰ ਦੱਸਿਓ ਕਿ ਉਹ ਕਰਦੇ ਕੀ ਨੇ, ਹਾਊ ਦੇ ਡੂ ਇਟ, ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਨੂੰ ਖਿੱਚ ਕੇ ਲੈ ਕੇ ਜਾਂਦੀ ਹੈ। ਤੇ ਹੁਣ ਗਰਾਊਂਡ ਰਿਐਲਿਟੀ ਇਹ ਆ ਰਹੀ ਹੈ ਕਿ ਇੱਕ ਸਾਡੇ ਦੋਸਤ ਨੇ ਜਾ ਕੇ ਆਏ ਨੇ, ਉਹ ਕਹਿੰਦੇ ਨੇ ਕਿ ਇੱਕ ਬੰਦਾ ਉਹ ਪਿੰਡ ਚੋਂ ਫੜਦੇ ਨੇ, ਉਹ ਬੰਦਾ ਦੇਖਦੇ ਨੇ ਵੀ ਉਹ ਗੱਲ ਕਰ ਜਾਂ ਕਿੱਦਾਂ, ਤੇ ਉਹਨੂੰ ਕਹਿੰਦੇ ਨੇ ਵੀ ਤੂੰ ਬਣਾਉਣੇ ਨੇ ਆਪਣੇ ਨਾਲ ਜੋੜੇ, ਜਿਹੜੀ ਪਿਰਾਮਿਡ ਸਕੀਮ ਨੀ ਤੇ ਸਕੀਮ ਐਮਬੇ ਵਾਲੀ, ਫਿਰ ਗਾਹਕ ਮਤਲਬ ਗਾਹਕ ਕਲਾਇੰਟ ਬਣਾਉਣੇ ਨੇ।
ਹਾਂਜੀ ਹਾਂਜੀ,
ਇਹੀ ਹਾਲ ਨੂਰ ਮਹਿਲੀਏ ਨੇ ਕੀਤਾ, ਇਹੀ ਹਾਲ ਜਿਹੜਾ ਚਰਚੇ ਵਾਲੇ ਨੇ ਕੀਤਾ ਸੀ ਉਸੇ ਹੀ ਮਾਡਲ ਦੇ ਉੱਤੇ, ਹਨਾ। ਕਿਸੇ ਹੱਦ ਤੱਕ ਰਾਧਾ ਸਵਾਮੀ ਸੈਕਟ ਵੀ ਇੱਦਾਂ ਹੀ ਬਣਿਆ ਸੀ, ਠੀਕ ਹੈ। ਉਹਨਾਂ ਨੇ ਵੀ ਗਾਂਹ ਤੇ ਗਾਂਹ ਲਿੰਕਾਂ ਦੇ ਰੈਫਰੈਂਸ ਦੇ ਤਰੀਕੇ ਨਾਲ ਇਹਨਾਂ ਨੇ ਪਿਰਾਮਿਡ ਬਣਾਇਆ ਹੈ। ਹੁਣ ਉਸੇ ਹੀ ਮਾਡਲ ਦੇ ਉੱਤੇ ਈਸਾਈ ਜਿਹੜੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ, ਹੁਣ ਉਹਨਾਂ ਨੂੰ ਕਹਿ ਪਤਾ ਕਿ ਉਹਨਾਂ ਨੂੰ ਕਹਿ ਰਹੇ ਨੇ ਜੀਸੇ ਵਾਲੇ,
ਜੀਸੇ ਵਾਲੇ,
ਹਾਂ ਉਹਨਾਂ ਨੂੰ ਮਤਲਬ ਏਦਾਂ ਕ੍ਰਿਸਚੀਅਨਿਟੀ ਦਾ ਨਾਂ ਨੀ ਲੈ ਰਹੇ, ਹਨਾ। ਉਹਨਾਂ ਨੂੰ ਕਹਿ ਰਹੇ ਨੇ ਜੀਸਾ, ਜੀਸੇ ਵਾਲੇ, ਜਿਹੜਾ ਆਮ ਲੋਕ ਨੀ ਆਮ ਭਾਸ਼ਾ ਚ ਉਹਨੂੰ ਜੀਸੇ ਵਾਲੇ ਕਹਿ ਦਿੰਦੇ ਨੇ।
ਹਾਂਜੀ ਹਾਂਜੀ,
ਤੇ ਉਹ ਹੁਣ ਜਿਹੜਾ ਬੰਦਾ ਆ ਜਿਹਦੀ ਡਿਊਟੀ ਲਾਈ ਹੁੰਦੀ ਹੈ ਤੇ ਉਹਨੂੰ ਕਹਿੰਦੇ ਨੇ ਕਿ ਪੈਸਾ ਵੱਡੇ ਪੱਧਰ ਤੇ ਮਿਲਦਾ, ਉਹਨੂੰ ਰਿਆਇਤਾਂ ਮਿਲਦੀਆਂ ਨੇ, ਉਹਨੂੰ ਕੰਮ ਮਿਲਦਾ ਆ, ਠੀਕ ਹੈ। ਉਹ ਵੀ ਪਹਿਲਾਂ ਆਪਣੇ ਰਿਸ਼ਤੇਦਾਰ ਬਣਾਉਂਦਾ ਆ ਤੇ ਇੱਧਰ ਆ ਜਾਓ ਜੀ, ਆਹ ਕਰ ਲਓ ਜੀ, ਆਹ ਕਰ ਲਓ, ਫਿਰ ਉਹ ਆਲੇ ਦੁਆਲੇ ਜਿਹੜੇ ਨਾ ਮਤਲਬ ਕਮਜ਼ੋਰ ਲੋਕ ਹੁੰਦੇ ਨੇ ਮਾਨਸਿਕ ਤੌਰ ਤੇ, ਹਨਾ, ਉਹਨਾਂ ਨੂੰ ਇੰਨੀ ਨੌਲੇਜ ਨੀ ਹੁੰਦੀ ਧਰਮ ਬਾਰੇ, ਤੇ ਉਹਨਾਂ ਨੂੰ ਥੋੜੇ ਥੋੜੇ ਬੈਨੀਫਿਟ ਦੇ ਕੇ ਉਹ ਲੈ ਜਾਂਦੇ ਨੇ। ਹੁਣ ਇੱਕ ਉਹ ਵਰਤਾਰਾ ਕਰ ਰਹੇ ਨੇ, ਜਲੰਧਰ ਦੇ ਵਿੱਚ ਵੀ ਵੀਡੀਓ ਆਇਆ ਸੀਗਾ ਕਿ ਇੱਕ ਬੰਦਾ ਲਾਈਵ ਆਪਰੇਸ਼ਨ ਕਰਦਾ ਦਿਖਾ ਰਹੇ ਨੇ, ਉਹਦੇ ਢਿੱਡ ਜੋ ਕੱਢ ਰਿਹਾ ਕੁਛ ਨਾ ਕੁਛ, ਚੂਹਾ ਕੱਢ ਰਿਹਾ ਮਰਿਆ, ਠੀਕ ਹੈ, ਕਹਿੰਦੇ ਇਹਦੇ ਢਿੱਡ ਚੂਹਾ ਆਇਆ ਉਹ ਸਾਹਮਣੇ ਲਗਾ ਰਿਹਾ, ਤੇ ਉਹ
ਇੱਕ ਇੱਥੇ ਵੀ ਕਾਸਲ ਹਿੱਲ ਦੇ ਵਿੱਚ ਵੀ ਸ਼ਾਇਦ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਉਹਦਾ ਨਾਮ ਬੈਨੀ ਹਿੱਲ ਹੈ ਸ਼ਾਇਦ, ਉਹ ਬੰਦਾ ਮੱਥੇ ਤੇ ਹੱਥ ਲਾਉਂਦਾ ਸੀ ਤੇ ਉਹ ਸਟੇਜ ਉੱਤੇ ਡਿੱਗ ਪੈਂਦੇ ਸੀ ਬੰਦੇ, ਹਨਾ। ਤੇ ਉਹ ਇੱਥੇ ਵੀ ਗੋਰਿਆਂ ਨੇ ਵੀ ਉਹਦਾ ਪਰਦਾ ਫਾਸ਼ ਕੀਤਾ ਸੀ, ਵੀ ਸਾਰਾ ਫਰੋਡ ਹੈ, ਇਹ ਸਾਰਾ ਸੈਟਅਪ ਕੀਤਾ ਹੁੰਦਾ। ਇਹੀ ਗੱਲ ਹੁਣ ਉਹ ਸ਼ਖਸ ਮੈਨੂੰ ਦੱਸ ਰਿਹਾ ਸੀ, ਮੇਰਾ ਦੋਸਤ ਦੱਸ ਰਿਹਾ ਸੀ ਕਿ ਉਹਨੇ ਅੰਦਰੋਂ ਸਾਰੀ ਗੱਲਬਾਤ ਪਤਾ ਕੀਤੀ ਹੈ ਕਿ ਸਾਨੂੰ ਵੀ ਕਹਿੰਦੇ ਪਹਿਲਾਂ ਏਦਾਂ ਦੱਸਿਆ ਜਾਂਦਾ ਹੈ ਕਿ ਜਦੋਂ ਨਾ ਸਾਡਾ ਪਾਦਰੀ ਜਿਹੜਾ ਹੈ ਤੁਹਾਡੇ ਮੱਥੇ ਤੇ ਹੱਥ ਰੱਖੂਗਾ ਤੁਸੀਂ ਡਿੱਗ ਪੈਣਾ।
ਅੱਛਾ,
ਹਾਂਜੀ, ਪਹਿਲੀ ਤਿਆਰੀ ਹੁੰਦੀ ਹੈ ਜਿੱਦਾਂ ਨਿਰਮਲ ਬਾਬਾ ਦੀ ਨੀ ਸੀ ਹੋਈ ਤੇ ਉਹ ਪਹਿਲੇ ਕੁਐਸਚਨ ਤਿਆਰ ਹੁੰਦੇ, ਉਹਨਾਂ ਨੂੰ ਪਹਿਲੀ ਨੀ ਦੱਸਿਆ ਜਾਂਦਾ, ਉਹ ਸਾਰੇ ਐਕਟਰ ਹੀ ਹੁੰਦੇ ਆ ਮੋਸਟਲੀ।
ਅੱਛਾ,
ਤੇ ਉਹ ਲੋਕਾਂ ਨੂੰ ਪ੍ਰਭਾਵ ਪਾਉਣ ਦੇ ਲਈ, ਸੋ ਇਹੋ ਜਿਹੇ ਪ੍ਰਭਾਵ ਪਾ ਕੇ ਥੋੜਾ ਬਹੁਤਾ ਪੈਸੇ ਦਾ ਲਾਲਚ ਦੇ ਕੇ ਹੁਣ ਲੋਕਾਂ ਦੀ ਜਿਹੜੀ ਕਨਵਰਜਨ ਕੀਤੀ ਜਾ ਰਹੀ ਹੈ। ਸਾਊਥ ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਤੇ ਹੋ ਰਹੀ ਸੀ ਤੇ ਹੁਣ ਪੰਜਾਬ ਦੇ ਵਿੱਚ ਵੀ ਇਹ ਜਿਹੜੇ ਮਤਲਬ ਵਨਰੇਬਲ ਹੈ ਜਾਂ ਜਿਹੜੇ ਲੋਕਾਂ ਨੂੰ ਥੋੜੀ ਨੌਲੇਜ ਹੈ ਧਰਮ ਬਾਰੇ ਉਹਨਾਂ ਨੂੰ ਕਨਵਰਟ ਕੀਤਾ ਜਾ ਰਿਹਾ। ਤੁਸੀਂ ਆਪਣੇ ਟਾਈਮ ਚ ਦੱਸੋ ਕਿ ਉਦੋਂ ਵੀ ਇੱਕ ਵਾਰੀ ਬਹੁਤ ਰੌਲਾ ਪਿਆ ਸੀਗਾ ਕ੍ਰਿਸਚੀਅਨਿਟੀ ਦਾ ਤੇ ਉਹ ਵੀ ਉਦੋਂ ਕਰਨਾ ਚਾਹੁੰਦੀ ਸੀ, ਉਦੋਂ ਕੀ ਹੋਇਆ ਸੀ?
ਇਹ ਤੇ ਸ਼ੁਰੂ ਤੋਂ ਹੀ ਚੱਲ ਅੰਗਰੇਜ਼ਾਂ ਦਾ ਤੇ ਇਹ ਹੀ ਰਿਹਾ ਨਾ ਵੀ ਪਹਿਲਾਂ ਉਹ ਭੇਜਦੇ ਰਹੇ ਨੇ ਡਾਕਟਰ ਨਵਾਂ ਮੁਲਕ ਜਿਹੜਾ ਜਿੱਤਣਾ ਹੁੰਦਾ ਵੀ ਉਹ ਲੋਕਾਂ ਦਾ ਇਲਾਜ ਕਰਨ, ਫੇਰ ਜਾਣੇ ਜਾਣਾ ਆ ਪਾਦਰੀ ਨਾ ਫੇਰ ਜਾਣੇ ਆ ਵਪਾਰੀ, ਵਪਾਰ ਕਰਨਾ ਬਾਦਸ਼ਾਹ ਤੋਂ ਰਾਜੇ ਤੋਂ ਇਲਾਜ ਕਰਕੇ ਵਪਾਰ ਦੀ ਆਗਿਆ ਮੰਗਣੀ ਆ ਤੇ ਫੇਰ ਭੇਜਣੇ ਆ ਪਾਦਰੀ ਤੇ ਉਸ ਤੋਂ ਬਾਅਦ ਫੌਜਾਂ। ਇਹ ਤੇ ਉਹਨਾਂ ਦਾ ਤਰੀਕਾ ਸੀ ਤੇ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਤੇ ਇੰਨਾ ਪ੍ਰਚਾਰ ਈਸਾਈ ਦਾ ਹੋ ਗਿਆ ਸੀ ਵੀ ਕਪੂਰਥਲੇ ਰਾਜ ਘਰਾਣੇ ਦਾ ਇੱਕ ਹਿੱਸਾ ਕੰਵਰ ਹਰਨਾਮ ਸਿੰਘ ਦਾ ਜਿਹੜੀ ਸ਼ਾਖਾ ਸੀ ਉਹ ਈਸਾਈ ਬਣ ਗਏ ਸੀ। ਉਹਨਾਂ ਚੋਂ ਰਾਜਕੁਮਾਰੀ ਅੰਮ੍ਰਿਤ ਕੌਰ ਜਿਹੜੀ ਹਿੰਦੁਸਤਾਨ ਦੀ ਹੈਲਥ ਮਿਨਿਸਟਰ ਵੀ ਰਹੀ ਹੈ ਨਹਿਰੂ ਵੇਲੇ, ਤੇ ਇਸ ਤਰ੍ਹਾਂ ਬਹੁਤ ਵੱਡੇ ਵੱਡੇ ਸਿੱਖ ਘਰਾਣੇ ਵੀ ਪੰਜਾਬ ਦੇ ਸਿੱਖਾਂ ਦੀ ਤੇ ਹਾਲਤ ਆ ਨਾ ਵੀ ਉਹ ਨਾਂਗੇ ਸਾਧ ਦੀ ਕੁੱਤੀ ਵਾਲਾ ਹਾਲ ਆ ਤੇ ਜਿਹੜਾ ਜਿਹੜਾ ਵੀ ਉਹ ਮਗਰ ਲੱਗ ਤੁਰਦੇ ਆ। ਪੰਜਾਬ ਦੇ ਹਿੰਦੂ ਦਇਆ ਸਵਾਮੀ ਦਯਾਨੰਦ ਨੂੰ ਅਸੀਂ ਨਹੀਂ ਸੀ ਵੜਨ ਦਿੰਦੇ, ਸਿੱਖਾਂ ਨੇ ਉਹਦਾ ਸਵਾਗਤ ਕੀਤਾ, ਉਹਦੇ ਲੈਕਚਰ ਕਰਾਏ, ਜਦੋਂ ਵੀ ਉਹ ਸਿੱਖਾਂ ਨੂੰ ਹੀ ਪਿਆ, ਗੁਰੂ ਨਾਨਕ ਸਾਹਿਬ ਦੇ ਉੱਪਰ ਹੀ ਹਮਲੇ ਕੀਤੇ, ਫਿਰ ਸਿੱਖਾਂ ਦੀ ਹੋਸ਼ ਆਈ ਤੇ ਉਦੋਂ ਦਾ ਹੀ ਆਰੀਆ ਸਮਾਜ ਤੇ ਸਿੰਘ ਸਭੀਆਂ ਦਾ ਆਪਸੋਈ ਦੀ ਵਿਰੋਧ ਚੱਲਦਾ ਆ ਰਿਹਾ। ਬ੍ਰਹਮੂ ਸਮਾਜੀ ਆਏ, ਉਹਨਾਂ ਨਾਲ ਰਲ ਗਿਆ ਦਿਆਲ ਸਿੰਘ ਮਜੀਠੀਆ, ਡਾ ਟ੍ਰਿਬਿਊਨ ਅਖਬਾਰ ਵਗੈਰਾ ਕਾਲਜ ਚੱਲ ਰਿਹਾ, ਇਹ ਵੀ ਬ੍ਰਹਮੂ ਸਮਾਜੀਆ ਬਣ ਗਿਆ ਸੀ। ਤੇ ਆਚਾਰੀਆ ਰਜਨੀਸ਼ ਆਇਆ ਤੇ ਉਹ ਪੰਜਾਬ ਦੇ ਹਿੰਦੂਆਂ ਨੂੰ ਵੜਨਾ ਦੇਣ ਮੁਜ਼ਾਹਰੇ ਕਰਨ, ਸਿੱਖਾਂ ਨੇ ਉਹਨੂੰ ਹਵਾਈ ਅੱਡੇ ਤੋਂ ਨਾ ਸੋਰੀ ਰੇਲਵੇ ਸਟੇਸ਼ਨ ਤੋਂ ਲੈ ਕੇ ਕਿਰਪਾਨਾਂ ਦੀ ਛਾਂ ਹੇਠਾਂ ਦਰਬਾਰ ਸਾਹਿਬ ਲਿਆ ਕੇ ਉਹਦਾ ਮੱਥਾ ਟਿਕਾਇਆ, ਮੰਜੀ ਸਾਹਿਬ ਦਾ ਲੈਕਚਰ ਕਰਾਇਆ, ਕਿੰਨੇ ਹੀ ਸਿੱਖ ਔਰ ਜਨੀਸ਼ ਦੇ ਮਗਰ ਬਣ ਗਏ, ਉਹਨੇ ਕਿੰਨਾ ਦੁਨੀਆਂ ਨੂੰ ਧੋਖਾ ਦਿੱਤਾ, ਫਿਰ ਆਪ ਹੀ ਅਖੀਰ ਚ ਮੰਨ ਗਿਆ ਤੇ ਉਹ ਸੋ ਇਸ ਤਰ੍ਹਾਂ।
ਤੁਸੀਂ ਜਨਰਲੀ ਉਹ ਸਾਧ ਦੀ ਕੁੱਤੀ ਵਾਲੀ ਕਹਾਣੀ ਸੁਣਾਓ, ਉਹ ਕੀ ਹੈ? ਮੈਨੂੰ ਨੀ ਪਤਾ, ਮਤਲਬ ਬੰਦਾ ਕਿਤਾਬ ਚ ਵੀ ਪੜ੍ਹ ਲਊਗਾ ਸਾਧ ਦੀ ਕੁੱਤੀ ਵਾਲੀ ਜਦੋਂ ਬਣ ਗਈ
ਉਹ ਹਾਲ ਤੋਂ ਹੈ ਆਪਣੇ ਉਹ ਸਾਧ ਸੀ ਕੋਈ ਨਾਗਾ ਤੇ ਉਹ ਸਵਾਹ ਮਲੀ ਹੁੰਦੀ ਸੀ ਉਹਨੇ ਸਰੀਰ ਨੂੰ, ਸਵਾਹ ਮਲਦੇ ਨਾ ਸਾਧ
ਕਪੂਰ,
ਤੇ ਉਹ ਸੰਤ ਆਪਣਾ ਪੰਜਾਬ ਦੇ ਲੋਕ ਸੰਤ ਸੇਵੀ ਹੁੰਦੇ ਆ, ਉਹ ਕਹਿੰਦੇ ਲਿਖਿਆ ਵੀ ਆ ਵੀ ਪੰਜਾਬੀਆਂ ਦਾ ਧਰਮ ਕੀ ਆ, ਕਹਿੰਦਾ ਕੁਝ ਰੰਨ ਦੇ, ਕੁਝ ਧਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ, ਕੁਝ ਢੋਲ ਢਮਾਕਾ ਸਰਵਰ ਦਾ, ਕੋਈ ਹਿੜਵਸ ਬਾਬੇ ਨਾਨਕ ਦੀ। ਸੋ ਆਪਣੇ ਆਪਣੇ ਸਵਾਰਥ ਲਈ ਲੋਕੀ ਆਪਣੇ ਧਰਮਾਂ ਨੂੰ ਵੀ ਮੰਨਣ ਲੱਗ ਪੈਂਦੇ ਨੇ, ਤੇ ਉਹ ਫਿਰ ਸਾਧ ਦਾ ਲਿਬਾਸ ਵੇਖ ਕੇ ਲੋਕੀ ਉਹਨੂੰ ਬਾਹਰ ਖੀਰ ਕੜਾਹ ਪਚਾ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਾਉਣੇ, ਤੇ ਉਹ ਜਿਹੜਾ ਸੀ ਉਹ ਕੁੱਤੀ ਉਹਦੇ ਨਾਲ ਰਲ ਗਈ, ਉਹ ਵਾਧੂ ਘਾਟੂ ਕੁੱਤੀ ਨੇ ਛਕਣਾ ਤੇ ਮੁੜ ਕੇ ਕਿਤੇ ਸਾਧ ਹੋ ਗਿਆ ਅਲੋਪ, ਪਤਾ ਨੀ ਕੀ ਕਾਰਨ ਹੋਇਆ, ਤੇ ਕੁੱਤੀ ਫਿਰ ਜਿਹਦੇ ਵੀ ਪਿੱਛੇ ਸਮਾਧ ਸਹੁ ਦੀ ਸਹੁ ਦਾ ਉਹਨੂੰ ਮੁਸ਼ਕ ਆਏ ਤੇ ਉਹਦੇ ਮਗਰ ਉਹ ਲੱਗ ਤੁਰੇ। ਸੋ ਇਹ ਹਾਲਤ ਆ ਵੀ ਅਸੀਂ ਤੇ ਜਿਹੜਾ ਵੀ ਨਵਾਂ ਆਉਂਦਾ ਨਾ ਪਰ ਉਹਦੇ ਹੀ ਮਗਰ ਲੱਗ ਤੁਰਦੇ ਆ, ਜਿਹਨੇ ਲਾਈ ਗੱਲੀ ਉਹਦੇ ਨਾਲ ਉੱਠ ਚੱਲੀ। ਉਦੋਂ ਤੁਹਾਨੂੰ ਪਤਾ ਵੀ 1873 ਵਿੱਚ ਫਿਰ ਸਿੰਘ ਸਭਾ ਮੂਵਮੈਂਟ ਈਸਾਈਅਤ ਦਾ ਤੇ ਆਰੀਆ ਸਮਾਜੀ ਦਾ ਮੁਕਾਬਲਾ ਕਰਨ ਲਈ ਹੋਂਦ ਵਿੱਚ ਆਈ ਸੀ 1873 ਵਿੱਚ। ਬਹੁਤ ਖਤਰਨਾਕ ਗੱਲ ਹੋਈ ਕਿ ਅੰਮ੍ਰਿਤਸਰ ਦੇ ਇੱਕ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਈਸਾਈ ਧਰਮ ਮੰਨਣ ਲਈ ਉਹ ਤਿਆਰ ਹੋ ਗਏ ਸੀਗੇ ਈਸਾਈ ਬਣਨ ਵਾਸਤੇ। ਉਹਦੇ ਤੋਂ ਫਿਰ ਖਲਬਲੀ ਪਈ ਵੀ ਹੈ ਸਕੂਲ ਦੇ ਵਿਦਿਆਰਥੀ ਚਾਰ ਇਕੱਠੇ ਹੀ ਉਹ ਵੇਹਦੇ ਸੀ ਨਾ ਵੀ ਲੋੜਵੰਦ ਕਿਹੜਾ ਬੰਦਾ ਆ, ਗਰੀਬ ਕਿਹੜਾ ਆ, ਦਿਮਾਗੀ ਕਿਹੜਾ ਆ, ਬੁਲਾਰਾ ਕਿਹੜਾ ਆ, ਉਹਦੇ ਫਿਰ ਮਗਰ ਪੈ ਜਾਂਦੇ ਈਸਾਈ ਉਹਨਾਂ ਕੋਲ ਪੈਸੇ ਪੂਸੇ ਤੇ ਹੁੰਦੇ, ਉਹ ਜਿਵੇਂ ਜੀਸੇ ਜੀਸੇ ਕਿਵੇਂ ਬਣੇ ਆ ਗੀਸੇ ਨਾਲ, ਗੀਸੇ ਵਿੱਚ ਮਾਇਆ, ਮਾਇਆ ਦੇ ਨਾਲ ਜੀਸੇ ਬਣ ਗਏ ਗੀਸੇ ਨਾਲ, ਤੋ ਉਹ ਜਦੋਂ ਬਣ ਲੱਗੇ ਫਿਰ ਹਾਹਾਕਾਰ ਹੋਈ ਸਿੱਖਾਂ ਚ, ਫਿਰ ਇਹਨਾਂ ਨੇ ਖੈਰ ਉਹ ਸਿੱਖਾਂ ਨੂੰ ਉਹ ਜਿਹੜੇ ਮੁੰਡੇ ਸੀ ਉਹਨਾਂ ਨੂੰ ਤੇ ਸਮਝਾ ਬੁਝਾ ਕੇ ਮੋੜ ਲਿਆ, ਫਿਰ ਸਿੰਘ ਸਭਾ ਮੂਵਮੈਂਟ ਬਣਾਈ। ਕੌਣ ਬਣਿਆ, ਕਿੰਨੇ ਸ਼ੁਰੂ ਕੀਤੀ, ਤੁਸੀਂ ਇਤਿਹਾਸ ਪੜਿਆ ਹੋਣਾ ਆ, ਜਰੂਰ ਪੜਿਆ ਹੋਊਗਾ ਮੇਰੇ ਨਾਲ, ਤੁਸੀਂ ਜ਼ਿਆਦਾ ਪੜ੍ਹਦੇ। ਜਿਹੜਾ ਲਹਿਣਾ ਸਿੰਘ ਮਜੀਠੀਆ ਸੀ ਨਾ, ਸੋਰੀ ਲਹਿਣਾ ਸਿੰਘ ਸੰਧਾ ਵਾਲੀਆ, ਲਹਿਣਾ ਸਿੰਘ ਮਜੀਠੀਆ ਹੋਰ ਸੀ, ਇਹ ਸਮਕਾਲੀ ਸਨ ਤਕਰੀਬਨ, ਤੇ ਲਹਿਣਾ ਸਿੰਘ ਇੱਕ ਸੰਧਾ ਵਾਲੀਆ ਸੀ। ਇਹ ਅੰਗਰੇਜ਼ਾਂ ਦੀ ਕੈਦ ਵਿੱਚੋਂ ਆਏ, ਅੰਗਰੇਜ਼ਾਂ ਦੇ ਪਾਸੋਂ ਆਏ ਸੀਗੇ। ਇਹਦਾ ਭਤੀਜਾ ਸੀ ਨਾਲ ਅਜੀਤ ਸਿੰਘ, ਕਿਉਂਕਿ ਖਾਲਸਾ ਰਾਜ ਦੇ ਵਿੱਚ ਦੋ ਧੜੇ ਮਜ਼ਬੂਤ ਸੀ ਨਾ, ਇੱਕ ਸੰਧਾ ਵਾਲੀਆਂ ਦਾ ਧੜਾ ਜੱਟ ਸਿੱਖਾਂ ਦਾ, ਤੇ ਇੱਕ ਡੋਗਰਿਆਂ ਦਾ ਧਿਆਨ ਸਿੰਘ ਦਾ ਧੜਾ, ਡੋਗਰਾ ਧੜਾ। ਡੋਗਰੇ ਵਾਲਿਆਂ ਦਾ ਜ਼ੋਰ ਪੈ ਗਿਆ ਸ਼ੇਰ ਸਿੰਘ ਦੇ ਰਾਜ ਵੇਲੇ, ਤੇ ਇਹਨਾਂ ਨੂੰ ਫਿਰ ਭੱਜਣਾ ਪੈ ਗਿਆ। ਜਿਹੜੇ ਫੜੇ ਗਏ ਫੜ ਜੇਲ ਚ ਦੇ ਤੇ ਜਾਇਦਾਦਾਂ ਜ਼ਬਤ ਹੋ ਗਈਆਂ, ਭੱਜ ਕੇ ਅੰਗਰੇਜ਼ੀ ਇਲਾਕੇ ਚ, ਅੰਗਰੇਜ਼ੀ ਇਲਾਕੇ ਤੋਂ ਮੁੜ ਕੇ ਆਏ ਸੀ ਇਹ ਲਹਿਣਾ ਸਿੰਘ ਤੇ ਅਜੀਤ ਸਿੰਘ। ਅਜੀਤ ਸਿੰਘ ਨੇ ਤਾਂ ਮਾਰਿਆ ਉਹਨੂੰ ਗੋਲੀ ਨਾਲ, ਕੀ ਉਹਦਾ ਨਾਂ ਆ, ਮਹਾਰਾਜਾ ਸ਼ੇਰ ਸਿੰਘ ਨੂੰ, ਤੇ ਗੋਲੀ ਦੀ ਆਵਾਜ਼ ਸੁਣ ਕੇ ਉਧਰੋਂ ਪਢਾਣੀਆਂ ਦੇ ਬਾਗ ਦੇ ਵਿੱਚ ਤੁਲਾਦਾਨ ਕਰਵਾ ਰਿਹਾ ਸੀ ਉਹਦਾ ਪੁੱਤਰ ਕੰਵਰ ਪ੍ਰਤਾਪ ਸਿੰਘ, ਜਿਹੜਾ ਕਿ 10 ਸਾਲ ਦੀ ਉਮਰ ਦਾ ਸੀ, ਉਹਦਾ ਸਿਰ ਵੱਢਿਆ ਲਹਿਣਾ ਸਿੰਘ ਚਾਚੇ ਅਜੀਤ ਸਿੰਘ ਦੇ ਨੇ। ਤੇ ਚਲੋ ਉੱਥੇ ਜੋ ਲੰਮਾ ਇਤਿਹਾਸ ਆ, ਫਿਰ ਕਬਜ਼ਾ ਹੋ ਗਿਆ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਪ੍ਰਧਾਨ ਮੰਤਰੀ ਬਣ ਗਿਆ। ਉਹਨੇ ਫਿਰ ਇਹਨਾਂ ਦੇ ਪਿੰਡ ਜੋ ਜਾਇਦਾਦ ਘਰ ਮਕਾਨ ਸਾਰਾ ਤਬਾਹ ਕਰਤੇ, ਟੱਬਰ ਦੇ ਜੀ ਮਾਰਤੇ। ਉਹਨਾਂ ਜੋ ਛੋਟੀ ਉਮਰ ਦੇ ਵਿੱਚ ਇਹ ਠਾਕਰ ਸਿੰਘ ਜਿਹੜਾ ਸੀ ਲਹਿਣਾ ਸਿੰਘ ਦਾ ਪੁੱਤਰ, ਇਹ ਕਿਸੇ ਤਰ੍ਹਾਂ ਬਚ ਗਿਆ। ਇਹਨੇ ਫਿਰ ਸਿੱਖ ਰਾਜ ਨੂੰ ਵੀ ਵਾਪਸ ਲਿਆਉਣ ਦਾ ਬੜਾ ਯਤਨ ਕੀਤਾ ਮਹਾਰਾਜਾ ਦਲੀਪ ਸਿੰਘ ਦਾ, ਆਪਣੇ ਆਪ ਨੂੰ ਪ੍ਰਧਾਨ ਮੰਤਰੀ, ਤੇ ਉਹਦੀ ਚਿੱਠੀ ਵੀ ਇਹ ਮੇਰਾ ਪ੍ਰਧਾਨ ਮੰਤਰੀ ਹੈ, ਜੋ ਇਹ ਕਹਿੰਦਾ ਮੇਰਾ ਕਿਹਾ ਹੋਏਗਾ। ਤੇ ਇਹਨੇ ਫਿਰ ਸਿੰਘ ਸਭਾ ਮੂਵਮੈਂਟ ਚਲਾਈ। ਸਿੰਘ ਸਭਾ ਦੇ ਫਿਰ ਵਿਦਵਾਨਾਂ ਨੇ ਆਰੀਆ ਸਮਾਜੀਆਂ ਦਾ, ਈਸਾਈਆਂ ਦੇ ਪ੍ਰਚਾਰ ਦਾ ਮੁਕਾਬਲਾ ਕੀਤਾ। ਪਹਿਲਾਂ ਵੈਸੇ ਨਾਮਧਾਰੀ ਮੂਵਮੈਂਟ ਚੱਲੀ, ਨਿਰੰਕਾਰੀ ਮੂਵਮੈਂਟ ਚੱਲੀ, ਉਹਨਾਂ ਨੇ ਵੀ ਆਪਣੇ ਤੌਰ ਤੇ ਬੜੇ ਯਤਨ ਕੀਤੇ। ਸਿੰਘ ਸਭਾ ਵਿਸ਼ਾਲ ਪੈਮਾਨੇ ਤੇ ਹੋਈ, ਸਿੰਘ ਸਭਾ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੀ ਅਗਵਾਈ ਹੇਠ ਆਇਆ, ਉਸ ਤੋਂ ਬਾਅਦ ਫਿਰ ਅਕਾਲੀ ਮੂਵਮੈਂਟ ਜਿਹੜੀ ਆ ਉਹ ਅੱਜ ਤੱਕ ਜਿਹੜੀ ਚੱਲਦੀ ਆ ਰਹੀ ਆ। ਬਾਕੀ ਸਭ ਬੈਕਗਰਾਉਂਡ ਦੇ ਵਿੱਚ ਚਲੀਆਂ ਗਈਆਂ, ਕੋਈ ਹਾਈਜੈਕ ਹੋ ਗਈਆਂ, ਕਿਉਂਕਿ ਨਾਮਧਾਰੀ ਮੂਵਮੈਂਟ ਜਿਹੜੀ ਸੀ ਇੱਕ ਵੀ ਨਿਰੰਕਾਰੀ ਮੂਵਮੈਂਟ, ਉਹ ਦਿੱਲੀ ਵਾਲੇ ਨਕਲੀ ਨਿਰੰਕਾਰੀ ਜਿਹੜਾ ਉਹ ਜ਼ਿਆਦਾ ਹੋ ਗਏ, ਅਸਲੀ ਨਿਰੰਕਾਰੀ ਮੂਵਮੈਂਟ ਦੱਬੀ ਗਈ।
ਉਹ ਤੋਂ ਬਾਅਦ ਜਦੋਂ ਸ਼ੁਰੂਆਤ ਵਧੀਆ ਹੁੰਦੀ ਆ, ਉਸ ਤੋਂ ਬਾਅਦ ਫਿਰ ਹੌਲੀ ਹੌਲੀ। ਹੁਣ ਮੈਂ ਇਉਂ ਤੱਕਦਾ ਤਾਇਆ ਜੀ, ਤੇ ਜਿਹੜਾ ਜਿਹੜੀ ਆ ਕ੍ਰਿਸਚੀਅਨਿਟੀ ਵੀ ਆ ਨਾ, ਇਹਦੀ ਮਤਲਬ ਅਸਲੀ ਨੀ ਹੈਗੀ, ਕਿਉਂਕਿ ਇਹ ਵੀ ਲੋਟੂ ਟੋਲੇ ਆਪਣੀਆਂ ਸ਼ਾਖਾਵਾਂ ਖੋਲਣ ਦੀ ਸਾਊਥ ਦੇ ਵਿੱਚੋਂ ਆ ਰਹੇ ਨੇ। ਤੇ ਮੈਨੂੰ ਇਉਂ ਲੱਗਦਾ ਜਿਸ ਹਿਸਾਬ ਨਾਲ, ਕਿਉਂਕਿ ਇਹ ਇਹ ਜਿਹੜੀ ਬਾਈਬਲ ਦੀ ਜਾਂ ਜਿਹੜੀ ਟਰੂ ਬਾਈਬਲ ਦੀ ਹੈ, ਟਰੂ ਕ੍ਰਿਸਚੀਅਨਿਟੀ ਦੀ ਫਿਲਾਸਫੀ ਤੋਂ ਕੋਹਾਂ ਦੂਰ ਨੇ।
ਹਾਂ, ਜੀਸਸ ਤੇ ਕਹਿੰਦਾ ਭਾਈ ਤੁਹਾਡਾ ਇੱਕ ਗੱਲ ਤੇ ਕੋਈ ਚਪੇੜ ਮਾਰਦਾ ਤੇ ਦੂਜੀ ਗੱਲ ਉਹਦੇ ਅੱਗੇ ਕਰ ਦਿਓ, ਯਾਨੀ ਇੰਨਾ ਸ਼ਾਂਤਮਈ ਦਾ। ਤੇ ਪਰ ਦੁਨੀਆਂ ਦੇ ਚੌਥੇ ਹਿੱਸੇ ਤੇ, ਚੌਥੇ ਸਿੱਖ ਨੇ ਬਹੁਤ ਜ਼ਿਆਦਾ, ਚੌਥੇ ਸਿੱਖ ਤੇ ਕੱਲੇ ਅੰਗਰੇਜ਼ ਈਸਾਈਆਂ ਦਾ ਰਾਜ
ਤਾਇਆ ਜੀ। ਉਹ ਜਿਹੜੇ ਈਸਾਈ ਵੀ ਨੇ ਨਾ, ਉਹ ਵੀ ਜਿੱਦਾਂ ਕੋਈ ਠੱਗਾ ਨੇ ਤਾਂ ਠੱਗ ਰਹਿਣਾ, ਚਾਹੇ ਜਿਹੜੇ ਮਰਜ਼ੀ ਧਰਮ ਨੂੰ ਉਹ ਅਪਣਾ ਲੈਣਾ ਨਾ, ਉਹਨਾਂ ਨੇ ਠੱਗੀਆਂ ਕਰਨੀਆਂ। ਪਰ ਜੇ ਹਿਸਾਬ ਨਾਲ ਇਹ ਚੱਲ ਰਹੇ ਨੇ ਕਿ ਧੋਖਾ ਧੜੀ ਲੋਕਾਂ ਨੂੰ ਮਤਲਬ ਕਰਾਮਾਤਾਂ ਦੇ ਆਧਾਰ ਦੇ ਉੱਤੇ ਲੈ ਕੇ ਆਉਣਾ, ਧੋਖਾ ਕਰਨਾ, ਝੂਠ ਬੋਲਣਾ, ਮਤਲਬ ਉਹ ਤਾਂ ਜਿਹੜੀ ਧਰਮ ਦਾ ਪਹਿਲਾ ਸਿਧਾਂਤ ਹੀ ਛਿੱਕੇ ਟੰਗ ਰਹੇ ਨੇ, ਚਾਹੇ ਉਹ ਈਸਾਈ ਧਰਮ ਹੋਵੇ, ਚਾਹੇ ਉਹ ਕ੍ਰਾਈਸਟ ਦਾ ਹੋਵੇ, ਚਾਹੇ ਬਾਬੇ ਨਾਨਕ ਦਾ ਹੋਵੇ। ਇਹ ਜਿਹੜੀ ਹੈ, ਮੈਨੂੰ ਇਉਂ ਲੱਗਦਾ ਕਿ ਉਹ ਆਪਣੀਆਂ ਸ਼ਾਖਾਵਾਂ ਜਿਹੜੀਆਂ ਡੇਰਾਵਾਦ ਟਾਈਪ ਕਿਨਿੰਗ ਹੈ ਡੇਰਿਆਂ ਦੀਆਂ, ਇਹ ਉਸ ਨੂੰ ਹੀ ਆਪਣੇ ਕਲਾਇੰਟਲ ਹੀ ਵਧਾ ਰਹੇ ਨੇ, ਹੋਰ ਕੁਛ ਨੀ ਹੈਗਾ।
ਤੁਸੀਂ ਬਿਲਕੁਲ ਠੀਕ ਹੈ, ਪਰ ਰਿਐਲਿਟੀ ਹਾਂ, ਜੋ ਕੁਛ ਤੁਸੀਂ ਕਹਿੰਦੇ ਹੋ ਨਾ ਵੀ ਉਹ ਕਰਦੇ ਨੇ, ਇਹ ਗਲਤ ਆ, ਐਂ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ ਤੇ ਕੀ ਹੋ ਰਿਹਾ ਸੰਸਾਰ ਦੇ ਵਿੱਚ, ਇਹ ਚ ਦਿਨ ਰਾਤ ਦਾ ਫਰਕ ਆ। ਉਹ ਇੱਕ ਤੁਸੀਂ ਵੇਖੇ ਹੋਣੀ, ਤੁਹਾਡੀ ਸੰਭਾਲ ਤੋਂ ਪਹਿਲਾਂ ਪੁਕਾਰ ਨਾਮੀ ਮੂਵੀ ਆਈ ਸੀ, ਤੇ ਉਹਦੇ ਚ ਇੱਕ ਸੰਤ ਦੇ ਰੂਪ ਦੇ ਵਿੱਚ ਇੱਕ ਪੁਰਾਣ ਦਾ ਰੋਲ ਸੀ, ਉਹ ਦਿਨ ਵੇਲੇ ਸਭ ਲੋਕਾਂ ਨੂੰ ਚੰਗਾ ਚੰਗਾ ਉਪਦੇਸ਼ ਦਿੰਦਾ ਆ, ਬੜਾ ਬੜਾ ਫਾਇਦੇ ਦੀਆਂ ਗੱਲਾਂ, ਰਾਤ ਨੂੰ ਬੜਾ ਉਦਾਸੀ ਵਾਲਾ ਗਾਣਾ ਗਾਉਂਦਾ। ਤੇ ਕਿਸੇ ਨੇ ਉਹਨੂੰ ਪੁੱਛਿਆ ਵੀ ਬਾਬਾ ਜੋ ਆਪ ਦਿਨ ਮੇ ਔਰ ਬੋਲਤੇ ਹੋ ਰਾਤ ਮੇ ਔਰ ਗਾਤੇ ਹੋ, ਕਹਿੰਦੇ ਦਿਨ ਮੇ ਮੈਂ ਵੋ ਬੋਲਤਾ ਹੂੰ ਜੋ ਹੋਣਾ ਚਾਹੀਏ, ਰਾਤ ਕੋ ਮੈਂ ਵੋ ਬੋਲਤਾ ਹੂੰ ਜੋ ਹੋ ਰਹਾ ਹੈ।
ਕੋਈ ਵੀ ਧਰਮ ਕੋਈ ਵੀ
ਪਰ ਇੱਕ ਘੱਟ ਤੋਂ ਘੱਟ ਪੀੜੀ ਦਾ ਫਰਕ ਹੈ ਨਾ, ਤੁਹਾਡੇ ਤੁਹਾਡੇ ਡੈਡੀ ਦੀ ਉਮਰ ਮੇਰੇ ਨਾਲ ਛੋਟੀ ਹੈ। ਅੱਛਾ, ਕਹਿਣ ਤੋਂ ਮਤਲਬ ਇਹ ਹੈ, ਕਲਗੀਧਰ ਪਾਤਸ਼ਾਹ ਕਹਿ ਗਏ ਨੇ ਦੰਭ ਕੀਏ ਬਿਨ ਲੋਕ ਨਾ ਪਤੀਣੇ, ਅਗਲੀ ਲਾਈਨ ਚ ਕਹਿੰਦੇ ਦੰਬਰ ਮੈਂ ਪਰਮੇਸ਼ਰ ਨਾ ਹੀ। ਇਹ ਗੱਲ ਵੱਖਰੀ ਆ ਕਿ ਰੱਬ ਪਖੰਡ ਵਿੱਚ ਨਹੀਂ ਵੱਸਦਾ, ਪਰ ਪਖੰਡ ਝੂਠ ਹੇਰਾ ਫੇਰੀ ਤੇ ਉਹ ਨਾ ਤੁਸੀਂ ਧਰਮ ਚ ਕਾਮਯਾਬ ਹੋ ਸਕਦੇ ਹੋ, ਨਾ ਤੁਸੀਂ ਸਮਾਜ ਵਿੱਚ ਕਾਮਯਾਬ ਹੋ ਸਕਦੇ ਹੋ, ਤੇ ਸਿਆਸਤ ਵਿੱਚ ਕਾਮਯਾਬ ਹੋਣਾ ਹੈ ਕਿ ਪ੍ਰਤੱਖ ਮਿਸਾਲ ਤੁਹਾਡੇ ਸਾਹਮਣੇ ਆ। ਸਭ ਤੋਂ ਵੱਡੇ ਜੁਮਲੇ ਸੁਣਾਉਣ ਵਾਲਾ, ਸਭ ਤੋਂ ਵੱਡਾ ਝੂਠ ਬੋਲਣ ਵਾਲਾ, ਸਭ ਤੋਂ ਵੱਡਾ ਪਖੰਡ ਕਰਨ ਵਾਲਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ ਰਾਜੀਵ, 47 ਵਾਲੇ ਖੂਨ ਦਾ ਦਰਿਆ ਦੀ ਲੰਘ ਕੇ ਉਧਰ ਹਾਕਮ ਬਣਿਆ ਜਿਨਾ, ਇਧਰ ਹਾਕਮ ਬਣਿਆ ਨਹਿਰੂ। ਹਾਂਜੀ, 84 ਦੇ ਖੂਨ ਦੇ ਵਿੱਚ ਹੋਲੀ ਖੇਡ ਕੇ ਸਿੱਖਾਂ ਦੀ ਪ੍ਰਧਾਨ ਮੰਤਰੀ ਬਣਿਆ ਰਾਜੀਵ ਗਾਂਧੀ। ਗੁਜਰਾਤ ਦੇ ਵਿੱਚ 2002 ਦੇ ਵਿੱਚ ਮੁਸਲਮਾਨਾਂ ਦਾ ਖੂਨ ਡੋਲ ਕੇ ਪ੍ਰਧਾਨ ਮੰਤਰੀ, ਸਭ ਤੋਂ ਵੱਡ ਝੂਠ ਤੇ ਗੱਪਾਂ ਸੁਣਾ ਕੇ ਬਣਿਆ ਨਰਿੰਦਰ ਮੋਦੀ। ਸੋ ਇਹ ਚੱਲਦਾ ਆ ਰਿਹਾ। ਤੇ ਦੂਜਾ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਕਿਵੇਂ ਪੰਜਾਬ ਦੇ ਜਿੱਤੇ ਨੇ, ਕਿੰਨਾ ਵੱਡਾ ਝੂਠ, ਹਰ ਪਰਿਵਾਰ ਦੇ ਵਿੱਚੋਂ ਇੱਕ ਬੰਦੇ ਨੂੰ ਸਰਕਾਰੀ ਨੌਕਰੀ, ਹਰ ਨੌਜਵਾਨ ਕੁੜੀ ਮੁੰਡੇ ਨੂੰ ਸਮਾਰਟ ਫੋਨ, ਕਰਜ਼ੇ ਕਿਸਾਨਾਂ ਦੇ ਮਾਫ, ਪੰਜਾਬ ਡੁੱਬ ਗਿਆ, ਪੰਜਾਬ ਮਰ ਗਿਆ, ਪੰਜਾਬ ਲੁੱਟਿਆ ਗਿਆ, ਪੰਜਾਬ 'ਚ ਕੱਖ ਨਹੀਂ ਰਿਹਾ, ਮੈਂ ਇਹਨੂੰ ਮੁੜ ਕੇ ਲਿਜਾਣਾ। ਤੇ ਹੁਣ ਲੋਟਾਂ ਲੈ ਕੇ ਜਿੱਤ ਕੇ ਪਾਕਿਸਤਾਨ ਤੋਂ ਸਹੇਲੀ ਸੱਦ ਲਈ, ਉਹ ਆਪਣੇ ਨਾਲ ਹੋਰ ਸਹੇਲੀਆਂ ਦਾ ਗੱਲ ਸੁਣ ਲਓ, ਉਹ ਕਿਉਂਕਿ ਇਹ ਮੀਡੀਏ ਨੇ ਆ ਗੱਲ ਪੁਆਇੰਟ ਨਹੀਂ ਕੀਤੀ, ਉਹ ਆਪਣਾ ਸਹੇਲੀਆਂ ਦਾ ਗਰੁੱਪ ਲੈ ਆਈ, ਇਧਰੋਂ ਨੇ ਆਪਣੇ ਕਾਂਗਰਸ ਦੀ ਜੁੰਡਲੀ ਮਿੱਤਰਾਂ ਦੀ ਲਈ, ਤੇ ਹਿਮਾਚਲ ਦੇ ਵਿੱਚ ਪਹਾੜਾਂ ਵਿੱਚ ਠੰਡੇ ਪਹਾੜਾਂ ਵਿੱਚ ਜਾ ਕੇ ਹਨੀਮੂਨ ਮਨਾਉਣ ਤੁਰ ਗਏ। ਤੇ ਪੰਜਾਬ ਉੱਥੇ ਦਾ ਉੱਥੇ ਹੀ ਹੈ,
ਸਾਡੇ ਗੋਤੀ ਨੇ ਉਹ,
ਹਾਂਜੀ
ਸਾਡੇ ਗੋਤੀ ਨੇ ਉਹ,
ਪਰ ਉਹ ਗੋਤੀਆਂ ਤੋਂ ਗਾਂਹ ਲੰਘ ਕੇ ਹੁਣ ਕੀ ਉਹਨੇ ਫੂਲ ਕੇ ਬਣ ਗਏ, ਬਾਈਆ ਬਣ
ਗਏ, ਗੋਤੀਆਂ ਤੋਂ ਗਾਂਹ ਲੰਘ ਕੇ ਗੋਤਿਆਂ ਚ ਪੈ ਗਿਆ।
ਉਹ ਗੱਲ ਇਹ ਹੈ ਨਾ ਵੀ ਤੁਸੀਂ ਚੱਲੇ ਤੇ ਹੈਗੇ ਹੋ, ਤੁਸੀਂ ਉਹ ਜੈਸਲਮੇਰ ਤੋਂ ਭੱਟੀ ਗੋਤ ਸੀ ਤੁਹਾਡੀ, ਭੱਟੀਆਂ ਦੇ ਵਿੱਚੋਂ ਤੁਸੀਂ 12ਵੀਂ ਪੀੜੀ, ਕਿੰਨਵੀਂ
ਪੀੜੀ? ਇੱਕ ਮਿੰਟ ਮੈਂ ਤੁਹਾਨੂੰ ਥੋੜੇ ਜਿਹਾ ਮੈਂ ਤੁਹਾਨੂੰ ਜਾਣਕਾਰੀ ਭੇਜੂਗਾ। ਮੈਂ ਨਾ ਪਿਆਰਾ ਸਿੰਘ ਕਦਮ ਹੋਣਾ ਦੀ ਕਿਤਾਬ ਪੜ੍ਹ ਰਿਹਾ ਸੀ,
ਹਾਂਜੀ,
ਪੰਜਾਬੀ ਬੋਲੀ ਦਾ ਵਿਕਾਸ,
ਹਾਂਜੀ,
ਹੁਣ ਉਹਦੇ ਵਿੱਚ ਉਹਨਾਂ ਨੇ ਭੱਟੀਆਂ ਦਾ ਇਤਿਹਾਸ ਦਿੱਤਾ ਹੋਇਆ। ਅਕਸਰ ਅਕਸਰ ਅਸੀਂ ਪੜ੍ਹਦੇ ਹਾਂ ਨਾ ਵੀ ਕਿਤਾਬਾਂ ਜਿਹੜੀਆਂ 100 ਸਾਲ ਪਹਿਲਾਂ ਲਿਖੀਆਂ ਹੋਈਆਂ, ਤੇ ਜਿਹੜੇ ਜੱਟ ਜਿੰਨੇ ਵੀ ਨੇ ਮੋਸਟਲੀ ਉਹ ਭੱਟੀਆਂ ਤੋਂ ਬਣੇ ਨੇ, ਰਾਜਸਥਾਨ ਤੋਂ ਆਏ ਨੇ,
ਮਤਲਬ ਇਹ ਵੰਸ਼ ਨੇ ਰਾਜਪੂਤਾਂ ਦੇ।
ਪਰ ਜਦੋਂ ਪਿਆਰਾ ਸਿੰਘ ਪਦਮ ਦੀ ਤੁਸੀਂ ਕਿਤਾਬ ਪੜ੍ਹੋ, ਠੀਕ ਹੈ, ਉਹ ਜਿਹੜੇ ਰਾਜਸਥਾਨ ਦੇ ਰਾਜੇ ਨੇ ਭੱਟੀ, ਉਹਨਾਂ ਦਾ ਇਤਿਹਾਸ ਪਤਾ ਕਿੱਥੇ ਦੱਸਦੇ ਨੇ, ਕਿੱਥੇ ਆਏ ਨੇ ਉਹ? ਕਹਿੰਦੇ ਨੇ ਉਹ 1.25 ਲੱਖ ਇਲਾਕੇ ਚੋਂ ਆਏ ਨੇ।
ਕਿੱਥੋਂ?
1.25 ਲੱਖ ਦੇ ਇਲਾਕੇ ਚੋਂ।
ਉਹ ਕਿਹੜਾ ਇਲਾਕਾ?
ਉਹ ਮੈਂ ਤੁਹਾਨੂੰ ਦੱਸਦਾ, ਉਹਦਾ ਹਵਾਲਾ ਪਤਾ ਕੀ ਦਿੰਦੇ ਨੇ?
ਹਾਂ,
ਬਾਬਰ ਆਇਆ ਨਾ ਪੰਜਾਬ ਦੇ ਵਿੱਚ, ਪਹਿਲੇ ਪਾਤਸ਼ਾਹ ਦੇ ਟਾਈਮ, ਬਾਬਰ ਦੀ ਡੈਰੀ ਹੈ, ਉਹ ਡੈਰੀ ਲਿਖਦਾ ਹੁੰਦਾ ਸੀ।
ਅੱਛਾ ਅੱਛਾ,
ਹਾਂ, ਉਹਦੇ ਨਾਲ ਉਹਦੇ ਲਈ ਅਹਿਲਕਾਰ ਹੁੰਦੇ ਸੀ, ਉਹ ਨੋਟ ਲਿਖਦੇ ਹੁੰਦੇ ਸੀ ਡੈਰੀਆਂ, ਉਹਦੇ ਉਹਦੀ ਉਹਦਾ ਹਵਾਲਾ ਦਿੱਤਾ ਹੋਇਆ ਉਹ 14ਵੀਂ 17ਵੀਂ ਸਦੀ ਦਾ। ਤੇ ਉਹ ਜਿਹੜੇ ਉਹਨੇ ਨੋਟ ਬਣਾਏ, ਤੇ ਜਿਹੜੇ ਰਾਜਸਥਾਨ ਦੇ ਰਾਜੇ ਨੇ, ਇਹਨਾਂ ਦੀ ਜਿਹੜੀ ਬੈਕਗਰਾਉਂਡ ਹੈ 1.25 ਲੱਖ, ਔਰ ਇਹ ਉੱਥੇ ਹਜੇ ਆਪਣੇ ਜਠੇਰੇ 1.25 ਲੱਖ,
ਹਾਂਜੀ
1.25 ਲੱਖ ਦੇ ਇਲਾਕੇ ਦੇ ਵਿੱਚ ਆਪਣੇ ਜਠੇਰੇ ਮਨਾਉਣ ਜਾਂਦੇ ਨੇ।
ਅੱਛਾ,
ਤੇ ਹੁਣ 1.25 ਲੱਖ ਕੀ ਆ? ਉਹ ਪਿਆਰਾ ਸਿੰਘ ਪਦਮ ਉਹਨਾਂ ਨੇ ਸਥਾਪਿਤ ਕਰਕੇ, ਜਿਹੜਾ ਜਿਹੜਾ ਅੱਜ ਜਿਹਨੂੰ ਸ਼ਿਵਾਲਿਕ ਕਹਿੰਦੇ, ਸ਼ਿਵਾਲਿਕ ਦੀਆਂ ਪਹਾੜੀਆਂ।
ਅੱਛਾ ਅੱਛਾ,
ਇਹਦਾ ਅਸਲੀ ਨਾਂ ਸਵਾ ਲੱਖ ਹੈ ਤੇ ਇਹ ਸਾਰੀਆਂ ਪਹਾੜੀਆਂ ਦਾ ਜਿਹੜਾ ਸੰਗ੍ਰਹਿ ਹੈ ਇਹ ਪੁਰਾਣਾ ਦੇ ਵਿੱਚ ਸਵਾ ਲੱਖ ਲਿਖਿਆ ਹੋਇਆ
ਉਹ ਵਿਗੜ ਕੇ ਸ਼ਿਵਾਲਕ ਬਣ ਗਿਆ
ਉਹ ਬਣ ਕੇ ਸ਼ਿਵਾਲਕ ਬਣਿਆ ਹੋਇਆ ਔਰ ਜਿਹੜਾ ਸਵਾ ਲੱਖ ਹੈ ਉਹ ਪੰਜਾਬ ਹੀ ਆ ਉਹ ਬਾਬਰ ਨੇ ਲਿਖਿਆ ਹੋਇਆ ਤੇ ਇਹਨਾਂ ਦੀ ਬੈਕਗਰਾਉਂਡ ਪੰਜਾਬ ਚੋਂ ਹੀ ਉੱਠ ਕੇ ਗਏ ਹੋਏ ਨੇ ਜੱਟ
ਹਾਂ ਹੋ ਸਕਦਾ ਕਿਉਂਕਿ ਗਾਂ ਤੋਂ ਗਾਂ ਗਾਂ ਤੋਂ ਗਾਂ ਇਸ ਤਰ੍ਹਾਂ ਚੱਲਦਾ ਰਹਿੰਦਾ ਨਾ ਸਿਲਸਿਲਾ ਮਤਲਬ ਜਿਹੜਾ ਅਸੀਂ ਆਮ ਆਪਣਾ ਸਿੱਧੂਆਂ ਦਾ ਜੋੜਦੇ ਹਾਂ ਪੰਜਾਬ ਦੇ ਸਿੱਖ ਰਾਜਿਆਂ ਦਾ ਜੋੜਦੇ ਹਾਂ ਭੱਟੀਆਂ ਤੋਂ ਸਿੱਧੂ
ਉਹ ਕਹਿੰਦੇ ਹੀ ਹੋਇਆ ਇੱਦਾਂ ਜੇ ਰਾਜਸਥਾਨ ਇੱਧਰੋਂ ਜਾ ਕੇ ਰਾਜਸਥਾਨ ਤੋਂ ਉਧਰੋਂ ਫਿਰ ਜਿਹੜਾ ਮੁਕਤਸਰ ਇਲਾਕਾ ਜਾ ਇਹ ਸਾਰੇ ਇਲਾਕੇ ਬਠਿੰਡਾ ਉਧਰ ਨੂੰ ਇੱਧਰੋਂ ਆਈਏ ਪਰ ਜਿਹੜੀ ਇੱਧਰੋਂ ਸਭੇ ਤਾਂ ਪਹਾੜੀ ਇਲਾਕਿਆਂ ਚੋਂ ਜਾ ਕੇ ਨਾ
ਅੱਛਾ ਮੈਂ ਆਉਣਾ ਆ ਤੇ ਆ ਪਿਆਰਾ ਸੋ ਬਾਦ ਹੋ ਗਏ ਬਚਪਨ ਦੇ ਵਿੱਚ ਪੜ੍ਹੀਆਂ ਕਿਤਾਬਾਂ ਭੁੱਲ ਪਲ ਗਈਆਂ ਹਾਂ ਰੱਖਿਓ ਮੈਨੂੰ ਚੇਤਾ ਕਰਕੇ ਆ ਜਿਓ ਕਿਤਾਬ
ਮੈਂ ਤਾਂ ਇਹਦੀ ਕਟਿੰਗ ਰੱਖੀ ਹੋਈ ਆ ਪਰ ਇਹ ਤਾਂ ਜਿਹੜੇ ਸਾਡੇ ਇਤਿਹਾਸ ਲਿਖ ਰਹੇ ਨੇ ਗੋਤਾਂ ਦੇ ਜਾਂ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਬਾਬਰ ਦੀ ਜਿਹੜੀ ਡਾਇਰੀ ਆ ਉਹ ਜੈਨੂਅਨ ਆਰਕਾਈਵ ਆਫ ਇੰਡੀਆ ਦੇ ਵਿੱਚੋਂ ਆ ਔਰ ਤੁਸੀਂ ਉਹਨਾਂ ਚ ਢਲਾ ਨਹੀਂ ਸਕਦੇ ਉਹਦੇ ਵਿੱਚ ਉਹ ਕਲੀਅਰਲੀ ਲਿਖਿਆ ਆ ਤੇ ਇਹਨਾਂ ਜਿਹੜੇ ਭੱਟੀ ਰਾਜੇ ਰਾਜਸਥਾਨ ਦੇ ਹੋਏ ਨੇ ਇਹਨਾਂ ਦੀ ਜੜ ਪੰਜਾਬ ਦੇ ਵਿੱਚ ਆ
ਹਾਂ ਜਰੂਰ
ਪੰਜਾਬ ਦੇ ਵਿੱਚ ਉੱਠ ਕੇ ਹੀ ਦੂਸਰੇ ਪਾਸੇ ਨੂੰ ਆਪਣਾ ਰਾਜ ਵਿਧਾਨ ਦੇ ਲਈ ਗਏ ਨੇ ਤੇ ਜੇ ਹੁਣ ਇਹ ਕਹੋ ਜੀ ਜਿਹੜੀ ਟੋਟਲੀ ਮੂਲ ਹੀ ਉਧਰੋਂ ਏਦਾਂ ਨਹੀਂ ਹੈਗਾ ਪੰਜਾਬ ਬਹੁਤ ਪੁਰਾਣੀ ਸਭਿਅਤਾ ਆ ਲੱਖਾਂ ਸਾਲ ਪੁਰਾਣੀ ਤੋਂ ਚਲੋ ਹੈ ਨੀ ਜੀ ਯਾਨੀ ਜੀ ਹੁਣ ਇੱਕ ਮਸਲਾ ਇੱਕ ਹੋਰ ਆਇਆ ਚਲੋ ਆਪਾਂ ਉਹ ਤੇ ਗੱਲ ਕਰਨੀ ਕਈ ਦਿਨਾਂ ਤੋਂ ਟਾਈਮ ਥੋੜਾ ਰਹਿ ਗਿਆ ਕਹਿੰਦੇ ਵੀ ਚਲੋ ਰਵੀ ਰਿਸੋਰਟ ਉਹਨਾਂ ਦੀਆਂ ਫੋਟੋਆਂ ਵੀ ਆ ਗਈਆਂ ਕੋਰੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਮਨੀ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਤੇ ਕੁਲਵਿੰਦਰ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਿੱਟੂ ਬੋਪਾ ਰਾਏ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਜਤਿੰਦਰ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਜਗਤਾਰ ਭਾਜੀ ਤੁਹਾਡੇ ਮੈਸੇਜ ਆ ਰਹੇ ਨੇ ਪਰ ਆਪਾਂ ਥੋੜੀ ਦੇਰ ਬਾਅਦ ਜੇ ਹੋ ਸਕੇ ਤਾਂ ਗੱਲ ਕਰਾਂਗੇ ਮੱਲੂ ਢਿੱਲੋਂ ਛਾਪਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਾਕੀ ਸਤਨੀਰ ਮਨਿਹਾਸ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਉਹ ਕਹਿੰਦੇ ਨੇ ਹਾਂਜੀ ਆਪਾਂ ਦੱਸਤੀ ਆ ਬੈਕਗਰਾਉਂਡ ਜੀ ਤੁਹਾਨੂੰ ਰਾਜਪੂਤਾਂ ਦੀ ਤੇ ਸਾਰੀ ਇਹ ਸਾਰੀ ਬੈਕਗਰਾਉਂਡ ਇੱਕ ਥਾਂ ਹੀ ਮਿਲਦੀ ਆ ਜਾ ਕੇ ਤਾਂ ਜੀ ਇੱਕ ਕੁਐਸਚਨ ਆਇਆ ਸੀਗਾ ਜਸ ਘੁੰਮਣ ਉਹਨਾਂ ਦਾ ਪਹਿਲਾਂ ਵੀ ਉਹਨਾਂ ਨੇ ਪੁੱਛਿਆ ਕਿ ਜਿਹੜੇ ਅਸੀਂ ਜਦੋਂ ਜਦੋਂ ਸਾਡੇ ਸਮਾਜ ਦੇ ਵਿੱਚ ਮੌਤ ਹੋ ਜਾਂਦੀ ਆ ਠੀਕ ਹੈ ਪਹਿਲਾਂ ਫੁੱਲ ਚੜਾਉਣ ਜਾਂਦੇ ਹੁੰਦੇ ਸੀ ਗੰਗਾ ਤੇ ਉੱਥੇ ਚਲੋ ਮੈਨੂੰ ਯਾਦ ਹੈ ਕਿ ਉੱਥੇ ਆਪਣੇ ਆਪਣੇ ਗੋਤਾਂ ਦੀਆਂ ਬਹੀਆਂ ਲੱਗੀਆਂ ਹੁੰਦੀਆਂ ਸੀ ਤੁਹਾਡੇ ਪੰਡਤ ਹੁੰਦੇ ਸੀ ਤੇ ਤੁਸੀਂ ਆਪਣਾ ਸਾਰਾ ਜਿਹੜਾ ਕੁਰਸੀਨਾਮਾ ਉੱਥੋਂ ਕਢਵਾ ਸਕਦੇ ਹਾਂ ਹਜੇ ਠੀਕ ਹੈ ਇਹ ਤਾਂ ਪੁਰਾਤਨ ਸਿਸਟਮ ਚੱਲਦਾ ਸੀ 11 ਸਾਲਾਂ ਤੋਂ ਹੁਣ ਜਿਹੜਾ ਕਹਿੰਦੇ ਕੀਰਤਪੁਰ ਫੁੱਲ ਚੜਾਉਣੇ
ਵਿਦਵਾਨਾਂ ਨੇ ਬਣਾਈ ਆ ਰਲ ਕੇ ਦਹਾਕਿਆਂ ਤੱਕ ਨਿਚੋੜ ਕੱਢ ਕੇ ਉਹਦੇ ਅਨੁਸਾਰ ਇਹ ਹੈ ਵੀ ਇਹ ਮ੍ਰਿਤਕ ਜਿਹੜੀ ਬਾਡੀ ਹੈ ਨਾ ਇਹ ਮਿੱਟੀ ਆ ਤੇ ਗੁਰਬਾਣੀ ਵੀ ਇਹ ਕਹਿੰਦੀ ਆ ਜੇ ਮ੍ਰਿਤਕ ਉਹ ਚੰਦਨ ਚੜਾਵੇ ਉਸਦੇ ਕਹੋ ਕਮਨ ਫਲ ਪਾਵੇ ਜੇ ਮ੍ਰਿਤਕ ਕੋ ਵਿਸ਼ਟਾ ਮਾਇ ਰਲਾਈ ਤਾਂ ਮ੍ਰਿਤਕ ਆ ਕਿਆ ਘਟ ਜਾਈ ਉਹਦੇ ਵਿੱਚ ਇਹ ਵੀ ਇਹਨੂੰ ਸਮਾਪਤ ਕਰਨਾ ਆ ਸਭ ਤੋਂ ਚੰਗਾ ਤਰੀਕਾ ਤੇ ਹੈ ਵੀ ਇਹਦਾ ਸੰਸਕਾਰ ਕਰ ਦੇਣਾ ਲੱਕੜਾਂ ਰਾਹੀਂ ਸਾੜ ਦੇਣਾ ਤੇ ਅੱਜ ਆਪਾਂ ਬਾਹਰ ਵੇਹਨੇ ਆ ਇੱਥੇ ਆਪਣਾ ਗੈਸ ਦੀਆਂ ਭੱਠੀਆਂ ਨੇ ਉੱਥੇ ਤੇ ਉਹ ਸਮੇਂ ਦੇ ਅਨੁਸਾਰ ਵੀ ਇਹਨੂੰ ਮਿੱਟੀ ਚ ਦੱਬ ਦਿਓ ਚਾਹੇ ਸੰਸਕਾਰ ਕਰ ਦਿਓ ਤੇ ਉਹ ਪੁਰਾਤਨ ਤਰੀਕਾ ਹੁੰਦਾ ਸੀਗਾ ਵੀ ਅਸੀਂ ਕਿਉਂਕਿ ਬਹੁਤ ਸਾਰੇ ਅਸੀਂ ਹਿੰਦੂਆਂ ਵਿੱਚੋਂ ਹੀ ਕਨਵਰਟ ਹੋਏ ਹਾਂ ਨਾ ਤੇ ਉਹ ਜਿਹੜੀਆਂ ਭਾਈਚਾਰਕ ਰਸਮਾਂ ਹੁੰਦੀਆਂ ਉਹ ਪੀੜ੍ਹੀ ਦਰ ਪੀੜ੍ਹੀ ਖਤਮ ਨਹੀਂ ਹੁੰਦੀਆਂ ਤੇ ਅਸੀਂ ਹਰਿਦੁਆਰ ਜਾਂਦੇ ਹੁੰਦੇ ਸੀਗੇ ਫੁੱਲ ਲੈ ਕੇ ਤੇ ਪਰ ਧਰਮ ਦੇ ਅਨੁਸਾਰ ਫੁੱਲਾਂ ਨੂੰ ਤੇ ਕਹਿੰਦੇ ਕਿਸੇ ਵੀ ਵਗਦੇ ਪਾਣੀ ਵਿੱਚ ਰੁੜ ਦਿਓ ਜਾਂ ਜ਼ਮੀਨ 'ਚ ਮਿੱਟੀ ਕੱਢ ਪੁੱਟ ਕੇ ਟੋਆ ਕੁੱਢ ਕੇ ਦੱਬ ਦਿਓ ਇਹਦੇ ਵਿੱਚ ਧਰਮ ਦਾ ਕੋਈ ਦਖਲ ਨਹੀਂ ਸਮਝਿਆ ਜਾਂਦਾ ਸਾਡੀ ਸਿੱਖ ਰਹਿਣ
ਇਹ ਆਪਣੇ ਮਤਲਬ ਲਿਖਿਆ ਤਾਂ ਨਹੀਂ ਹੋਇਆ ਕਿਤੇ ਵੀ ਮਤਲਬ ਇਹ ਮਨੌਤ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਕਿਤੇ ਸਾਂਝੀ ਮੀਟਿੰਗ ਦੇ ਵਿੱਚ ਜਾਂ ਕਹਿ ਲਓ
ਮੈਂ ਮਤਲਬ ਸਿੱਖ ਰਹਿਤ ਮਰਜਾ ਮੇਰੇ ਕੋਲ ਪੰਜਾਬੀ ਅੰਗਰੇਜ਼ੀ ਦੋਵੇਂ ਹੈਗੇ ਆ ਤੇ ਉਹ ਮੈਂ ਅੰਗਰੇਜ਼ੀ ਵਾਲਾ ਤੁਹਾਨੂੰ ਜੇ ਪੰਜਾਬੀ ਵਾਲਾ ਦੋਵੇਂ ਹੀ ਮੈਂ ਜਦੋਂ ਆਇਆ ਤੁਹਾਡੇ ਵਾਸਤੇ ਲਈ ਆਊਂਗਾ ਇਹ ਉਹਦੇ 'ਚ ਲਿਖਿਆ ਹੋਇਆ ਜਿਹੜੀ ਮਤਲਬ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਜਾਦਾ ਹੈ ਨਾ ਉਹਦੇ ਵਿੱਚ ਗੱਲਾਂ ਲਿਖੀਆਂ ਹੋਈਆਂ
ਠੀਕ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਆਪਾਂ ਚਲੋ ਚਾਹੇ ਹਰਿਦੁਆਰ ਵੀ ਜਾਂਦੇ ਸੀ ਕੁਝ ਵੀ ਜਾਂਦੇ ਸੀ ਇੱਕ ਮਨ ਨੂੰ ਤਸੱਲੀ ਹੋ ਜਾਂਦੀ ਸੀ ਕਿ ਚਲੋ ਆਪਾਂ ਜਿਹੜੇ ਆਪਣੇ ਬਜ਼ੁਰਗ ਨੇ ਜਾਂ ਜਿਹੜਾ ਮ੍ਰਿਤਕ ਸੀ ਆ ਉਹਨੂੰ ਆਪਾਂ ਦੀ ਅੰਤਮ ਜਿਹੜੀ ਡਿਗਨਿਟੀ ਜਿਹਨੂੰ ਕਹਿੰਦੇ ਨਾ ਇੱਜ਼ਤ ਦੇਖੋ ਇੱਕ ਹੁੰਦੀ ਹੈ ਕਿ ਪਰਿਵਾਰ ਨੂੰ ਸੈਟੀਸਫੈਕਸ਼ਨ ਹੋਣੀ, ਮ੍ਰਿਤਕ ਦਾ ਤਾਂ ਕੁਛ ਨੀ ਜਾਂਦਾ, ਉਹਨੂੰ ਤਾਂ ਪਤਾ ਹੀ ਨੀ ਹੁੰਦਾ ਕੀ। ਇੱਕ ਹੁੰਦਾ ਹੈ ਕਿ ਆਪਣੀ ਸਾਈਕੋਲੋਜੀ ਦੀ ਗੇਮ ਹੁੰਦੀ ਹੈ ਦਿਮਾਗ ਦੇ ਵਿੱਚ। ਤੇ ਮੈਂ ਤਾਂ ਜੀ ਥੋੜੀ ਪਰਸਨਲ ਗੱਲ ਸ਼ੇਅਰ ਕਰਨ ਲੱਗਾ। ਸਾਡੇ ਨਾ ਮਤਲਬ ਸੀਰੀ ਹੁੰਦੇ ਸੀਗੇ, ਠੀਕ ਹੈ ਨਾ, ਉਹ ਮੌਤ ਹੋ ਗਈ ਬਜ਼ੁਰਗ ਦੀ, ਤੇ ਉਹ ਜਿਹੜੀ ਬੀਬੀ ਸੀ ਨਾ ਉਹਨੇ ਉਹਦੀਆਂ ਅਸਥੀਆਂ ਸਾਂਭ ਕੇ ਰੱਖ ਲਈਆਂ ਗੱਡੀ ਚ ਪਾ ਕੇ, ਕਿਉਂਕਿ ਉਹਨਾਂ ਦਾ ਆਪਸ ਚ ਤਿਓ ਬਹੁਤ ਸੀ ਤੇ ਉਹਨੂੰ ਰੋਂ ਜਾਂਦੀ ਹੁੰਦੀ ਸੀ ਜਦੋਂ ਵੀ ਆਣਾ ਉਹਨੂੰ ਰੋਈ ਜਾਣਾ, ਮੈਂ ਤਾਂ ਉਹਦੀਆਂ ਅਸਥੀਆਂ ਨੀ ਪਾਉਣ ਗਈ, ਮੈਂ ਤਾਂ ਉਹ ਮਤਲਬ ਬਿਮਾਰ ਰਹਿਣ ਲੱਗੇ ਹਨਾ। ਤੇ ਮੈਨੂੰ ਯਾਦ ਹੈ ਕਿ ਸਾਡੀ ਦਾਦੀ ਉਹਨੂੰ ਕਹਿੰਦੀ ਹੁੰਦੀ ਸੀ, ਉਹਦਾ ਨਾਂ ਸੀ ਮੰਗੋ, ਉਹਨੂੰ ਨਾ ਮੰਗੋ ਤੂੰ ਸਦੈਣ ਨਾ ਬਣ, ਤੂੰ ਉਹ ਤਾਂ ਗਿਆ ਹੁਣ, ਤੂੰ ਇਹਦੀਆਂ ਅਸਥੀਆਂ ਪਾਇਆ, ਤੂੰ ਗੰਗਾ ਪਾਇਆ, ਕੀਰਤਪੁਰ ਸਾਹਿਬ ਪਾਇਆ, ਉਹ ਨਹੀਂ ਮੈਂ ਨੀ ਜਾਣ ਦੇਣਾ। ਉਹ ਨਾ ਐਕਚੁਲੀ ਕੀ ਹੈ ਵੀ ਇਹ ਇੱਕ ਤਰੀਕਾ ਆ ਮੰਨਣ ਦਾ, ਠੀਕ ਹੈ, ਤੁਸੀਂ ਅਸਥੀਆਂ ਉਹਨੀਆਂ ਕਿਤੇ ਵੀ ਪਾਤੀਆਂ, ਚਾਹੇ ਆਪਣੇ ਲਾਗੇ ਵਗਦੀ ਨਹਿਰ ਚ ਪਾਤੀਆਂ, ਚਾਹੇ ਸਮੁੰਦਰ ਚ ਪਾਤੀਆਂ, ਤਾਂ ਉਹ ਇੱਕ ਤਰੀਕਾ ਹੈ ਵੀ ਤੁਸੀਂ ਉਹਨੂੰ ਰੁਖਸਤ ਕਰਤਾ ਆਪਣੇ ਮਨ ਦੇ ਵਿੱਚ ਵੀ ਮੰਨ ਲਿਆ ਵੀ ਹਾਂ ਬਈ ਉਹ ਖਤਮ ਹੋ ਚੁੱਕਾ ਹੈ।
ਇਹਨਾਂ ਧਰਮ ਜਿਹੜਾ ਨਾ ਇਹ ਤੇ ਵਿਸ਼ਵਾਸ ਦਾ ਆ ਤੇ ਸ਼ਰਧਾ ਦਾ ਆ, ਇਹ ਸਾਇੰਟੀਫਿਕਲੀ ਅਸੀਂ ਇਹਨੂੰ ਪ੍ਰੂਵ ਨਹੀਂ ਕਰ ਸਕਦੇ। ਜਿਵੇਂ ਤੁਹਾਡੀ ਮਨ ਦੀ ਤਸੱਲੀ ਹੁੰਦੀ ਆ, ਜਿਵੇਂ ਤੁਹਾਡੀ ਸ਼ਰਧਾ ਨੂੰ ਸੈਟੀਸਫੈਕਸ਼ਨ ਮਿਲਦੀ ਆ, ਉਹ ਕੰਮ ਕਰ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈਗਾ
ਜੀ, ਬਿਲਕੁਲ। ਔਰ ਮਤਲਬ ਇੱਦਾਂ ਵੀ ਹੋ ਸਕਦਾ ਗਿਆਨੀ ਜੀ ਵੀ ਕਈ ਕਹਿੰਦੇ ਨੇ ਤੁਸੀਂ ਖੇਤਾਂ ਦੇ ਵਿੱਚ ਵੀ ਜਾ ਕੇ ਉਹਨੂੰ ਬਖੇਰਦੇ ਹੋ ਤੇ ਅਰਦਾਸ ਕਰਦੇ।
ਹਾਂ ਕਈ ਕਈ ਲਿਖ ਜਾ ਵੀ ਮੇਰੀ ਮੇਰੀ ਜਿਹੜੀ ਭਸਮ ਆ ਉਹ ਫਲਾਨਿਆਂ ਦਰਿਆਵਾਂ ਚ ਪਾ ਜਾਵੇ, ਖੇਤਾਂ ਚ ਕਰਦੇ। ਵੱਡੇ ਬੰਦੇ ਕਈ ਨਹਿਰੂ ਵਰਗੇ ਕਹਿ ਜਾਂਦੇ ਆ ਵੀ ਸਾਡੇ ਹਵਾਈ ਜਹਾਜ਼ ਰਾਹੀਂ ਖਿਲਾਰਦੇ ਹੋ,
ਹਵਾਈ ਜਹਾਜ਼ ਨਹੀਂ ਚੱਟਾ ਦੇ ਗਏ
ਹਨਾ। ਇਹ ਮਤਲਬ ਜਿਵੇਂ ਇਹ ਕੁਝ ਜੇ ਮਰਨ ਵਾਲਾ ਹਦਾਇਤ ਕਰ ਗਿਆ ਤੇ ਉਹਦੀ ਹਦਾਇਤ ਤੇ ਫੁੱਲ ਚੜਾਉਣੇ ਚਾਹੀਦੇ ਆ, ਤੇ ਜੇ ਨਹੀਂ ਉਹ ਕੁਝ ਕਹਿ ਗਿਆ ਤੇ ਪਿੱਛੋਂ ਪਰਿਵਾਰ ਨੂੰ ਜੋ ਚੰਗਾ ਲੱਗਦਾ ਜੋ ਸਮਾਜ ਦੀ ਰੀਤੀ ਆ ਉਹ ਕਰ ਲੈਣੀ ਚਾਹੀਦੀ ਆ,
ਚਾਹੇ ਉਹ ਗੰਗਾ ਜਾਣਾ ਹੋਵੇ ਚਾਹੇ ਕੀਰਤਪੁਰ ਸਾਹਿਬ ਚਾਹੇ।
ਹੁਣ ਅਸੀਂ ਮਤਲਬ ਦਾਦੀ ਜੀ ਦੇ ਤੇ ਮਾਤਾ ਜੀ ਦੇ ਵੇਲੇ ਤੇ ਮੈਂ ਉੱਥੇ ਨਹੀਂ ਗਿਆ, ਪਿਤਾ ਜੀ ਵੇਲੇ ਚਲੋ ਨੌ ਪੁੱਤ ਨੇ ਕਿਹਾ ਨਹੀਂ ਤੁਹਾਡਾ ਜਾਣਾ ਬਣਦਾ, ਮੈਂ ਚਲਿਆ ਗਿਆ ਤੇ ਉਹਨਾਂ ਦੀ ਭਸਮ ਸਣੇ ਸਾਰਾ ਕੁਝ ਉੱਥੇ ਰੱਖਿਆ ਹੋਇਆ ਸੀ ਸ਼ਮਸ਼ਾਨ ਘਾਟ ਚ, ਉੱਥੋਂ ਅਸੀਂ ਲੈ ਕੇ ਤੇ ਆ ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਵਿੱਚ ਪਾਏ ਆ ਅਰਦਾਸ ਕਰਕੇ।
ਸੋ ਇਹ ਕੋਈ ਹਾਰਡ ਫਾਸਟ ਰੂਲ ਨਹੀਂ, ਇੱਕ ਥੋੜੇ ਮਨ ਨੂੰ ਤਸੱਲੀ ਦੇਣਾ ਹੁੰਦਾ। ਇਹ ਦੇਖੋ ਸਾਡੇ ਜਿਹੜੇ ਸੰਬੰਧ ਹੈ ਇਹ ਤੋਂ ਝੁਟਲਾਇਆ ਨਹੀਂ ਜਾ ਸਕਦਾ, ਤਾਂ ਕਿ ਜਿੱਦਾਂ ਹੁਣ ਅਸੀਂ ਤੁਸੀਂ ਮਿਲਦੇ ਹਾਂ ਇੱਕ ਦੂਜੇ ਨੂੰ ਹਨਾ, ਸਾਰੇ ਮਤਲਬ ਇੱਕ ਸਰਕਲ ਦੇ ਵਿੱਚ ਕਹਿ ਲਓ ਕੋਈ 100-150 ਬੰਦਾ ਹਮੇਸ਼ਾ ਦੁਨੀਆਂ ਦੇ ਵਿੱਚ ਰਹਿੰਦੇ ਹਾਂ ਇੱਕ ਦੂਜੇ ਦੇ ਨਾਲ ਅਸੀਂ, ਠੀਕ ਹੈ। ਜਦੋਂ ਉਹਦੇ ਚ ਕੋਈ ਨਵਾਂ ਜੀ ਆਉਂਦਾ ਤਾਂ ਖੁਸ਼ੀ ਮਿਲਦੀ ਹੈ, ਅਗਰ ਜਗ ਜਾਂਦਾ ਤਾਂ ਗਮੀ ਮਿਲਦੀ ਹੈ, ਉਹਦੇ ਨਾਲ ਟਾਈਮ ਸਪੈਂਡ ਕਰਦੇ ਹਾਂ ਹਨਾ।
ਬਿਲਕੁਲ।
ਸੋ ਉਹ ਜਿੱਦਾਂ ਅਸੀਂ ਖੁਸ਼ੀ ਕਰਦੇ ਹਾਂ ਪਾਰਟੀ ਕਰਦੇ ਹਾਂ, ਇੱਦਾਂ ਜਿਹੜਾ ਦੁੱਖ ਸੁੱਖ ਵੇਲੇ ਵੀ ਸਾਨੂੰ ਉਹ ਪ੍ਰੋਸੀਜਰ ਜਿਹੜੇ ਫੋਲੋ ਕਰਨੇ ਚਾਹੀਦੇ ਆ, ਤਾਂ ਕਿ ਉਹ ਸਾਡੇ ਮਨੋਰੋਗ ਨਾ ਬਣ ਜਾਣ।
ਬਿਲਕੁਲ ਬਿਲਕੁਲ।
ਉਹਨਾਂ ਦੀ ਜਿਹੜੀ ਘਾਟ ਹੈ ਸਾਡੇ ਮਨੋਰੋਗ ਨਾ ਬਣ ਜਾਵੇ, ਉਹ ਪ੍ਰੋਸੀਜਰ ਹੈ ਇਹ, ਚਾਹੇ ਗੰਗਾ ਤੇ ਜਾ ਕੇ ਪੰਡਤ ਤੋਂ ਕੁਛ ਕਰਵਾਉਣਾ, ਚਾਹੇ ਅਰਦਾਸ ਕਰਵਾਉਣੀ, ਚਾਹੇ ਕਿਤੇ ਵੀ ਆ, ਉਹ ਇੱਕ ਇਹ ਆਪਾਂ ਮੰਨ ਲੈਂਦੇ ਮਨ ਦੇ ਵਿੱਚ ਵੀ ਚਲੇ ਗਿਆ,
ਠੀਕ
ਹੈ ਨਾ। ਸੋ ਗਿਆਨੀ ਜੀ ਹੁਣ ਏਦਾਂ ਹੈ ਕਿ ਆਪਾਂ ਅਸੀਂ ਵੀ ਫੇਰ ਹੁਣ ਕੀਰਤਪੁਰ ਵਾਲਾ ਟਾਈਮ ਹੋ ਗਿਆ ਸਾਡਾ ਵੀ ਲੱਗਦਾ,
ਨਹੀਂ ਤੁਸੀਂ ਤਾਂ ਨਹੀਂ ਅਜੇ
ਮੈਨੂੰ ਪ੍ਰੋਗਰਾਮ ਦਾ
ਪ੍ਰੋਗਰਾਮ
ਦੇ ਫੁੱਲ ਚੜਾ ਦਈਏ।
ਇੱਕ ਆਫ ਦੀ ਰੈਕੋਰਡ ਵੀ ਗੱਲ ਕਰਨੀ ਆ ਤੇ ਉਹ ਆਪਣਾ ਟੈਲੀਫੋਨ ਨਾ ਬੰਦ ਕਰਿਓ।
ਹਾਂਜੀ ਉਹ ਏਦਾਂ ਕਰਦਾ ਮੈਂ ਪ੍ਰੋਗਰਾਮ ਤੋਂ ਸਮੇਟ ਕੇ ਬਾਅਦ ਚ ਤੁਹਾਨੂੰ ਕਾਲ ਕਰਦਾ। ਹਾਂਜੀ ਤੇ ਕਈ ਸੱਜਣ ਜਿਨ੍ਹਾਂ ਦੇ ਖਾਸ ਗੱਲ ਕਰਕੇ ਜਗਤਾਰ ਭਾਜੀ ਉਹਨਾਂ ਦੇ ਬਹੁਤ ਮੈਸੇਜ ਰਹਿ ਗਏ, ਮਾਫ਼ੀ ਚਾਹੁੰਦੇ ਹਾਂ। ਸੋ ਸਾਰੇ ਸਰੋਤੇ ਜਿਹੜੇ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਸੁਣ ਰਹੇ ਨੇ ਸਾਨੂੰ, ਦੇਖੋ ਸਾਡੇ ਵਿਚਾਰ ਅਸੀਂ ਇੰਡੀਪੈਂਡੈਂਟਲੀ ਬਿਨਾਂ ਤਿਆਰੀ ਤੋਂ ਜੋ ਸਾਡੇ ਮਨ ਚ ਹੈ ਜੋ ਸਾਨੂੰ ਅਧਿਐਨ ਹੈ ਜੋ ਸਾਡੇ ਲੋਡਡ ਹੈ ਅਸੀਂ ਉਹ ਗੱਲ ਕਰੀ ਦੀ ਆ। ਕਈ ਗੱਲਾਂ ਰਹਿ ਜਾਂਦੀਆਂ ਕਿਤੇ ਗਲਤੀ ਵੀ ਹੋ ਸਕਦੀ ਆ, ਇਸ ਲਈ ਮਤਲਬ ਇਸ ਜਿਹੜੀ ਡਿਸਕਸ਼ਨ ਹੈ ਉਹਦੇ ਵਿੱਚ ਤੁਸੀਂ ਵਾਧਾ ਕਰ ਸਕਦੇ ਹੋ, ਸਾਨੂੰ ਦਰੁਸਤ ਕਰ ਸਕਦੇ ਹੋ, ਸਾਂਝ ਪਾ ਸਕਦੇ ਹੋ,
ਸਾਨੂੰ ਦਰੁਸਤ ਵੀ ਕਰ ਸਕਦੇ ਆ, ਤੇ ਜੋ ਕੁਝ ਅਸੀਂ ਕਹਿ ਰਹੇ ਹਾਂ ਉਹ ਸਪੋਨਟੇਨੀਅਸਲੀ ਹੁੰਦਾ ਹੈ, ਮਤਲਬ ਇਹ ਮੌਕੇ ਤੇ ਉਸੇ ਵੇਲੇ ਕੋਈ ਤਿਆਰੀ ਜੋ ਨਹੀਂ ਹੁੰਦੀ, ਤੇ ਇਸ ਲਈ ਅਸੀਂ ਗਲਤ ਵੀ ਹੋ ਸਕਦੇ ਹਾਂ, ਸਾਨੂੰ ਵੀ ਦਰੁਸਤ ਕਰੋ ਤੇ ਆਪਣੇ ਜੋ ਤੁਹਾਨੂੰ ਚੰਗਾ ਲੱਗੇ ਸਾਡੇ ਮਗਰ ਲੱਗ ਕੇ ਆਪਣੇ ਵਿਚਾਰਾਂ ਨੂੰ ਨਾ ਛੱਡੋ।
ਜੀ 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 ਬਿਲਕੁਲ। ਔਰ ਦੇਖੋ ਸਾਂਝ ਵਿਚਾਰਾਂ ਦੀ ਚੱਲਦੀ ਰਹਿਣੀ ਚਾਹੀਦੀ, ਗੱਲਾਂ ਚੋਂ ਗੱਲਾਂ ਦਾ ਗਿਆਨ ਹੋਣਾ ਚਾਹੀਦਾ,
ਸੋ ਗਿਆਨੀ ਜੀ ਮੈਂ ਤੁਹਾਨੂੰ ਫੋਨ ਕਰਦਾ ਬਾਅਦ ਚੋਂ ਤੇ ਲੈਣੇ ਆ ਹੁਣ ਵਿਦਾ ਆਪਣੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ ਜੀ।
ਓਕੇ ਜੀ ਫਿਰ
ਸਤਿ ਸ੍ਰੀ ਅਕਾਲ। ਸੋ ਜਾਂਦੇ ਜਾਂਦੇ ਇੱਕ ਬ੍ਰੇਕ ਜਾਂ ਇੱਕ ਗੀਤ ਸਰਵੀ ਸੁਣੀ ਲਾਉਣਗੇ ਜੀ। ਅੱਜ ਕਾਨਫਰੰਸ ਕਾਲ ਤੇ ਸੀਗੇ ਇਸ ਕਰਕੇ ਮੈਂ ਇਹੀ ਦੱਸਣਾ ਚਾਹੁੰਦਾ ਸੀ ਕਿ ਵਾਇਆ ਪਟਿਆਲਾ ਆ ਰਹੇ ਹੈ ਸਾਡੇ ਇਲਾਕੇ ਦੇ ਵਿੱਚ ਬ੍ਰੌਡਬੈਂਡ ਨੈਟਵਰਕ ਦੀ ਸਮੱਸਿਆ ਚੱਲ ਰਹੀ ਹੈ ਸੁਭਾਅ ਦੀ। ਸੋ ਪ੍ਰੋਗਰਾਮ ਤੁਹਾਨੂੰ ਚੰਗਾ ਲੱਗੇਗਾ ਉਮੀਦ ਇਹੀ ਰਹਿੰਦੀ ਹੈ ਹਮੇਸ਼ਾ। ਸੋ ਮੈਂ ਵੀ ਇਜਾਜ਼ਤ ਲੈਣਾ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।